ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36 ਤੇ ਰਾਣਾ ਸਿੱਧੂ 905-915-84-84 ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770।
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग कोविड-19 से बचाव की वैक्सीन लगवाने से बच्चों को मदद मिल सकती है फिर से बच्चे बनने में। अपने बच्चे और उनके आसपास के लोगों की सुरक्षा करने में मदद करें। अपने बच्चों को वैक्सीन लगवाने के लिए अपॉइंटमेंट बुक करें जब ये उनके लिए उपलब्ध हो। कनाडा सरकार की ओर से एक संदेश।
ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ ਅਰਫਾ ਮੁਜ਼ੱਫਰ ਜਿਹੜੀ ਕਿ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਅਤੇ ਬੜਾ ਰਿਸਪੈਕਟਫੁੱਲ ਨਾਮ ਹੈ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ 4 ਵਜੇ ਤੋਂ ਲੈ ਕੇ 5 ਵਜੇ ਤੱਕ। ਜਦੋਂ ਵੀ ਤੁਸੀਂ ਕਦੇ ਵਿਚਾਰ ਬਣਾਓ ਕਿ ਆਪਣੀ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ, ਜਾਂ ਇਹ ਕਹਿ ਲਓ ਕਿ ਰੀਅਲ ਸਟੇਟ ਦੇ ਨਾਲ ਕੋਈ ਵੀ ਤੁਹਾਡਾ ਕੁਐਸਚਨ ਹੈ, ਤਾਂ ਤੁਸੀਂ ਜਿੰਨੇ ਮਰਜ਼ੀ ਬੰਦਿਆਂ ਦੀਆਂ ਰਾਇਆਂ ਲਓ, ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਹੈ, ਕੋਈ ਪਿੰਡ ਦਾ ਹੈ, ਕੋਈ ਧਰਮ ਦਾ ਹੈ, ਕੋਈ ਦੋਸਤ ਹੈ, ਰਹਿ ਲੈ ਲਓ, ਫਰੀ ਹੈ। ਅਤੇ ਨਾਲ ਮੈਂ ਹਮੇਸ਼ਾ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਵੀ ਫੋਨ ਕਰ ਲਓ। ਇੱਕ ਤਾਂ ਤੁਹਾਨੂੰ 4-5 ਬੰਦਿਆਂ ਦੀ ਜੋ ਰਹਿ ਲਓਗੇ, ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਜੋ ਵੀ ਸ਼ੰਕੇ ਹੋਣਗੇ, ਡਾਊਟ ਹੋਣਗੇ, ਉਹ ਕਲੀਅਰ ਹੋ ਜਾਣਗੇ। ਦੂਜਾ ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਕੌਣ ਕਿੰਨੇ ਕੁ ਪਾਣੀ 'ਚ ਖੜ੍ਹਾ, ਕਿਹੋ ਜਿਹੀ ਗੱਲ ਕਰਦਾ, ਗੋਲ ਮੋਲ ਕਰਦਾ ਕਿ ਸਪਸ਼ਟ ਕਰਦਾ, ਤੁਹਾਡੇ ਹੱਕ ਦੀ ਕਰਦਾ ਕਿ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਦਾ। ਜੇ ਤੁਹਾਨੂੰ ਉਹਨਾਂ ਸਾਰੇ ਬੰਦਿਆਂ ਦੀਆਂ ਗੱਲਬਾਤ ਤੋਂ ਲੱਗੇ ਕਿ ਜੋ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਕਹਿ ਰਹੇ ਹਾਂ, ਜੇ ਤੁਹਾਨੂੰ ਬਿਲਕੁਲ ਤੁਹਾਨੂੰ ਇਹ ਲੱਗੇ ਕਿ ਇਹ ਠੀਕ ਹੈ, ਤਾਂ ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਨਹੀਂ ਤਾਂ ਫਰੀ ਸਰਵਿਸ ਹੈ, ਬੁਲਾਉਣ ਦਾ ਕੋਈ ਨੁਕਸਾਨ ਨਹੀਂ। ਸੋ ਇਸੇ ਕਰਕੇ ਮੈਂ ਕਦੇ ਨਹੀਂ ਕਹਿੰਦਾ ਵੀ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਬਿਜ਼ਨਸ ਦਿਓ, ਮੈਂ ਤਾਂ ਸਿਰਫ ਇਹ ਰਿਕਮੈਂਡ ਕਰਦਾ ਬੁਲਾ ਕੇ ਤਾਂ ਦੇਖ ਲਓ, ਫਿਰ ਹੀ ਪਤਾ ਚੱਲੂਗਾ ਗਧੇ ਘੋੜੇ 'ਚ ਕੀ ਫਰਕ ਹੈ। ਹਾਂਜੀ, ਸੋ ਤੁਸੀਂ ਜਦੋਂ ਵੀ ਕੋਈ ਆਪਣੀ ਰੀਅਲ ਸਟੇਟ ਦੇ ਕੰਸਰਨ ਕੋਈ ਗੱਲਬਾਤ ਕਰਨੀ ਹੈ, ਤਾਂ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦਾ, 6478-6245। ਜੇ ਨੰਬਰ ਭੁੱਲ ਵੀ ਜਾਓ ਜਿਵੇਂ ਸਾਨੂੰ ਆਦਤ ਹੈ, ਤਾਂ 770 ਰੇਡੀਓ ਜਿੱਥੇ ਕਿ ਮੈਂ ਪ੍ਰੋਗਰਾਮ ਕਰ ਰਹੇ ਹਾਂ, ਇਸ ਰੇਡੀਓ ਸਟੇਸ਼ਨ ਦੇ ਉੱਪਰ 416-620-1778 416-620-1778 ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਫੋਨ 'ਤੇ ਤੁਸੀਂ ਫੋਨ ਕਰਕੇ ਉਹਨਾਂ ਦਾ ਨੰਬਰ ਵੀ ਲੈ ਸਕਦੇ ਹੋ। ਸੋ ਅੱਜ ਜਿਹੜਾ ਆਪਣਾ ਪ੍ਰੋਗਰਾਮ ਹੈ, ਉਹ ਆਪਾਂ ਦਾ ਇੰਪੋਰਟੈਂਸ ਆਫ ਹਿਊਮਨ ਬੋਡੀ, ਜਿਹੜਾ ਸਾਡਾ ਸਰੀਰ ਹੈ, ਮਨੁੱਖੀ ਸਰੀਰ ਹੈ, ਇਹਦੀ ਕੀ ਇੰਪੋਰਟੈਂਸ ਹੈ, ਇਹਦੇ ਉੱਤੇ ਗੱਲਬਾਤ ਕਰਾਂਗੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ। ਤੁਸੀਂ ਵੀ ਆਪਣੇ ਜ਼ਰੂਰ ਵਿਚਾਰ ਦਿਓ, ਸ਼ਰਤ ਇੱਕੋ ਹੀ ਹੁੰਦੀ ਹੈ ਕਿ ਪਿਆਰ ਨਾਲ ਗੱਲ ਕਰੋ। ਆਪਾਂ ਜ਼ਿੰਦਗੀ ਤਾਂ ਇੰਨੀ ਥੋੜ੍ਹੀ ਹੈ, ਐਵੇਂ ਇੱਕ ਦੂਜੇ ਨੂੰ ਖੁੰਦਕ 'ਚ ਗੱਲ ਕਰਕੇ ਜਾਂ ਕੋਈ ਲੈਂਗੁਏਜ ਕਿਸੇ ਦੂਜੇ ਨੂੰ ਡੀਗ੍ਰੇਡ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਕੱਢਣ ਪਾਉਣ ਨੂੰ ਕੋਈ ਨਹੀਂ ਹੁੰਦਾ। ਇੱਕ ਦੂਜੇ ਦੀ ਰਿਸਪੈਕਟ ਕਰੋ, ਮੌਤ ਦੇ ਅਸੀਂ ਨੇੜੇ ਖੜ੍ਹੇ ਹਾਂ, ਸੋ ਮੌਤ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਇੱਕ ਦੂਜੇ ਦੀ ਰਿਸਪੈਕਟ ਕਰੀਏ। ਤੁਸੀਂ ਆਪਣੇ ਵਿਚਾਰ ਖੁੱਲ੍ਹ ਕੇ ਦਿਓ, ਕਿਸੇ ਨੂੰ ਹਰਟ ਨਾ ਕਰਦੇ ਹੋਣ, ਵਧੀਆ ਲੈਂਗੁਏਜ ਹੋਵੇ, ਅਤੇ ਫੋਨ ਉਹੀ ਹੈ 416-620-1778। ਇੰਪੋਰਟੈਂਸ ਆਫ ਹਿਊਮਨ ਬੋਡੀ, ਉਹਦੇ ਉੱਤੇ ਗੱਲਬਾਤ ਕਰਦੇ ਹਾਂ। ਤੁਸੀਂ ਆਪਣੇ ਵਿਚਾਰ ਦਿਓ, ਸੰਖੇਪ ਦੇ ਵਿੱਚ ਦਿਓ, ਕੋਈ ਜ਼ਰੂਰੀ ਨਹੀਂ ਕਿ ਮੈਂ ਮਹਾਰਥੀ ਹਾਂ, ਕੋਈ ਬਹੁਤ ਵੱਡਾ ਅਕਲਮੰਦ ਆ, ਕੋਈ ਬਹੁਤ ਵੱਡੀ ਮੇਰੇ ਕੋਲ ਡਿਗਰੀਆਂ ਨੇ, ਮੇਰੇ ਆਪਣੇ ਵਿਚਾਰ ਨੇ, ਜੋ ਕੁਛ ਇੱਥੋਂ ਦੁਨੀਆ ਦੇ ਵਿੱਚੋਂ ਕਿਤਾਬਾਂ ਵਿੱਚੋਂ ਪੜ੍ਹਿਆ। ਹਾਂ, ਇਹ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਮਾਲਕ ਦੀ ਕਿਰਪਾ ਦੇ ਨਾਲ, ਉਸ ਅੱਲਾ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ, ਦੁਨਿਆਵੀ ਜ਼ਰੂਰ ਮੇਰੇ ਕੋਲ ਗਿਆਨ ਹੈ, ਮੇਰੇ ਕੋਲ ਡਿਗਰੀ ਹੈ PhD ਦੀ, ਕੰਪੈਰੇਟਿਵ ਰਿਲੀਜਨ ਦੀ, ਪੜ੍ਹਿਆ ਵੀ ਹੈ ਅਤੇ ਪੜ੍ਹਾਇਆ ਵੀ ਹੈ। ਪਰ ਮੈਨੂੰ ਜਿਹੜੇ ਬੰਦੇ ਦੋ ਤਰ੍ਹਾਂ ਦਾ ਗਿਆਨ ਹੁੰਦਾ, ਇੱਕ ਉਹ ਗਿਆਨ ਜਿਹੜਾ ਅਸੀਂ ਬਾਹਰੋਂ ਲੈਂਦੇ ਹਾਂ, ਕਿਤਾਬਾਂ 'ਚੋਂ ਲੈਂਦੇ ਹਾਂ, ਦੂਜਾ ਉਹ ਜੋ ਅਸੀਂ ਪ੍ਰੈਕਟੀਕਲ ਕਰਦੇ ਹਾਂ, ਜੇ ਅਸੀਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਦੀ, ਜੇ ਅਸੀਂ ਗੱਲ ਕਰੀਏ ਮੁਹੰਮਦ ਸਾਹਿਬ ਦੀ, ਜੇ ਅਸੀਂ ਕਰੀਏ ਜੀਸਸ ਕ੍ਰਾਈਸਟ ਦੀ, ਜਾਂ ਕੋਈ ਹੋਰ ਪੂਰਨ ਸੰਤਾਂ ਦੀ, ਉਹ ਕੋਈ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਜਾ ਕੇ ਡਿਗਰੀਆਂ ਨਹੀਂ ਲਈਆਂ ਸੀ, ਉਹਨਾਂ ਨੇ ਪ੍ਰੈਕਟੀਕਲ ਅੰਦਰ ਆਪਣਾ ਤਜਰਬਾ ਕੀਤਾ ਸੀ। ਸੋ ਜਿਹੜਾ ਬੰਦਾ ਤਜਰਬਾ ਕਰ ਲੈਂਦਾ ਉਹਦਾ ਗਿਆਨ ਜ਼ਿਆਦਾ ਵੈਲਿਡ ਮੰਨਿਆ ਜਾਂਦਾ, ਪਰ ਫਿਰ ਵੀ ਉਹਨਾਂ ਦਾ ਜਿਹੜਾ ਗਿਆਨ ਹੈ ਜੋ ਕਿਤਾਬਾਂ 'ਚ ਛਪ ਜਾਂਦਾ ਉਹਨਾਂ ਨੂੰ ਪੜ੍ਹ ਕੇ ਦੂਜੇ ਵੀ ਗਿਆਨ ਪ੍ਰਾਪਤ ਕਰ ਸਕਦੇ ਨੇ। ਸੋ ਤੁਸੀਂ ਮੈਨੂੰ ਜ਼ਰੂਰ ਫੋਨ ਕਰੋ, ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਦਾ ਇੰਪੋਰਟੈਂਸ ਆਫ ਹਿਊਮਨ ਬੋਡੀ, ਅਤੇ ਉਹਦੇ ਉੱਤੇ ਗੱਲਬਾਤ ਕਰਾਂਗੇ। ਸੋ ਜਿਹੜਾ ਦੇਖੋ ਹੁਣ ਆਪਾਂ ਗੱਲ ਨੂੰ ਅੱਗੇ ਨੂੰ ਕੰਟੀਨਿਊ ਕਰਦੇ ਹਾਂ, ਤੁਸੀਂ ਫੋਨ ਕਰਨਾ 416-620-1778। ਸੋ ਗੱਲ ਕਰਦੇ ਹਾਂ ਕਿ ਹਿਊਮਨ ਬੋਡੀ, ਜਿਹੜੀ ਹਿਊਮਨ ਬੋਡੀ ਹੈ, ਮਨੁੱਖੀ ਸਰੀਰ ਹੈ, ਇਹ ਦੇਖਣ ਨੂੰ ਆਮ ਬੰਦਿਆਂ ਦਾ ਇਹ ਵਿਚਾਰ ਹੈ ਕਿ ਇਟਸ ਏ ਕੰਬੀਨੇਸ਼ਨ ਆਫ ਬੋਨਸ ਬਲੱਡ ਫਲੈਸ਼, ਮਾਸ ਹੈ, ਹੱਡੀਆਂ ਅਤੇ ਖੂਨ ਹੈ, ਇਹੀ ਹੈ ਨਾ। ਸੋ ਇਹਦਾ ਇਹਦੇ ਚੀਜ਼ਾਂ ਦਾ ਬਣਿਆ ਹੋਇਆ, ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਇਹਦੇ ਵਿੱਚ ਬੇਸ਼ੁਮਾਰ ਸਪਿਰਚੁਅਲ ਚੀਜ਼ਾਂ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਫੀਲ ਕਰ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਅਨੁਭਵ ਕਰ ਸਕਦੇ ਹਾਂ। ਜੇ ਤੁਸੀਂ ਕਿਸੇ ਡਾਕਟਰ ਕੋਲ ਜਾਓ, ਉਹ ਈਵਨ ਬ੍ਰੇਨ ਦੀ ਸਰਜਰੀ ਕਰਦਾ, ਉਹ ਹਾਰਟ ਦੀ ਸਰਜਰੀ ਕਰਦਾ, ਉਹਦਾ ਬਿਲਕੁਲ ਖੋਲ੍ਹ ਕੇ ਰੱਖ ਦਿੰਦਾ ਹਾਰਟ ਜਦੋਂ ਬਾਈਪਾਸ ਸਰਜਰੀ ਕਰਦੇ ਨੇ, ਉਹ ਕਹਿੰਦੇ ਨੇ ਸਾਨੂੰ ਤਾਂ ਕੋਈ ਚੀਜ਼ ਲੱਭੀ ਨਹੀਂ। ਉਹ ਲੱਭਦੀ ਇਸ ਕਰਕੇ ਨਹੀਂ ਕਿਉਂਕਿ ਉਹ ਫਿਜ਼ੀਕਲ ਨਹੀਂ ਹੈ, ਉਹ ਸਪਿਰਚੁਅਲ ਨੇ, ਉਹ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ। ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਕੋਲ ਰੇਡੀਓ 'ਤੇ ਬੈਠਾ ਗੱਲਬਾਤ ਕਰ ਰਿਹਾ, ਇਹ ਆਵਾਜ਼ ਆ ਰਹੀ ਹੈ, ਆਵਾਜ਼ ਮੈਂ ਫੀਲ ਕਰ ਸਕਦਾ, ਆਵਾਜ਼ ਨੂੰ ਮੈਂ ਪਕੜ ਨਹੀਂ ਸਕਦਾ। ਜੋ ਕੁਛ ਮੈਂ ਸੋਚ ਰਿਹਾ ਮੇਰੇ ਦਿਮਾਗ 'ਚੋਂ ਨਿਕਲ ਰਹੀ ਹੈ, ਉਹਦੀ ਸੋਚ ਹੈ, ਉਹਨੂੰ ਅਸੀਂ ਪਕੜ ਨਹੀਂ ਸਕਦੇ। ਸੋ ਉਹ ਸਪਿਰਚੁਅਲ ਚੀਜ਼ਾਂ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜਾ ਸਾਡਾ ਮਨੁੱਖੀ ਸਰੀਰ ਹੈ, ਇਹ ਕੇਵਲ ਹੱਡ ਚਮ ਮਾਸ ਦਾ ਹੀ ਬਣਿਆ ਹੋਇਆ ਨਹੀਂ, ਸਗੋਂ ਇਸ ਵਿੱਚ ਪਰਮਾਤਮਾ ਨੇ ਬਹੁਤ ਸਾਰੀਆਂ ਸਪਿਰਚੁਅਲ ਕੀਮਤੀ ਚੀਜ਼ਾਂ ਰੱਖੀਆਂ ਹੋਈਆਂ ਨੇ। ਸਾਡੇ ਵਿੱਚ ਥਿੰਕਿੰਗ ਹੈ, ਫੀਲਿੰਗ ਹੈ, ਵਿਲਿੰਗ ਹੈ, ਮਨ ਹੈ। ਨਾਟ ਓਨਲੀ ਦੈਟ, ਖੁਦ ਪਰਮਾਤਮਾ ਵੀ ਸਾਡੇ ਸਰੀਰ 'ਚ ਬੈਠਾ। ਹਾਲਾਂਕਿ ਪਰਮਾਤਮਾ ਕਣ ਕਣ ਦੇ ਵਿੱਚ ਹੈ, ਜੋ ਕਣ ਕਣ 'ਚ ਹੈ ਸਾਡੇ ਸਰੀਰ ਦੇ ਵਿੱਚ ਵੀ ਹੈ। ਇਸੇ ਕਰਕੇ, ਕਿਉਂਕਿ ਲਾਸਟ ਵੀਕ ਮੈਂ ਕਰਨਾ ਚਾਹੁੰਦਾ ਸੀ ਪਰ ਉਹ ਆਪਣੇ ਨਵਲ ਬਜਾਜ ਜੀ ਆ ਗਏ ਜਿਹੜੇ ਕਿ ਆਪਣੇ PC ਪਾਰਟੀ ਤੋਂ ਕੈਂਡੀਡੇਟ ਨੇ, ਸੋ ਇਸ ਕਰਕੇ ਘੰਟਾ ਉੱਧਰ ਬੀਤ ਗਿਆ। ਲਗਾਤਾਰ ਕਾਲਸ ਆਉਂਦੀਆਂ ਰਹੀਆਂ ਵਿਦਾਊਟ ਐਡਵਰਟਾਈਜਮੈਂਟ, ਸਾਡਾ ਪ੍ਰੋਗਰਾਮ ਹੁੰਦਾ। ਸੋ ਥੋੜ੍ਹੀ ਜਿਹੀ ਮੇਰੇ ਖਿਆਲ 2-4 ਮਿੰਟ ਮੈਂ ਗੱਲ ਕੀਤੀ ਸੀ, ਮੈਨੂੰ ਤਾਂ ਯਾਦ ਵੀ ਨਹੀਂ। ਸੋ ਉਸੇ ਟੋਪਿਕ ਨੂੰ ਜਿਹੜਾ ਲਾਸਟ ਵੀਕ ਵਾਲਾ ਸੀ, ਦਾ ਇੰਪੋਰਟੈਂਸ ਆਫ ਹਿਊਮਨ ਬੀਂਗ, ਉਹਨੂੰ ਕੰਟੀਨਿਊ ਰੱਖਦੇ ਹਾਂ। ਜਿਵੇਂ ਕਿ ਮੈਂ ਕਿਹਾ ਕਿ ਜਿਹੜਾ ਸਾਡਾ ਸਰੀਰ ਹੈ, ਮਨੁੱਖੀ ਸਰੀਰ ਹੈ, ਉਹ ਹੱਡ ਚਮ ਮਾਸ ਦਾ ਨਹੀਂ ਬਣਿਆ ਵਾ, ਸਗੋਂ ਖੁਦ ਪਰਮਾਤਮਾ, ਉਹਦੀ ਅੰਸ਼ ਜਿਹੜੀ ਆਤਮਾ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ। ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਮਾਝ ਮਹੱਲਾ ਦੇ ਵਿੱਚ ਕਹਿੰਦੇ ਨੇ ਕਿ ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲੱਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਪੰਜਾਬਨਿਆ। ਇਹਦਾ ਕੀ ਮਤਲਬ ਹੈ? ਅਖੁੱਟ ਇਸ ਗੁਫਾ, ਇਸ ਗੁਫਾ ਦਾ ਮਤਲਬ ਹੈ ਦਿਸ ਬੋਡੀ, ਦਿਸ ਕੇਵ, ਸਰੀਰ ਨੂੰ ਗੁਫਾ ਕਿਹਾ ਜਾਂਦਾ। ਗੁਫਾ ਦਾ ਮਤਲਬ ਸਰੀਰ ਹੈ। ਇਸ ਗੁਫਾ ਮੇ ਅਖੁੱਟ ਭੰਡਾਰਾ, ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਭੰਡਾਰ ਨੇ, ਟ੍ਰੈਜਰ ਹੈ ਸਾਡੇ ਸਰੀਰ ਦੇ ਵਿੱਚ, ਕਿੰਨੇ ਵਧੀਆ ਇੰਨੇ ਟ੍ਰੈਜਰਸ ਨੇ। ਹਾਂਜੀ, ਅਲੱਖ, ਅਲੱਖ ਦਾ ਮਤਲਬ ਹੈ ਇਨਵਿਜ਼ੀਬਲ, ਆਪੇ, ਸੈਲਫ ਫੀਲਿੰਗ। ਭਾਵ ਕਹਿਣ ਦਾ ਇਹ ਕਿ ਇਨ ਦਿਸ ਬੋਡੀ ਸੋ ਮੈਨੀ ਸਪਿਰਚੁਅਲ ਕੁਆਲਿਟੀਜ਼ ਆਰ ਫੁੱਲਫਿਲਡ, ਈਵਨ ਦਾ ਇਨਵਿਜ਼ੀਬਲ ਐਂਡ ਇਨਫਾਈਨਾਈਟ ਹਰੀ ਗੋਡ ਅੱਲਾਹ ਵਾਹਿਗੁਰੂ ਰਿਜ਼ਾਈਡ ਇਨ ਦਿਸ ਹਿਊਮਨ ਬੋਡੀ। ਦੋਸ ਵਿਦ ਦਾ ਹੈਲਪ ਆਫ ਗੁਰੂਸ ਸ਼ਬਦ ਦੇ ਸਟਾਰਟ ਸੀਇੰਗ ਦੈਟ ਗੋਡ ਹਿਮਸੈਲਫ ਇਜ਼ ਪ੍ਰੈਜੈਂਟ ਐਵਰੀਵੇਅਰ, ਕਣ ਕਣ ਦੇ ਵਿੱਚ ਬਿਰਾਜਮਾਨ ਹੈ। ਜਦੋਂ ਸਾਨੂੰ ਪੂਰਨ ਗੁਰੂ ਤੋਂ ਨਾਮਦਾਨ ਮਿਲ ਜਾਂਦਾ, ਭੇਦ ਮਿਲ ਜਾਂਦਾ, ਤਰੀਕਾ ਮਿਲ ਜਾਂਦਾ, ਅਤੇ ਅਸੀਂ ਉਹਦੀ ਪ੍ਰੈਕਟਿਸ ਕਰਦੇ ਹਾਂ, ਮਿਹਨਤ ਕਰਦੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਪਰਮਾਤਮਾ ਹੈ, ਜਿਹੜੀ ਉਹ ਤਾਕਤ ਹੈ, ਅੱਲਾ ਵਾਹਿਗੁਰੂ ਹਰੀ ਰਾਮ ਕ੍ਰਿਸ਼ਨ ਰਹੀਮ, ਜੋ ਮਰਜ਼ੀ ਕਿਵੇਂ, ਜਿਵੇਂ ਕਹਿੰਦੇ ਨੇ ਹਰੀ ਕੇ ਹਜ਼ਾਰ ਨਾਮ ਲੱਖ ਨਾਮ ਬਸ਼ਨ ਕੇ, ਕਰੋੜਾਂ ਨਾਮ ਰੱਖੇ ਨੇ, ਸਦੀਆਂ ਤੋਂ ਰੱਖੇ ਨੇ, ਹੋਰ ਵੀ ਰੱਖੀ ਜਾਂਦੇ ਨੇ, ਉਹ ਤਾਕਤ ਹੈ ਜਿਹਨੇ ਸਾਰੀ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਜਦੋਂ ਅਸੀਂ ਕਿਸੇ ਭੇਤੀ ਤੋਂ, ਕਿਸੇ ਪੂਰਨ ਸੰਤ ਤੋਂ ਭੇਦ ਲੈ ਕੇ ਮਿਹਨਤ ਕਰਦੇ ਹਾਂ, ਅੰਦਰਲਾ ਪਰਦਾ ਖੋਲ੍ਹਦੇ ਹਾਂ, ਜਦੋਂ ਸਾਡਾ ਅੰਦਰਲਾ ਪਰਦਾ ਖੁੱਲ੍ਹ ਜਾਂਦਾ, ਫਿਰ ਸਾਨੂੰ ਮਹਿਸੂਸ ਹੁੰਦਾ ਕਿ ਕੁੱਲ ਕਾਇਨਾਤ ਦੇ ਵਿੱਚ, ਪੱਤੇ ਪੱਤੇ ਦੇ ਵਿੱਚ ਉਹ ਜਿਹੜਾ ਪਰਮਾਤਮਾ ਹੈ ਉਹ ਵੱਸ ਰਿਹਾ। ਉਹਨੂੰ ਕਹਿੰਦੇ ਨੇ ਆਪੇ ਗੁਪਤ ਪ੍ਰਗਟ ਹੈ ਆਪੇ। ਪਹਿਲਾਂ ਗੁਪਤ ਸੀ, ਜਦੋਂ ਅਸੀਂ ਗੁਰੂ ਦੀ ਦੱਸੇ ਹੋਏ ਭੇਦ ਦੇ ਮੁਤਾਬਕ ਮਿਹਨਤ ਕਰਦੇ ਹਾਂ ਉਹ ਪਰਦਾ ਖੁੱਲ ਜਾਂਦਾ ਅਤੇ ਉਹ ਸਾਨੂੰ ਪ੍ਰਗਟ ਹੋ ਜਾਂਦਾ। ਹਾਂਜੀ, ਸੋ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਗੁਪਤ ਹੈ, ਗੁਪਤ ਉਹਨਾਂ ਚਿਰ ਹੈ ਜਿੰਨਾ ਚਿਰ ਸਾਡਾ ਅੰਦਰਲਾ ਪਰਦਾ ਨਹੀਂ ਖੁੱਲਦਾ, ਅਤੇ ਜਦੋਂ ਪਰਦਾ ਖੁੱਲ ਗਿਆ ਫਿਰ ਉਹ ਗੁਪਤ ਚੀਜ਼ ਪ੍ਰਗਟ ਹੁੰਦੀ ਹੈ। ਜਿਵੇਂ ਕਿ ਨਾਮਦੇਵ ਦੀ ਸਾਨੂੰ ਪਤਾ ਹੀ ਹੈ, ਭਗਤ ਨਾਮਦੇਵ ਜੀ ਇੱਕ ਵਾਰ ਦਰਖਤ ਦੇ ਥੱਲੇ ਬੈਠੇ ਰੋਟੀਆਂ ਕੱਢੀਆਂ ਪੋਣੇ 'ਚੋਂ ਅਤੇ ਚੌਪੜ ਰਹੇ ਸੀਗੇ, ਹਾਲੇ ਚੌਪੜੀ ਦੇ ਸੀ, ਕੁੱਤਾ ਆ ਗਿਆ, ਕੁੱਤਾ ਰੋਟੀਆਂ ਲੈ ਕੇ ਭੱਜ ਗਿਆ, ਅਤੇ ਨਾਮਦੇਵ ਜੀ ਕੁੱਤੇ ਦੇ ਮਗਰ ਭੱਜੇ ਅਤੇ ਕਹਿੰਦੇ ਸਵਾਮੀ ਮੈਨੂੰ ਰੋਟੀ ਦਾ ਚੌਪੜ ਲੈਣ ਦਿਓ। ਕਿਉਂ? ਸਮਝਣ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਕੁੱਤੇ ਦੇ ਵਿੱਚ ਵੀ ਉਹ ਹਰੀ, ਉਹ ਪਰਮਾਤਮਾ, ਉਹ ਅੱਲਾ, ਉਹ ਵਾਹਿਗੁਰੂ ਨਜ਼ਰ ਆਉਂਦਾ ਸੀ। ਉਹ ਕਿਉਂ ਹੁੰਦਾ ਸੀ? ਕਿਉਂਕਿ ਉਹਨਾਂ ਨੇ ਆਪਣੇ ਅੰਦਰ ਰੱਬ ਨੂੰ ਪ੍ਰਗਟ ਕਰ ਲਿਆ ਸੀ, ਉਸ ਤਾਕਤ ਨੂੰ ਪ੍ਰਗਟ ਕਰ ਲਿਆ ਸੀ। ਇਨ ਸਿੰਪਲ ਲੈਂਗੁਏਜ ਵੀ ਟਰਾਈ ਟੂ ਅੰਡਰਸਟੈਂਡ ਦਾ ਸਿਗਨੀਫਿਕੈਂਸ ਆਫ ਅਵਰ ਫਿਜ਼ੀਕਲ ਬਾਡੀ। ਦਿਸ ਬਾਡੀ ਇਜ਼ ਨਾਟ ਓਨਲੀ ਮੇਡ ਆਫ ਬਲੱਡ, ਬੋਨਸ ਐਂਡ ਫਲੱਸ਼, ਬਟ ਸਪਿਰਚੁਅਲੀ ਸਪੀਕਿੰਗ ਇਟ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਹੀਅਰ ਗੁਰੂ ਸਾਹਿਬ ਸੇਜ਼ ਦਿਸ ਬਾਡੀ ਇਜ਼ ਟਰੂਲੀ ਹਰੀ ਮੰਦਰ, ਹਰੀ ਮੰਦਰ, ਹਰੀ ਦਾ ਮੰਦਰ ਹੈ, ਉਹ ਪਰਮਾਤਮਾ ਦਾ ਮੰਦਰ ਹੈ, ਵਿਚ ਮੀਨਸ ਅਵਰ ਬਾਡੀ ਇਜ਼ ਏ ਪਲੇਸ ਵੇਅਰ ਦਾ ਗੋਡ ਰਿਜ਼ਾਈਡਸ। ਪਰਮਾਤਮਾ ਜਿਹਦੇ ਵਿੱਚ ਰਹਿੰਦਾ ਉਹ ਗੁਫਾ, ਉਹ ਸਾਡਾ ਸਰੀਰ ਹੈ। ਕਬੀਰ ਸਾਹਿਬ ਨੇ ਕਿੰਨੀ ਵਧੀਆ ਐਗਜ਼ਾਮਪਲ ਦਿੱਤੀ। ਕਬੀਰ ਸਾਹਿਬ ਕਹਿੰਦੇ, ਜਿਉਂ ਤਿਲ ਮੇਂ ਤੇਲ ਹੈ, ਚੱਕ ਮੱਕ ਮੇਂ ਆਗ, ਤੇਰਾ ਪ੍ਰੀਤਮ ਤੁਝ ਮੇਂ, ਜਾਗ ਸਕੇ ਤੋ ਜਾਗ। ਕਹਿੰਦੇ ਨੇ ਕਿ ਜਿਸ ਤਰ੍ਹਾਂ ਤਿਲਾਂ ਦੇ ਅੰਦਰ, ਤਿਲ ਕੀ ਹੁੰਦੇ ਨੇ? ਸੈਸਮੀ ਸੀਡ, ਜਿਹੜੇ ਆਪਾਂ ਤਿਲਾਂ ਦੀ ਕਈ ਵਾਰੀ ਪਿੰਨੀਆਂ ਵੀ ਬਣਾਉਣਾ ਸਰਦੀਆਂ 'ਚ, ਜਿਸ ਤਰ੍ਹਾਂ ਤਿਲਾਂ ਦੇ ਅੰਦਰ ਤੇਲ ਹੁੰਦਾ, ਚੱਕਮੱਕ ਮੇਂ ਆਗ, ਅਤੇ ਪੱਥਰ ਦੇ ਵਿੱਚ ਹੁੰਦੀ ਹੈ ਅੱਗ, ਜੇ ਪੱਥਰਾਂ ਨੂੰ ਰਗੜੋ ਅੱਗ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਦੀ ਜਿਹੜੀ ਅਸੀਂ ਖੋਜ ਕਰਨ ਲੱਗੇ ਹਾਂ, ਉਹ ਪਰਮਾਤਮਾ ਵੀ ਸਾਡੇ ਅੰਦਰ ਬੈਠਾ ਹੋਇਆ ਹੈ, ਸਾਡੀ ਦੇਹ ਔਰ ਵਯੂ ਦੇ ਵਿੱਚ ਬੈਠਾ ਹੋਇਆ ਹੈ। ਇਹ ਕਬੀਰ ਸਾਹਿਬ ਕਹਿੰਦੇ ਨੇ, ਉਹਨਾਂ ਨੇ ਐਗਜ਼ਾਮਪਲ ਤਿਲਾਂ ਦੀ ਦਿੱਤੀ। ਇਸੇ ਤਰ੍ਹਾਂ ਹੀ ਪਲਟੂ ਸਾਹਿਬ ਕੀ ਕਹਿੰਦੇ ਨੇ? ਪਲਟੂ ਸਾਹਿਬ ਕਹਿੰਦੇ ਨੇ, ਸਾਹਿਬ ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ, ਵਾਈ ਆਰ ਯੂ ਕਰਾਇੰਗ ਆਊਟ ਓ ਲਾਰਡ, ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ, ਤੁਹਾਡੀ ਬਾਡੀ ਦੇ ਅੰਦਰ ਹੈ। ਭਾਵ ਅਸੀਂ ਕਿਹੜੇ ਸਾਹਿਬ ਨੂੰ, ਕਿਹੜੇ ਪਰਮਾਤਮਾ ਨੂੰ ਲੱਭਣ ਲੱਗੇ ਹੋਏ ਹਾਂ, ਉਹ ਸਾਹਿਬ ਤਾਂ ਪਰਮਾਤਮਾ 24 ਘੰਟੇ ਸਾਡੇ ਅੰਦਰ ਨਾਲ ਨਾਲ ਫਿਰਦਾ, ਸਾਡੇ ਨਾਲ ਨਾਲ ਰਹਿੰਦਾ। ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਤਾਂ ਸਾਡੇ ਸਰੀਰ ਨੂੰ, ਇਸ ਹਿਊਮਨ ਬਾਡੀ ਨੂੰ ਟੈਂਪਲ ਆਫ ਲਿਵਿੰਗ ਗੋਡ ਕਹਿ ਕੇ ਬਿਆਨ ਕੀਤਾ ਸੀ। ਰਿਸ਼ੀ ਮੁਨੀ ਸਾਡੀ ਇਸ ਸਰੀਰ ਨੂੰ ਨਰਨਰੇਣੀ ਦੇਹ ਕਹਿ ਕੇ ਸਮਝਾਉਂਦੇ ਚੱਲੇ ਆ ਰਹੇ ਨੇ ਕਿ ਉਹ ਦੇਹ, ਉਹ ਸਰੀਰ ਜਿਹੜੀ ਖੁਦ ਪਰਮਾਤਮਾ ਨੇ ਪੈਦਾ ਕੀਤੀ ਔਰ ਸਾਨੂੰ ਪੈਦਾ ਕਰਕੇ ਉਹ ਆਪ ਵੀ ਅੰਦਰ ਬੈਠ ਗਿਆ। ਇਸ ਕਰਕੇ ਜਦੋਂ ਵੀ ਅਸੀਂ ਪਰਮਾਤਮਾ ਨੂੰ, ਜਦੋਂ ਵੀ ਅਸੀਂ ਆਤਮਾ ਨੂੰ ਪਰਮਾਤਮਾ ਨਾਲ ਮਿਲਾਵਾਂਗੇ, ਜਦੋਂ ਵੀ ਸਾਡੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਵੇਗਾ, ਤਾਂ ਉਹ ਕੇਵਲ ਅੰਦਰ ਵੜ ਕੇ ਹੀ, ਬਾਹਰ ਨਹੀਂ। ਇਸੇ ਕਰਕੇ ਤੁਲਸੀ ਸਾਹਿਬ ਜਿਹੜੇ ਹਾਥਰਸ ਵਾਲੇ ਨੇ, ਉਹ ਕਹਿੰਦੇ ਨੇ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਵਰ ਤੇ ਜਾਣੇ ਕੇ ਲੀਏ। ਕਿ ਇੱਧਰ ਉੱਧਰ ਕਿਉਂ ਭੜਕਦਾ ਹੈ, ਕਿਉਂ ਪਰਮਾਤਮਾ ਦੀ ਖੋਜ ਵਿੱਚ ਮਾਰੇ ਮਾਰੇ ਫਿਰ ਰਹੇ ਹੋ, ਕਿਉਂ ਉਸ ਪਰਮਾਤਮਾ ਨੂੰ ਜੰਗਲਾਂ, ਪਹਾੜਾਂ, ਪਾਣੀਆਂ ਅੰਦਰ ਢੂੰਡਣ ਵਿੱਚ ਭੜਕਦੇ ਫਿਰ ਰਹੇ ਹੋ? ਉਹ ਪਰਮਾਤਮਾ ਤਾਂ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਔਰ ਉਹਦੇ ਨਾਲ ਜਿਹੜਾ ਮਿਲਣ ਦਾ ਰਸਤਾ ਹੈ ਉਹ ਵੀ ਸਾਡੇ ਸਰੀਰ ਦੇ ਅੰਦਰ ਹੈ। ਬਾਹਰੋਂ ਅੱਜ ਤੱਕ ਨਾ ਕਿਸੇ ਨੂੰ ਪਰਮਾਤਮਾ ਮਿਲਿਆ। ਜਿੰਨੇ ਮਰਜ਼ੀ ਤੀਰਥ ਸਥਾਨਾਂ 'ਤੇ ਜਾਇਓ, ਜਿੰਨੇ ਮਰਜ਼ੀ ਤੁਸੀਂ ਪਵਿੱਤਰ ਪਾਣੀਆਂ 'ਚ ਨਹਾ ਲਓ, ਜਿੰਨੇ ਮਰਜ਼ੀ ਜੰਗਲਾਂ 'ਚ ਭੜਕ ਲਓ, ਜਿੰਨੇ ਮਰਜ਼ੀ ਗੁਫਾਵਾਂ 'ਚ ਛਿਪ ਜਾਓ, ਗੁਰੂ ਸਾਹਿਬ ਕਹਿੰਦੇ ਇਹ ਜੋ ਸਾਡਾ ਸਰੀਰ ਹੈ ਇਹ ਕੇਵਲ ਰੂਹ ਦੇ ਰਹਿਣ ਦੀ ਗੁਫਾ ਹੀ ਨਾ ਸਮਝੋ, ਸਗੋਂ ਉਹ ਪਰਮਾਤਮਾ ਜਿਸ ਨੂੰ ਅਸੀਂ ਅਲੱਖ ਔਰ ਗਮ ਕਹਿ ਕੇ ਯਾਦ ਕਰਦੇ ਹਾਂ, ਉਹ ਉਸ ਵਾਹਿਗੁਰੂ ਦੀ ਤਲਾਸ਼ ਵੀ ਸਾਨੂੰ ਅੰਦਰੋਂ ਹੀ ਕਰਨੀ ਪਵੇਗੀ। ਫਿਰ ਅਗਲੀ ਲਾਈਨ 'ਚ ਕਹਿੰਦੇ ਨੇ, ਆਪੇ ਗੁਪਤ ਪ੍ਰਗਟ ਹੈ ਆਪੇ, ਕਿ ਉਹ ਪਰਮਾਤਮਾ ਅੱਲਾ ਵਾਹਿਗੁਰੂ ਜ਼ਰੇ ਜ਼ਰੇ ਪੱਤੇ ਪੱਤੇ ਵਿੱਚ ਬਿਰਾਜਮਾਨ ਹੈ। ਉਹ ਚੋਰਾਂ ਅੰਦਰ ਵੀ ਹੈ, ਨਾ ਸੋਚੋ ਕਿਤੇ ਭਲੇ ਮਾਨਸਾਂ ਦੇ ਅੰਦਰ ਹੈ, ਉਹਦੀ ਤਾਕਤ ਹੈ, ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਬੇਈਮਾਨਾਂ ਅੰਦਰ ਵੀ ਹੈ, ਸਾਧੂਆਂ ਅੰਦਰ ਵੀ ਹੈ, ਸੰਤਾਂ ਅੰਦਰ ਵੀ ਹੈ, ਹਿੰਦੂਆਂ ਅੰਦਰ ਵੀ ਹੈ, ਪਾਕਿਸਤਾਨੀਆਂ ਅੰਦਰ ਵੀ ਹੈ, ਸਿੱਖਾਂ ਦੇ ਅੰਦਰ ਵੀ ਹੈ, ਕੁੱਲ ਕਾਇਨਾਤ ਦੇ ਅੰਦਰ ਉਹ ਤਾਕਤ ਹੈ। ਪਰ ਸਵਾਲ ਪੈਦਾ ਹੁੰਦਾ ਕਿ ਉਹ ਪਰਮਾਤਮਾ ਕਿਸੇ ਥਾਂ ਉੱਤੇ ਗੁਪਤ ਲੁਕਿਆ ਹੋਇਆ ਅਤੇ ਕਿਸੇ ਥਾਂ ਪ੍ਰਗਟ ਹੈ। ਗੁਰੂ ਸਾਹਿਬ ਸਮਝਾਉਂਦੇ ਨੇ, ਗੁਰ ਸ਼ਬਦੀ ਆਪ ਪੰਜਾਬਣੇ ਆ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਪੂਰਨ ਸੰਤ ਸਤਿਗੁਰੂ ਤੋਂ ਨਾਮ ਲੈ ਕੇ ਭਜਨ ਸਿਮਰਨ ਵਿੱਚ ਮਿਹਨਤ ਕਰਦੇ ਹਾਂ, ਜਦੋਂ ਅਸੀਂ ਆਪਣੀ ਸੁਰਤ ਨੂੰ ਅੰਦਰ ਨਾਮ ਦੇ ਨਾਲ ਥਰਡ ਆਈ ਦੇ ਨਾਲ ਜੋੜਦੇ ਹਾਂ, ਦੇਖੋ ਜਿਹੜੀ ਸਾਡੀ ਸੁਰਤ ਹੈ ਸਾਰੇ ਸਰੀਰ ਦੇ ਵਿੱਚ ਫੈਲੀ ਹੋਈ ਹੈ, ਅੱਖਾਂ 'ਚ, ਕੰਨਾਂ ਨਾਲ, ਸਾਰੀ ਸਾਨੂੰ ਗਿਆਨ ਇੱਥੋਂ ਹੀ ਪ੍ਰਾਪਤ ਹੁੰਦਾ, ਅੱਖਾਂ ਨਾਲ, ਕੰਨਾਂ ਨਾਲ, ਜੀਭ ਨਾਲ, ਹੈ ਜੀ, ਥੱਲੇ ਦੋ ਇੰਦਰੀਆਂ ਦੇ ਨੇ ਸੁਰਾਖ, ਉਹਨਾਂ ਦੇ ਨਾਲ ਗਿਆਨ ਸਾਰੇ ਖਿਲ ਰਿਹਾ ਹੈ। ਜਦੋਂ ਅਸੀਂ ਧਿਆਨ ਭਜਨ ਨਾਲ ਬਿਲਕੁਲ ਕੌਨਸੈਂਟਰੇਟ ਹੋ ਕੇ ਹੌਲੀ 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 ਜਦੋਂ ਅਸੀਂ ਮਰਦੇ ਹਾਂ, ਜਿਹੜੀ ਅਸਲੀ ਮੌਤ ਆ ਉਹ ਵੀ ਸਾਡਾ ਸਰੀਰ ਪੈਰਾਂ ਤੋਂ ਖਾਲੀ ਹੋਣਾ ਸ਼ੁਰੂ ਹੋ ਜਾਂਦਾ, ਇਸ ਤਰ੍ਹਾਂ ਸਾਡੀ ਰੂਹ ਜਦੋਂ ਖਾਲੀ ਹੁੰਦੀ ਹੈ, ਜਦੋਂ ਥਰਡ ਆਈ ਦੇ ਉੱਤੇ ਤੀਸਰੇ ਅੱਖ ਦੇ ਉੱਤੇ ਆ ਜਾਂਦੀ ਹੈ, ਤਾਂ ਉਸ ਵੇਲੇ ਸਾਡੀ ਜਿਹੜੀ ਅਟੈਚਮੈਂਟ ਆ, ਸਾਡਾ ਜਿਹੜਾ ਦਰਵਾਜ਼ਾ, ਦਸਵਾਂ ਖੁੱਲ੍ਹ ਜਾਂਦਾ। ਦਸਵਾਂ ਜੋ ਦਰਵਾਜ਼ਾ ਖੁੱਲ੍ਹਦਾ ਅਤੇ ਉੱਥੇ ਸਾਨੂੰ ਫਿਰ ਜੋਤ ਨਜ਼ਰ ਆਉਂਦੀ ਹੈ, ਲਾਈਟ ਡਿਵਾਈਨ ਨਜ਼ਰ ਆਉਂਦੀ ਹੈ, ਜਿਹਨੂੰ ਨਾ ਅੱਜ ਤੱਕ ਕਿਸੇ ਬੱਤੀ ਦੀ ਲੋੜ ਹੈ ਅਤੇ ਨਾ ਹੀ ਉਹਨੂੰ ਦੀਆ ਸਲਾਈ ਦੀ ਲੋੜ ਹੈ। ਜਿੰਨੀਆਂ ਵੀ ਆਪਾਂ ਮੰਦਰਾਂ 'ਚ, ਮਸਜਿਦਾਂ 'ਚ ਚਿਰਾਗ ਜਗਾਉਂਦੇ ਹਾਂ, ਗਿਰਜੇ ਘਰ 'ਚ ਕੈਂਡਲਾਂ 'ਚ, ਜਿੱਥੇ ਵੀ ਜਾਂਦੇ ਹਾਂ, ਉਹ ਇੱਕ ਸਾਨੂੰ ਨਿਸ਼ਾਨੀਆਂ ਦੱਸੀਆਂ ਸੀ ਸੰਤ ਮਹਾਂਪੁਰਸ਼ਾਂ ਨੇ, ਉਹਨਾਂ ਨੇ ਦੇਖੀ ਤਾਂ ਆਪਣੇ ਅੰਦਰ ਸੀ, ਪਰ ਹੁਣ ਲੋਕਾਂ ਨੂੰ ਕਿਵੇਂ ਸਮਝਾਉਂਦੇ? ਅੰਦਰ ਤਾਂ ਲਿਜਾ ਨਹੀਂ ਸਕਦੇ, ਲਿਜਾ ਸਕਦੇ ਪਰ ਲੋਕ ਜਾਣ ਨੂੰ ਤਿਆਰ ਨਹੀਂ। ਦੇਖੋ ਹੁਣ ਮੈਂ ਗੱਲ ਮੈਥੋਂ ਅਚਾਨਕ ਮੂੰਹ 'ਚੋਂ ਨਿਕਲ ਗਈ ਵੀ ਸੰਤ ਮਹਾਂਪੁਰਸ਼ ਤਾਂ ਲਿਜਾਣਾ ਚਾਹੁੰਦੇ ਨੇ ਪਰ ਲੋਕ ਜਾਣ ਨੂੰ ਤਿਆਰ ਨਹੀਂ। ਇਹ ਗੱਲ ਬੜੀ ਅਜੀਬੋ ਗਰੀਬ ਲੱਗਦੀ ਹੈ, ਅਜੀਬੋ ਗਰੀਬ ਕਿਵੇਂ ਲੱਗਦੀ ਹੈ? ਕਿਉਂਕਿ ਇੱਕ ਵਾਰ ਕਹਿੰਦੇ ਕ੍ਰਿਸ਼ਨ ਭਗਵਾਨ ਨੂੰ ਕਿਸੇ ਨੇ ਕਿਹਾ ਵੀ ਆੜੇ ਦੇਖੋ ਦੁਨੀਆ ਰੋਈ ਜਾਂਦੀ ਹੈ, ਦੁੱਖਾਂ 'ਚ ਭਰੀ ਵੀ ਹੈ, ਤੁਸੀਂ ਤੁਹਾਡੇ ਹੱਥ ਸਾਰਾ ਕੁਛ, ਇਹਨਾਂ ਨੂੰ ਰੱਬ ਕੋ ਆਪਣੇ ਨਾਲ ਮਿਲਾ ਲਓ। ਉਹ ਕਹਿੰਦੇ ਮੈਂ ਤਾਂ ਮਿਲਾਉਣਾ ਚਾਹੁੰਦਾ, ਜਾਣ ਨੂੰ ਤਿਆਰ ਨਹੀਂ। ਉਹ ਕਹਿੰਦੇ ਜੀ ਇਹ ਗੱਲ ਤਾਂ ਨਹੀਂ ਮੈਂ ਮੰਨਦਾ, ਇਹ ਕਿਵੇਂ ਦੁਨੀਆ ਦਾ ਰੱਬ ਨੂੰ ਮਿਲਣਾ ਚਾਹੁੰਦੀ ਹੈ? ਉਹ ਕਹਿੰਦੇ ਚੱਲ, ਉਹ ਸਾਹਮਣੇ ਸੂਰ ਹੈ, ਉਹ ਖਾ ਰਿਹਾ ਗੰਦ, ਉਹਨੂੰ ਪੁੱਛ ਲਿਆ ਚੱਲ ਤੂੰ, ਬਾਕੀ ਦਾ ਗੱਲ ਛੱਡ ਬੰਦਿਆਂ ਦੀ, ਵੀ ਉਹ ਮਿਲਣਾ ਚਾਹੁੰਦਾ, ਜੇ ਉਹ ਤਿਆਰ ਹੈ ਮੈਨੂੰ ਹੁਣੀ ਪਰਮਾਤਮਾ ਨਾਲ ਮਿਲਾ ਦੇਣਾ। ਉਹ ਸੂਰ ਜੀ ਜਿਹੜੇ ਖਾ ਰਹੇ ਸੀ ਗੰਧ, ਉਹਨੂੰ ਪੁੱਛਦੇ ਨੇ ਵੀ ਕ੍ਰਿਸ਼ਨ ਭਗਵਾਨ ਅੱਜ ਤੇਰੇ 'ਤੇ ਬਹੁਤ ਖੁਸ਼ ਹੋਏ ਨੇ, ਤੈਨੂੰ ਉਹ ਸੱਚਖੰਡ ਪਹੁੰਚਾਉਣਾ ਚਾਹੁੰਦੇ ਨੇ, ਤੂੰ ਤਿਆਰ ਹੈ? ਉਹ ਕਹਿੰਦਾ ਜਾਣ ਨੂੰ ਮੈਂ ਤਿਆਰ ਹਾਂ, ਪਰ ਐਂ ਦੱਸੋ ਵੀ ਸੱਚਖੰਡ 'ਚ ਆਹ ਗੰਧ ਮਿਲ ਜੂਗਾ? ਉਹ ਕ੍ਰਿਸ਼ਨ ਜੀ ਹੱਸ ਪਏ, ਉਹ ਵੀ ਹੱਸ ਪਿਆ ਵੀ ਭਲੇ ਮਾਨਸ, ਸੱਚਖੰਡ 'ਚ ਵੀ ਜੇ ਤੂੰ ਗੰਧ ਖਾਣਾ, ਗੰਧ ਤਾਂ ਤੂੰ ਦੁਨੀਆ 'ਚ ਖਾਈ ਜਾਣਾ। ਸੋ ਕਹਿਣ ਦਾ ਭਾਵ ਕੋਈ ਉੱਪਰ ਜਾਣ ਨੂੰ ਸ਼ਬਦਾਂ 'ਚ ਹੀ ਕਹੀ ਜਾਂਦਾ ਮੈਂ ਰੱਬ ਨਾਲ ਮਿਲਣਾ, ਜੇ ਉਹਨੂੰ ਕਹੇ ਵੀ ਚੱਲ ਤੇਰੀ ਆਹ ਮਿਹਨਤ ਕਰ, ਤੇਰੀ ਮੌਤ ਆਉਂਦੀ, ਅਲਾ ਕਹਿੰਦਾ ਠਹਿਰ ਜਾ, ਮੇਰੀ ਮਾਂ ਨੂੰ ਲੈ ਜਾ, ਮੇਰੇ ਭਰਾ ਨੂੰ ਲੈ ਜਾ, ਮੇਰੇ ਉਹਨੂੰ ਲੈ ਜਾ, ਮੈਨੂੰ ਮੌਤ ਨਾ ਆਵੇ। ਇਹ ਕਹਿਣੀ ਗੱਲ ਹੋਰ ਹੈ, ਅਤੇ ਪਰ ਜਿਹੜੇ ਬੰਦੇ ਜਿਉਂਦੇ ਜੀ ਮਿਹਨਤ ਕਰਕੇ ਆਪਣਾ ਅੰਦਰਲਾ ਪਰਦਾ ਖੋਲ੍ਹ ਲੈਂਦੇ ਨੇ, ਉਹਨੂੰ ਕਹਿੰਦੇ ਜਿਉਂਦੇ ਜੀ ਮਰਨਾ, ਉਹ ਫਿਰ ਆਨੰਦ ਲੈਂਦੇ ਨੇ। ਉਹ ਤਾਂ ਰੋਜ਼ ਹੀ ਮਰਦੇ ਨੇ, ਉਹਨਾਂ ਨੂੰ ਤਾਂ ਮੌਤ ਦਾ ਕੋਈ ਡਰ ਨਹੀਂ ਹੁੰਦਾ, ਕਿਉਂਕਿ ਉਹ ਅੰਦਰ ਜਾ ਕੇ ਦੇਖ ਲੈਂਦੇ ਨੇ ਵੀ ਅਸੀਂ ਕਿੱਥੇ ਜਾ ਰਹੇ ਹਾਂ। ਜਿਸ ਤਰ੍ਹਾਂ ਇੱਕ ਬੈਗਰ ਹੈ, ਭਿਖਾਰੀ ਹੈ, ਜਿਹੜਾ ਡਾਲਰ ਡਾਲਰ ਚਵੰਨੀ ਚਵੰਨੀ ਇਕੱਠਾ ਕਰਦਾ ਫਿਰਦਾ, ਅਤੇ ਉਹਦੇ ਲਈ ਉਹੀ ਕੁਛ ਹੈ, ਉਹਦੇ ਕੋਲ ਖੋਹ ਕੇ ਦੇਖੋ, ਤੁਸੀਂ ਮੰਗ ਕੇ ਦੇਖੋ, ਮਰਨ ਮਾਰਨ ਨੂੰ ਤਿਆਰ ਹੋਜੂ। ਜੇ ਉਹਨੂੰ $100 ਫੜਾ ਦਿਓਗੇ, ਉਹਨੇ ਕਹਿਣਾ ਲੈ ਜਾਓ ਭਾਨ ਸਾਰੀ, ਕਿਉਂ? ਕਿਉਂਕਿ ਉਹਨੂੰ ਵਧੀਆ ਚੀਜ਼ ਮਿਲ ਗਈ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਜਿਉਂਦੇ ਜੀ ਮਿਹਨਤ ਕਰਦੇ ਹਾਂ, ਗੱਲ ਤਾਂ ਮਿਹਨਤ ਦੀ ਹੈ, ਜੇ ਅਸੀਂ ਮਿਹਨਤ ਕਰਦੇ ਅਸੀਂ ਡਾਕਟਰ ਬਣ ਗਏ, ਮਿਹਨਤ ਕਰਦੇ ਅਸੀਂ ਵਕੀਲ ਬਣ ਗਏ, ਮਿਹਨਤ ਕਰਦੇ ਅਸੀਂ IT ਐਕਸਪਰਟ ਬਣ ਗਏ, ਮਿਹਨਤ ਕਰਦੇ ਅਸੀਂ ਕਾਰ ਮਕੈਨਿਕ ਬਣ ਗਏ, ਇਹ ਬਾਹਰ ਮਿਹਨਤ ਕੀਤੀ ਹੈ ਨਾ। ਇਸੇ ਤਰੀਕੇ ਜਦੋਂ ਮਿਹਨਤ ਅਸੀਂ ਅੰਦਰੋਂ ਕਰਾਂਗੇ ਤਾਂ ਫਿਰ ਅੰਦਰਲੀ ਤਰੱਕੀ ਕਰ ਲਾਂਗੇ। ਗੱਲ ਤਾਂ ਬੜੀ ਸਿੰਪਲ ਹੈ, ਗੱਲ ਤਾਂ ਮਿਹਨਤ ਦਾ ਮਾਰਗ ਹੈ, ਭੇਦ ਦਾ ਮਾਰਗ ਹੈ। ਮਿਹਨਤ ਜਿਵੇਂ ਅਸੀਂ ਬਾਹਰ ਪ੍ਰੋਫੈਸਰਾਂ ਤੋਂ, ਟੀਚਰਾਂ ਤੋਂ ਮਿਹਨਤ, ਉਹਨਾਂ ਦੀ ਗਾਈਡੈਂਸ ਲੈ ਕੇ ਉਹਨਾਂ 'ਤੇ ਅਮਲ ਕਰਦੇ ਹਾਂ, ਪ੍ਰੈਕਟੀਕਲ ਸ਼ੇਪ ਦਿੰਦੇ ਹਾਂ, ਇਸ ਤਰੀਕੇ ਜਿਹੜਾ ਅੰਦਰਲਾ ਭੇਤੀ ਹੈ, ਜਿਹੜਾ ਵਾਕਈ ਅਸਲੀ ਭੇਤੀ ਹੋਵੇ, ਅਸਲੀ ਗੁਰੂ ਹੋਵੇ, ਮੈਂ ਵਾਰ ਵਾਰ ਕਹਿੰਦਾ, ਉਹ ਤੋਂ ਜਦੋਂ ਸਾਨੂੰ ਭੇਦ ਮਿਲ ਜਾਂਦਾ ਫਿਰ ਅਸੀਂ ਮਿਹਨਤ ਕਰਦੇ ਹਾਂ, ਫਿਰ ਅਸੀਂ ਅੰਦਰਲੀ ਤਰੱਕੀ ਕਰ ਲੈਂਦੇ ਹਾਂ। ਗੱਲ ਤਾਂ ਇੰਨੀ, ਅੰਦਰਲੀ ਕਰ ਲਓ ਜਾਂ ਬਾਹਰਲੀ ਕਰੋ, ਅਸੀਂ ਬਾਹਰਲੇ ਮਗਰ ਭੱਜੀ ਫਿਰਦੇ ਹਾਂ, ਬਾਹਰਲੀ ਦਾ ਗੁਣ ਲਈ ਜਾਂਦੇ ਹਾਂ, ਅੰਦਰਲੇ ਅਸੀਂ ਫੋਕੇ ਹਾਂ, ਖਾਲੀ ਹਾਂ। ਸੋ ਇਸ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ। ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਤਾਂ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਫ। ਜੀਸਸ ਕ੍ਰਾਈਸਟ ਦੇ ਵਿੱਚ, ਨਿਊ ਟੈਸਟਾਮੈਂਟ ਦੇ ਵਿੱਚ ਜੀਸਸ ਕ੍ਰਾਈਸਟ ਨੇ ਬੜਾ ਸਾਫ਼ ਲਿਖਿਆ ਕਿ ਜਦੋਂ ਤੁਹਾਡੀ ਤੀਸਰੀ ਅੱਖ ਵਾਲੀ ਸ਼ਿਵ ਨੇਤਰ ਹੈ, ਜੇ ਦੇਖੋ ਜਦੋਂ ਲੇਡੀਜ਼ ਬਿੰਦੀ ਲਾਉਂਦੀਆਂ ਨੇ ਜਿੱਥੇ ਟਿੱਕਾ ਲਾਉਂਦਾ, ਉਹਦਾ ਪਰਪਜ਼ ਹੀ ਹੈ ਵੀ ਇੱਥੇ ਸਾਡਾ ਧਿਆਨ ਕਦੇ ਅੱਖ ਮੀਚ ਕੇ ਤੁਸੀਂ ਦੇਖ ਕੇ ਦੇਖੋ, ਇੱਥੇ ਕੰਸੈਂਟਰੇਟ ਕਰੋ ਅਤੇ ਤੁਹਾਨੂੰ ਡਿਫਰੈਂਟ ਚੀਜ਼ ਹੋਊਗੀ, ਹੌਲੀ ਹੌਲੀ ਇੱਥੇ ਇੱਕ ਜੋਤ ਜਗਦੀ ਨਜ਼ਰ ਆਊਗੀ, ਲਾਈਟ ਜਗਦੀ ਆਊਗੀ। ਜਦੋਂ ਤੁਸੀਂ ਲਾਈਟ ਨੂੰ ਦੇਖ ਲੈਂਦੇ ਹੋ ਫਿਰ ਉਹਦੇ ਵਿੱਚੋਂ ਸਾਊਂਡ ਪੈਦਾ ਹੁੰਦੀ ਹੈ, ਉਹ ਸਾਊਂਡ ਜਿਹੜੀ ਹੈ ਉੱਪਰੋਂ ਆਉਂਦੀ ਹੈ। ਸੋ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਇਹ ਲਾਈਟ ਐਂਡ ਸਾਊਂਡ ਦੇ ਥਰੂ ਪੈਦਾ ਹੋਈ ਹੈ, ਇਹ ਤਾਕਤ ਦਾ ਨਾਂ ਹੈ। ਚਾਹੇ ਉਹਨੂੰ ਵਾਹਿਗੁਰੂ ਕਹਿ ਲਓ, ਚਾਹੇ ਉਹਨੂੰ ਅੱਲਾਹ ਕਹਿ ਲਓ, ਚਾਹੇ ਉਹਨੂੰ ਰਾਮ ਕਹਿ ਲਓ, ਰਹੀਮ ਕਹਿ ਲਓ, ਕੁਛ ਵੀ ਕਹਿ ਲਓ, ਉਹ ਤਾਕਤ ਹੈ। ਜੇ ਆਪਾਂ ਠੰਡੇ ਦਿਲ ਨਾਲ ਸੋਚੀਏ ਕਿ ਜੇ ਗੁਰੂ ਨਾਨਕ ਸਾਹਿਬ 1469 'ਚ ਪੈਦਾ ਹੋਏ, ਇਹਦਾ ਮਤਲਬ ਉਦੋਂ ਪਹਿਲਾਂ ਪਰਮਾਤਮਾ ਨਹੀਂ ਸੀ। ਰਾਮਚੰਦਰ ਜੀ ਉਦੋਂ ਪਹਿਲਾਂ ਪਰਮਾਤਮਾ ਨਹੀਂ ਸੀ। ਮੁਹੰਮਦ ਸਾਹਿਬ 1500 ਸਾਲ ਪਹਿਲਾਂ, ਉਦੋਂ ਪਹਿਲਾਂ ਪਰਮਾਤਮਾ ਹੈ ਕਿ ਪਰਮਾਤਮਾ ਇੱਕ ਤਾਕਤ ਦਾ ਨਾਂ ਹੈ। ਜਦੋਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ, ਮੁਹੰਮਦ ਸਾਹਿਬ, ਕ੍ਰਿਸ਼ਨ ਜੀ, ਰਾਮ ਜੀ, ਜੀਸਸ ਕ੍ਰਾਈਸਟ, ਉਹਨਾਂ ਨੇ ਕੀ ਸੀਗਾ ਕਿ ਜਿਵੇਂ ਸਾਡੇ ਅੰਦਰ ਪਰਮਾਤਮਾ, ਉਹਨਾਂ ਦੇ ਅੰਦਰ ਵੀ ਪਰਮਾਤਮਾ, ਉਹਨਾਂ ਨੇ ਮਿਹਨਤ ਕਰਕੇ ਆਪਣਾ ਪਰਦਾ ਖੋਲ੍ਹ ਲਿਆ ਔਰ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ, ਪਰਮਾਤਮਾ ਦਾ ਰੂਪ ਬਣ ਗਏ। ਸੋ ਇਸ ਕਰਕੇ ਕੋਈ ਵੀ ਬੰਦਾ ਜਿਹੜਾ ਮਿਹਨਤ ਕਰਦਾ ਉਹ ਪਰਮਾਤਮਾ, ਵੀ ਆਰ ਦਾ ਪੋਟੈਂਸ਼ੀਅਲ ਗੋਡ, ਮਿਹਨਤ ਕਰਨ ਦੀ ਲੋੜ ਹੈ। ਦੇਖ ਲਓ ਹੁਣ ਐਗਜ਼ਾਮਪਲ ਦੇਖੋ, ਕੋਈ ਮੰਨਣ ਨੂੰ ਤਿਆਰ ਹੈ ਵੀ ਰੱਬ ਸਾਡੇ ਵਿੱਚ ਹੈਗਾ? ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲਈਏ। ਆਪਾਂ ਨੂੰ ਬਹੁਤਿਆਂ ਨੂੰ ਇਹ ਪਤਾ ਕਿ ਦੁੱਧ ਦੇ ਵਿੱਚ ਜਿਹੜਾ ਦੁੱਧ ਹੈ ਘੀ ਹੈ, ਸੋਰੀ ਜਿਹੜਾ ਦੁੱਧ ਮਿਲਕ ਹੈ ਉਹਦੇ ਵਿੱਚ ਘੀ ਹੁੰਦਾ, ਘਿਓ ਹੁੰਦਾ, ਦੇਸੀ ਘਿਓ ਹੁੰਦਾ, ਠੀਕ ਹੈ ਜੀ। ਪਰ ਜੇ ਦੁੱਧ ਦਾ ਗਲਾਸ ਸਾਡੇ ਕੋਲ ਫੜਾ ਦਿਓ, ਗੜ ਵੀ ਫੜਾ ਦਿਓ, ਉਹ 'ਚ ਜਿੰਨੀ ਮਰਜ਼ੀ ਐਨਕਾਂ ਨਾਲ ਦੇਖੀ ਚਲੋ, ਤੁਹਾਨੂੰ ਜਿਹੜਾ ਉਹਦੇ ਵਿੱਚ ਘਿਓ ਨਜ਼ਰ ਨਹੀਂ ਆਉਂਦਾ। ਅਤੇ ਨਾਲ ਇੱਕ ਹੋਰ ਸੋਚ ਲਓ, ਫਰਜ਼ ਕਰੋ ਕਿਸੇ ਨੇ ਦੁੱਧ 'ਚ ਘਿਓ ਨਿਕਲਦਾ, ਘਿਓ ਨੂੰ ਦੁੱਧ 'ਚੋਂ ਨਿਕਲਦਾ ਹੋਇਆ ਨਾ ਦੇਖਿਆ ਹੋਵੇ, ਜਿਹਨੇ ਕਦੇ ਵੀ ਦੇਖਿਆ ਵੀ ਘਿਓ 'ਚੋਂ ਦੁੱਧ ਕਿਵੇਂ ਨਿਕਲਦਾ, ਤੇ ਉਹ ਮੰਨਣ ਨੂੰ ਤਿਆਰ ਹੈ, ਕਦੇ ਨਹੀਂ ਮੰਨਦਾ, ਉਹ ਬੰਦਾ ਸਾਨੂੰ ਹਜ਼ਾਰ ਕਿਸਮ ਦੇ ਆਰਗੂਮੈਂਟ ਦੇਊਗਾ, ਬਹਿਸ ਕਰੂਗਾ। ਉਹ ਕਹੂਗਾ ਦੇਖੋ ਜੀ, ਘੀ ਤੇ ਜਿਹੜਾ ਘਿਓ ਹੈ ਤੇ ਦੁੱਧ ਹੈ, ਇਹ ਦੋਨੇ ਅਲੱਗ ਅਲੱਗ ਚੀਜ਼ਾਂ ਦੇ ਵਿੱਚੋਂ ਕਿਵੇਂ ਨਿਕਲ ਸਕਦੀ ਹੈ? ਘਿਓ 'ਚ ਪੂਰੀਆਂ ਪਾਓ, ਆਟਾ ਪਾਓ, ਫਟਾਫਟ ਫੁੱਲ ਕੇ ਪੂਰੀਆਂ ਨਿਕਲੇ ਆਉਂਦੀਆਂ, ਉਹੀ ਆਟਾ ਦੁੱਧ 'ਚ ਪਾ ਦਿਓ, ਉਹ ਘੁਲ ਜੂਗਾ, ਪੂਰੀ ਬਣਦੀ ਹੈ ਉਹਦੇ ਦੁੱਧ 'ਚ? ਨਹੀਂ। ਫਿਰ ਇਹਦਾ ਮਤਲਬ ਘਿਓ ਤੇ ਦੁੱਧ ਅਲੱਗ ਅਲੱਗ ਚੀਜ਼ ਹੈ, ਫਿਰ ਉਹਦੇ ਵਿੱਚ ਕਿਵੇਂ ਹੋਊਗਾ? ਹੁਣ ਤੁਸੀਂ ਨੂਣ ਦੀ ਡਲੀ ਸਾਲਟ ਨੂੰ ਤੁਸੀਂ ਉਹਦੇ ਵਿੱਚ ਘੀ ਦੇ ਵਿੱਚ ਸਿੱਟਦੇ ਹੋ, ਉਹ ਥੱਲੇ ਉਸ ਨਹੀਂ ਰਹਿੰਦਾ, ਕਦੇ ਨਹੀਂ ਘੁਲਦਾ, ਦੁੱਧ 'ਚ ਪਾ ਦਿਓ ਘੁਲ ਜਾਂਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹਨੇ ਕਦੇ ਨਹੀਂ ਦੇਖਿਆ, ਨਹੀਂ ਪ੍ਰੈਕਟੀਕਲ ਤਜਰਬਾ ਕੀਤਾ ਕਿ ਦੁੱਧ ਦੇ ਵਿੱਚ ਘਿਓ ਹੈ, ਉਹ ਕਦੇ ਵੀ ਮੰਨਣ ਨੂੰ ਤਿਆਰ ਹੁੰਦਾ, ਆਰਗੂਮੈਂਟ ਕਰਨ ਦਾ, ਬਹਿਸ ਕਰਦਾ। ਇਸੇ ਤਰ੍ਹਾਂ ਅਸੀਂ ਪਰਮਾਤਮਾ ਦੇ ਬਾਰੇ ਬਹਿਸ ਕਰਦੇ ਹਾਂ ਕਿਉਂਕਿ ਅਸੀਂ ਮਿਹਨਤ ਕੀਤੀ ਨਹੀਂ, ਅੰਦਰਲਾ ਪਰਦਾ ਖੋਲਿਆ ਨਹੀਂ, ਬਾਹਰ ਹੀ ਅਸੀਂ ਦੁਨੀਆਂ ਦੇ ਚੱਕਰਾਂ 'ਚ ਤੁਰੇ ਫਿਰਦੇ ਹਾਂ, ਜੰਗਲਾਂ ਪਹਾੜਾਂ 'ਚ ਤੁਰੇ ਫਿਰਦੇ ਹਾਂ, ਕਿਤਾਬਾਂ 'ਚ ਪੜ੍ਹੀ ਜਾਂਦੇ, ਕਿਉਂਕਿ ਜਿੱਥੇ ਹੈਗਾ ਉੱਥੇ ਤਾਂ ਮਿਹਨਤ ਕੀਤੀ ਨਹੀਂ। ਜਦੋਂ ਮਿਹਨਤ ਨਹੀਂ ਕੀਤੀ ਫਿਰ ਆਰਗੂਮੈਂਟ ਸਟਾਰਟ ਹੋ ਜਾਂਦਾ। ਪਰ ਜਿਸ ਤਰ੍ਹਾਂ ਇਹ ਆਰਗੂਮੈਂਟ ਦੁੱਧ ਤੇ ਦੁੱਧ ਦਾ ਤੇ ਬਟਰ ਦਾ ਮੱਖਣ ਦਾ, ਕਿ ਦੇਖੋ ਜੇ ਉਹ ਬੰਦੇ ਨੂੰ ਸਮਝਾਵੇ ਕਿ ਦੇਖ ਭਰਾਵਾ ਪ੍ਰੈਕਟੀਕਲ ਕਰ, ਦੁੱਧ ਨੂੰ ਉਬਾਲ ਲੈ, ਉਬਾਲ ਕੇ ਜਦੋਂ ਕੋਸਾ ਜਿਹਾ ਹੋ ਜਾਵੇ ਇੱਕ ਚਮਚਾ ਜਾਗਦਾ ਦਹੀਂ ਦਾ ਲਾ ਦੇ, 5-6 ਘੰਟਿਆਂ ਬਾਅਦ ਉਹ ਦਹੀਂ ਜੰਮ ਜੂ, ਜਦੋਂ ਦਹੀਂ ਜੰਮ ਜੂ ਉਹਨੂੰ ਰਿੜਕ, ਰਿੜਕ ਕੇ ਕੱਢ ਲੈ ਮੱਖਣ ਤੇ ਨਾਲ ਲੱਸੀ ਹੋਜੂ ਅਲੱਗ, ਉਹ ਚਿੱਟਾ ਜਿਹੜਾ ਮੱਖਣ ਆ ਉਹਨੂੰ ਕਰ ਗਰਮ ਤੇ ਵਿੱਚੋਂ ਨਿਕਲੂ ਘਿਓ। ਜਦੋਂ ਉਹਨੇ ਨਿਕਲ ਲਿਆ, ਦੇਖ ਲਿਆ, ਕਰ ਲਿਆ ਪ੍ਰੈਕਟੀਕਲ ਤਜਰਬਾ, ਫਿਰ ਉਹਨੂੰ ਲੋੜ ਨਹੀਂ, ਫਿਰ ਉਹਦਾ 100% ਯਕੀਨ ਵੱਧ ਜੂ, ਠੀਕ ਹੈ ਜੀ। ਜਿਸ ਤਰ੍ਹਾਂ ਦੁੱਧ ਵਿੱਚ ਘਿਓ ਨਜ਼ਰ ਨਹੀਂ ਆਉਂਦਾ, ਬਿਲਕੁਲ ਠੀਕ ਉਸੇ ਤਰ੍ਹਾਂ ਉਹ ਪਰਮਾਤਮਾ ਵੀ ਸਾਡੇ ਹਰ ਇੱਕ ਦੇ ਅੰਦਰ ਹੈ ਪਰ ਸਾਨੂੰ ਦਿਖਾਈ ਨਹੀਂ ਦਿੰਦਾ। ਜਿਸ ਤਰ੍ਹਾਂ ਕਿਸੇ ਤੋਂ ਭੇਦ ਲੈ ਕੇ ਮਿਹਨਤ ਕਰਕੇ ਅਸੀਂ ਦੁੱਧ ਵਿੱਚੋਂ ਘਿਓ ਕੱਢ ਲੈਂਦੇ ਹਾਂ, ਉਸੇ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਤੋਂ ਨਾਮਦਾਨ ਦਾ ਭੇਦ ਲੈ ਕੇ ਰੋਜ਼ਾਨਾ ਭਜਨ ਸਿਮਰਨ ਵਿੱਚ ਲੱਗੇ ਰਹਿੰਦੇ ਹਾਂ, ਤਾਂ ਇੱਕ ਨਾ ਇੱਕ ਦਿਨ ਅਸੀਂ ਆਪਣੇ ਅੰਦਰੋਂ ਪਰਮਾਤਮਾ ਨਾਲ ਡੈਫੀਨੇਟਲੀ ਮਿਲਾਪ ਕਰ ਲਵਾਂਗੇ, ਦਰਸ਼ਨ ਕਰ ਲਵਾਂਗੇ। ਪਰ ਜ਼ਰੂਰਤ ਹੈ ਕਿ ਇਫ ਯੂ ਗੋ ਫਾਰ ਹਜ ਟੇਕ ਏ ਹਾਜੀ ਵਿਦ ਯੂ। ਜੇ ਹਜ ਤੇ ਜਾਣਾ ਕਿਤੇ ਆਪਾਂ ਰਾਜਸਥਾਨ 'ਚ, ਇੰਡੀਆ 'ਚ, ਦਿੱਲੀ ਜਾਂ ਹੋਰ ਕਿਤੇ ਕੁਤਬ ਮੀਨਾਰ ਵਗੈਰਾ ਦੇਖ ਜਾਂਦੇ ਹਾਂ, ਉਦੋਂ ਆਪਾਂ ਗਾਈਡ ਲੈ ਲੈਂਦੇ ਹਾਂ ਕਿਉਂਕਿ ਉਹ ਰੋਜ਼ਾਨਾ ਅੰਦਰ ਜਾਂਦਾ, ਉਹ ਸਾਨੂੰ ਪ੍ਰੋਪਰ ਤਰੀਕੇ ਨਾਲ ਸਮਝਾ ਦਿੰਦਾ। ਜੇ ਹੁਣ ਆਪਾਂ ਨੈਗਰਾ ਫਾਲਸ ਵੀ ਜਾਣਾ ਹੋਵੇ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਉਹ ਦੱਸਦੇ ਜੀ ਆਹ 401 ਈਸਟ ਲੈ ਲਓ, ਅੱਗੇ ਹੈਮਿਲਟਨ ਆਊਗੀ, ਇੱਥੇ ਸੇਂਟ ਕੈਥਰੀਨ ਆਊਗੀ, ਇਹਨੂੰ ਮੁੜ ਜਾਓ, ਉਹਨੂੰ ਮੁੜ ਜਾਓ, ਕੱਖ ਨਹੀਂ ਹੁੰਦਾ। ਜੇ ਕੋਈ ਸਾਡਾ ਦੋਸਤ ਹੋਵੇ, ਕੋਈ ਸਾਨੂੰ ਗੁਆਂਢੀਆਂ ਵਾਲੀ ਟੱਕਰ ਜਾਓ, ਕੋਈ ਜਾ ਕਿੱਥੇ ਜਾਣਾ, ਨੈਗਰਾ ਫਾਲ ਦੇਖ ਕੇ ਆਉਣਾ, ਉਹ ਪਾਣੀ ਕਿਵੇਂ ਡਿੱਗਦਾ, ਉਹ ਕੋਈ ਮੈਂ ਤਾਂ ਰੋਜ਼ ਹੀ ਜਾਂਦਾ ਚੱਲ ਮੇਰੇ ਨਾਲ, ਅਸੀਂ ਬੇਫਿਕਰ ਉਹਦੇ ਨਾਲ ਬਹਿ ਜਾਂਦੇ ਹਾਂ, ਉਹ ਸਾਨੂੰ ਦਿਖਾ ਦਿੰਦਾ ਕਿਉਂਕਿ ਹੀ ਇਜ਼ ਐਕਸਪਰਟ। ਸੋ ਸੇਮ ਥਿੰਗ, ਜਿਹੜਾ ਬੰਦਾ ਅੰਦਰ ਗਿਆ ਹੋਵੇ ਗੱਲਾਂ ਬਾਤਾਂ 'ਚ, ਨਹੀਂ ਇਹ ਨਹੀਂ ਵੀ ਕੋਈ ਭਾਈ ਜੀ ਹੈ, ਕੋਈ ਪੰਡਿਤ ਹੈ, ਕੋਈ ਪ੍ਰੋਹਤ ਹੈ, ਕੋਈ ਟੀਚਰ ਹੈ, ਕੋਈ ਪ੍ਰੋਫੈਸਰ ਹੈ, ਉਹ ਕਿਤਾਬਾਂ 'ਚੋਂ ਪੜ੍ਹ ਪੜ੍ਹ ਕੇ ਸਾਨੂੰ ਤੋਕਾਂ ਸਮਝਾ ਜਾਵੇ, ਜਿਵੇਂ ਕੀ ਹੈ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਉਹ ਵੇਦਾਂ ਸ਼ਾਸਤਰਾਂ 'ਚੋਂ ਪੜ੍ਹ ਪੜ੍ਹ ਕੇ ਤੋਕਾਂ ਸਮਝਾਈ ਜਾਂਦਾ, ਪਰ ਆਪ ਦਾ ਉਹਦੇ ਘਰ 'ਚ ਕੋਈ ਨਹੀਂ, ਉਹ ਆਪ ਮਿਹਨਤ ਨਹੀਂ ਕਰਦਾ, ਉਹ ਲੋਕਾਂ ਨੂੰ ਸਮਝਾਉਣ ਲਈ ਰੱਖਿਆ ਹੋਇਆ, ਇਸ ਕਰਕੇ ਉਹ ਤਰੱਕੀ ਨਹੀਂ ਹੁੰਦੀ। ਜਿਹਨੇ ਮਿਹਨਤ ਕਰ ਲਈ, ਅੰਦਰਲਾ ਪੜਦਾ ਖੋਲ ਲਿਆ, ਉਹਨੂੰ ਪੂਰਨ ਗਿਆਨ ਹੋ ਗਿਆ। ਸੋ ਅੱਗੇ ਆਪਾਂ ਨੂੰ ਗੱਲਬਾਤ ਕਰਦੇ ਹਾਂ, ਸੋ ਲੈਟਸ ਹੀਅਰ ਫਸਟ ਸੌਂਗ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
क्या बात है बेटे, बढ़िया बाजार नजर आ रही है।
अबू जान, खुदा का वास्ते, गाड़ी से तो बेहतर एक गधा गाड़ी खरीदे, हर मोड़ पे रुक जाती है।
ओ बच्चे, परेशान क्यों होती हो? लाओ गाड़ी की चाबी दो, अभी लेकर जाता हूँ प्रीमियम ऑटो रिपेयर पर। गाड़ी की नब्ज देखकर खराबी की जड़ तक पहुँच जाएंगे।
मेरी सहेली ने भी कहा था,
वहाँ पर कूलिंग सिस्टम, इंजन ट्यूनअप, चार व्हील कंप्यूटर बैलेंस, ब्रेक, नए और पुराने टायर, साफ ऑयल फिल्टर, मुफ्त में चेंज, स्टार्टर अल्टरनेटर गारंटी के साथ ठीक करते हैं। बस इसके बाद तुम्हारी गाड़ी फर फर भागेगी। 21 मेलविक ड्राइव इटोबिको, टेलीफोन 416-747-6800।
वेलकम बैक। ਮੇਰੇ ਕੋਲ ਇੱਕ ਭਾਈ ਸਾਹਿਬ ਲਾਈਨ ਦੇ ਉੱਪਰ ਨੇ, ਸੋ ਲੈਟ ਮੀ ਹੀਅਰ ਵਟ ਹੀ ਵਾਂਟ ਟੂ ਸੇ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਵੀਰਾ ਜੀ।
ਹਾਂਜੀ ਸਰ, ਹੁਕਮ ਕਰੋ ਜੀ।
ਹਾਂਜੀ, ਹੁਕਮ ਕੋਈ ਨਹੀਂ ਹੈ, ਸਿਰਫ ਇਹ ਪ੍ਰੋਗਰਾਮ ਬਾਰੇ ਦੱਸਣਾ ਸੀਗਾ।
ਹਾਂਜੀ,
ਇਹ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ, ਤੁਹਾਡੇ ਵਚਨ ਬਲਾਸ ਬੜੇ ਵਧੀਆ, ਗਾਣਾ ਜਿਹੜਾ ਲਾਇਆ ਹੋਰ ਵੀ ਵਧੀਆ, ਸਾਰਾ ਕੁਛ ਬਹੁਤ ਵਧੀਆ ਹੈਗਾ। ਪਲੀਜ਼ ਇੱਕ ਰਿਕੁਐਸਟ ਸੀਗੀ।
ਹੁਕਮ।
ਹਾਂਜੀ, 5 ਮਿੰਟ ਨਾ ਆਪਣੇ ਡਾਕਟਰ ਸਾਹਿਬ ਉਹਨਾਂ ਨੂੰ ਲੈ ਕੇ ਆਇਆ ਕਰੋ, ਥੋੜਾ ਜਿਹਾ ਉਹ ਵੀ ਐਡ ਕਰ ਦਿਆ ਕਰਨ, ਹੈਲਥ ਦੇ ਬਾਰੇ, ਆ ਕੋਰੋਨਾ ਦੇ ਬਾਰੇ, ਥੋੜੀ ਜਿਹੀ ਸੇਫਟੀ ਦੇ ਟਿਪ ਥੋੜੇ ਜਿਹਾ ਉਹ ਵੀ ਦੇ ਦਿਆ ਕਰਨ, ਤਾਂ ਥੈਂਕਸ, ਐਪਰੀਸ਼ੀਏਟ ਫੋਰ ਦੈਟ।
ਹਾਂਜੀ ਹਾਂਜੀ, ਮੈਂ ਡੈਫੀਨੇਟਲੀ ਉਹਨਾਂ ਨੂੰ ਮੈਸੇਜ ਦੇਊਂਗਾ ਜੀ। ਉਹ ਅੱਜ ਕੱਲ੍ਹ ਕੋਰੋਨਾ ਕਰਕੇ ਨਾ ਵੈਸੇ ਤਾਂ ਆਪਣੇ ਜਿੰਨੇ ਵੀ ਬਰੈਂਪਟਨ ਜਾਂ ਮਿਸੀ ਸਾਗਾ ਦੇ ਵਿੱਚ ਨੇ, 90% ਜਿਹੜੇ ਡਾਕਟਰਸ ਨੇ ਉਹ ਫੋਨ ਦੇ ਉੱਪਰ ਹੀ ਦੇਖਦੇ ਨੇ, ਪਰ ਸਾਡੇ ਜਿਹੜੇ ਡਾਕਟਰ ਸਾਹਿਬ ਨੇ ਇਹ ਜਦੋਂ ਦਾ ਵੀ ਕਰਾਉਣਾ ਸ਼ੁਰੂ ਹੋਇਆ, ਇੱਕ ਦਿਨ ਵੀ ਇਹਨਾਂ ਨੇ ਬੰਦ ਨਹੀਂ ਕੀਤਾ, ਫਿਜ਼ੀਕਲ ਦੇਖਦੇ ਨੇ। ਅਤੇ ਇਹਨਾਂ ਨੂੰ ਕਿਹਾ ਵੀ ਸੀਗਾ, ਬਾਕੀ ਡਾਕਟਰਸ ਨੇ ਵੀ ਕਿਹਾ ਸੀਗਾ ਵੀ ਤੁਸੀਂ ਫੋਨ 'ਤੇ ਕਰ ਲਿਆ ਕਰੋ, ਅਤੇ ਤੁਸੀਂ ਕਲੀਨਿਕ 'ਤੇ ਨਾ ਆਓ, ਅਤੇ ਲਾਈਫ ਦੇ ਵਿੱਚ ਰਿਸਕ ਹੈ। ਉਹਨਾਂ ਦਾ ਆਪਣਾ ਵਿਸ਼ਵਾਸ ਹੈ, ਉਹ ਕਹਿੰਦੇ ਜਿਹੜਾ ਜਿਸ ਦਿਨ ਲਿਖਿਆ ਵਾ ਦਾਣਾ ਪਾਣੀ, ਉਦਨ ਤਾਂ ਤੁਰਨਾ ਹੀ ਤੁਰਨਾ ਪੈਣਾ। ਸੋ ਲੋਕ ਦੁਖੀ ਹੁੰਦੇ ਨੇ ਜੇ ਮੈਂ ਹੁਣ ਨਾ ਪਹੁੰਚਿਆ, ਤਾਂ ਫਿਰ ਘਰੇ ਬਹਿ ਕੇ ਵੀ ਜੇ ਆਉਣਾ ਹੀ ਹੈ, ਬੁਲਾਉਣਾ ਰੱਬ ਨੇ ਤਾਂ ਬੁਲਾ ਲੈਣਾ। ਸੋ ਕਹਿਣ ਦਾ ਮੇਰਾ ਮਤਲਬ ਵੀ ਸਾਡੀ 3 ਬਿਲਕੁਲ ਕਦੇ ਵੀ ਬੰਦ ਨਹੀਂ ਹੋਈ, ਅਰਜੈਂਟ ਕੇਅਰ ਜੋ ਮਰਜ਼ੀ ਹੋਵੇ ਉੱਥੇ ਉਹ ਰਹਿੰਦੇ ਨੇ, ਅਤੇ ਮਾਲਕ ਦੀ ਰਹਿਮਤ ਹੈ। ਮੈਂ ਤੁਹਾਡੀ ਰਿਕੁਐਸਟ ਜ਼ਰੂਰ ਪਹੁੰਚਾਊਂਗਾ, ਮੈਂ ਵੀ ਬੜੇ ਵਾਰੀ ਕਿਹਾ ਵੀ 5-7 ਮਿੰਟ ਤਾਂ ਤੁਸੀਂ ਰੇਡੀਓ 'ਤੇ ਆ ਜਾ ਕਰੋ ਘੱਟੋ ਘੱਟ, ਕਿਸੇ ਇੱਕ ਅੱਧਾ ਕੁਸ਼ਚਨ, ਇੱਕ ਅੱਧੇ ਟੋਪਿਕ ਦੇ ਉੱਤੇ ਹੀ ਜਵਾਬ ਲੋਕਾਂ ਨੂੰ ਦੱਸ ਦਿਆ ਕਰੋ, ਅਵੇਅਰਨੈਸ ਹੋ ਜਾਂਦੀ ਹੈ। ਡੈਫੀਨੇਟਲੀ ਭਾਈ ਸਾਹਿਬ, ਮੈਂ ਤੁਹਾਡਾ ਮੈਸੇਜ ਦੇਊਂਗਾ, ਅਤੇ ਮੈਸੇਜ ਵੈਸੇ ਤਾਂ ਉਹਨਾਂ ਨੂੰ ਜੇ ਸੁਣਦੇ ਹੋਣਗੇ ਮਿਲ ਗਿਆ ਹੋਊਗਾ, ਜਾਂ ਇੱਕ ਹੋਰ ਢੰਗ ਹੈ ਕਿ ਮਾਲਕ ਸਭ ਦਾ ਸਾਂਝਾ, ਉਹ ਅੱਗੇ ਦੀ ਅੱਗੇ ਆਪ ਹੀ ਪਹੁੰਚਾਉਣ ਦਾ ਮੈਸੇਜ। ਪਰ ਫਿਰ ਵੀ ਮੈਂ ਆਹ ਮੂੰਹਾਂ ਦੇ ਜਿਹੜੇ ਲਿਪਸ ਮੇਰੇ ਹਿਲਦੇ ਨੇ, ਇਹਨਾਂ ਨਾਲ ਉਹਨਾਂ ਨੂੰ ਤੁਹਾਡੀ ਰਿਕੁਐਸਟ ਪਹੁੰਚਾਊਂਗਾ, ਅਤੇ ਹੋਪਫੁਲੀ ਉਹ ਮੰਨ ਜਾਣਗੇ, ਐਡੀ ਤਾਂ ਕੋਈ ਗੱਲ ਹੀ ਨਹੀਂ। ਅਤੇ ਹੋਰ ਦੱਸੋ।
ਹਾਂਜੀ, ਨਹੀਂ ਬਸ ਇਹੀ ਕਹਿਣਾ ਸੀਗਾ। ਦੂਸਰੀ ਗੱਲ ਇਹ ਸੀਗੀ ਵੀ ਉਹ ਡਾਕਟਰ ਉਹਨਾਂ ਦੇ ਨਾਲ ਕਈ ਵਾਰੀ ਗਏ ਉੱਥੇ ਆਫਿਸ ਦੇ ਵਿੱਚ ਵੀ।
ਹਾਂਜੀ,
ਉਹ ਬਹੁਤ ਸਾਰੀਆਂ ਤੁਹਾਡੀਆਂ ਬਿਮਾਰੀਆਂ ਨਾ ਗੱਲ ਕਰਕੇ ਠੀਕ ਕਰ ਦਿੰਦੇ ਆ। ਦਵਾਈ ਦੀ ਏਡੀ ਜ਼ਿਆਦਾ ਜ਼ਰੂਰਤ ਨਹੀਂ ਰਹਿੰਦੀ, ਉਹਨਾਂ ਦੀ ਸਰਵਿਸ ਬਹੁਤ ਵਧੀਆ ਹੈਗੀ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ ਹੈ ਨਾ, ਅਨਬਲੀਵੇਬਲ ਬਾਈ। ਤਾਂ ਇਸ ਗੱਲ ਕਰਕੇ ਵੀ ਥੋੜਾ ਜਿਹਾ 5 ਮਿੰਟ ਜੇ ਉਹ ਦੱਸ ਦਿਆ ਕਰਨ ਸੇਫਟੀ ਬਾਰੇ, ਤਾਂ ਥੋੜਾ ਜਿਹਾ ਜਿੱਦਾਂ ਸ਼ੂਗਰ ਸ਼ਾਗਰ ਵੱਧ ਜਾਂਦੀ ਆਪਣੇ ਬੰਦਿਆਂ ਦੀ, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਇੱਦਾਂ ਦੀਆਂ ਗੱਲਾਂ ਹੁੰਦੀਆਂ, ਥੋੜੀ ਥੋੜੀ ਟਿਪਸ ਦੇ ਦੇਣਾ ਨਾ। ਉਹ ਕਈ ਵਾਰੀ ਬਗੈਰ ਗੋਲੀਆਂ ਤੋਂ, ਬਗੈਰ ਦਵਾਈ ਤੋਂ ਵੀ ਕਾਫੀ ਕੰਟਰੋਲ ਹੋ ਜਾਂਦਾ।
ਹਾਂਜੀ ਗੱਲ ਤਾਂ ਠੀਕ ਹੈ, ਜੇ ਡਾਕਟਰ ਕੋਈ ਦੱਸੇ ਥੋੜਾ ਚਿਰ ਤਾਂ ਅਸਰ ਹੁੰਦਾ ਹੀ ਹੈ। ਡਾਕਟਰ ਤਾਂ ਹਮੇਸ਼ਾ ਕਹਿੰਦੇ ਨਾ ਮਿੱਠਾ ਖਾਓ, ਮੈਨੂੰ ਵੀ ਕਹਿੰਦੇ ਸ਼ੂਗਰ ਹੋਈ ਵੀ ਹੈ, ਲੋਕ ਛਿਪ ਕੇ ਮੈਂ ਵੀ ਜਲੇਬੀਆਂ ਨੂੰ ਚੁੰਮੜ ਜਾਂਦਾ, ਫਿਰ ਜਦੋਂ ਵੱਧ ਜਾਂਦੀ ਹੈ ਫਿਰ ਡਾਕਟਰ ਕੋਲ ਜਾਈਦਾ। ਪਰ ਜੇ ਡਾਕਟਰ ਵਾਰੀ ਵਾਰੀ ਦੱਸਦਾ ਰਹੇ, ਥੋੜਾ ਥੋੜਾ ਦੱਸਦਾ ਰਹੇ, ਉਹਦਾ ਅਸਰ ਤਾਂ ਜ਼ਰੂਰ ਪੈਂਦਾ। ਸ਼ੋਰ ਭਾਈ ਸਾਹਿਬ, ਮੈਂ ਤੁਹਾਡੀ ਰਿਕੁਐਸਟ ਉਹਨਾਂ ਨੂੰ ਜ਼ਰੂਰ ਪਹੁੰਚਾਊਂਗਾ ਅਤੇ ਹੋਪਫੁਲੀ ਵਿਦ ਦ ਬਲੈਸਿੰਗ ਆਫ ਗੋਡ ਇਹ ਆਪਾਂ ਛੇਤੀ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਪੰਜ ਚਾਰ ਮਿੰਟ ਤਾਂ ਜ਼ਰੂਰ ਆ ਜਾ ਕਰਨ, ਜੇ ਫੋਨ 'ਤੇ ਆ ਜਾ ਕਰਨ ਉਹ।
ਹਾਂਜੀ ਫੋਨ 'ਤੇ ਆ ਜਾ ਕਰਨ, ਪੰਜ ਸੱਤ ਮਿੰਟ ਦਸ ਮਿੰਟ
ਦੇਖੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਨਕ ਦੁਖੀਆ ਸਭ ਸੰਸਾਰ, ਉਹਨਾਂ ਨੂੰ ਪੁੱਛਿਆ ਵੀ ਸਾਰਾ ਸੰਸਾਰ ਹੀ ਦੁਖੀ ਆ, ਕੋਈ ਵੀ ਨਹੀਂ ਸੁਖੀ। ਅੱਗੇ ਨਾਲ ਦੀ ਤੁਕ ਚ ਕਹਿੰਦਾ ਸੋ ਸੁਖੀ ਆ ਜੋ ਨਾਮ ਆਧਾਰ, ਜਿਹੜਾ ਪਰਮਾਤਮਾ ਦੇ ਨਾਲ ਉਸ ਪਾਵਰ ਦੇ ਨਾਲ ਲੱਗਿਆ ਵਾ, ਸਿਰਫ ਉਹੀ ਬਚਿਆ, ਬਾਕੀ ਸਭ ਦੁੱਖਾਂ ਚ ਭਰੇ ਹੋਏ ਨੇ। ਹੁਣ ਸਵਾਲ ਇਹ ਹੁੰਦਾ, ਜਾਂ ਫਰੀਦ ਸਾਹਿਬ ਨੇ ਕਿਹਾ ਸੀ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ, ਜਾਂ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ, ਕਿ ਜਦੋਂ ਮੈਂ ਉੱਪਰਲੀਆਂ ਮੰਜ਼ਿਲਾਂ ਤੇ ਗਿਆ ਅੰਦਰ ਗਿਆ ਬੈਨ ਆਈ ਗੋ ਵਿਦਿਨ, ਕੋਠੇ ਤੇ ਤਾਂ ਮਤਲਬ ਇਹ ਨਹੀਂ ਆ ਵੀ ਕੁਝ ਪੌੜੀਆਂ ਚੜ੍ਹਨਾ, ਬੈਨ ਯੂ ਗੋ ਵਿਦਿਨ, ਅੰਦਰ ਤਰੱਕੀ ਕੀਤੀ ਫਿਰ ਸਾਰੀ ਦੁਨੀਆਂ ਦਾ ਗਿਆਨ ਰਿਹਾ ਕਿ ਦੁਨੀਆਂ ਤਾਂ ਦੁੱਖਾਂ ਨਾਲ ਭਰੀ ਬੈਠੀ ਹੈ, ਮੈਂ ਤਾਂ ਆਪਣੇ ਆਪ ਨੂੰ ਦੁਖੀ ਸਮਝਦਾ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਰੀ ਦੁਨੀਆਂ ਕਿਸੇ ਨਾ ਕਿਸੇ ਦੁੱਖ ਦੇ ਵਿੱਚ ਤਕਲੀਫ ਦੇ ਵਿੱਚ ਪਈ ਵੀ ਹੈ, ਕਿਉਂਕਿ ਸਾਡਾ ਜਿਹੜਾ ਸਰੀਰ ਹੈ, ਸਰੀਰ ਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਤਾਂ ਅਸੀਂ ਪਾਉਂਦੇ ਨਹੀਂ, ਪਾਉਂਦੇ ਅਸੀਂ ਉਲਟ ਚੀਜ਼ਾਂ। ਅੱਜ ਤਾਂ ਵੈਸੇ 21ਵੀਂ ਸਦੀ, ਆਪਣੇ ਆਪ ਨੂੰ ਅਸੀਂ ਜ਼ਿਆਦਾ ਸਿਆਣੇ ਸਮਝਣ ਲੱਗ ਗਏ, ਕਦੇ ਬੀਅਰ ਪੀਂਦੇ ਹਾਂ, ਕਦੇ ਬਿਸਕੀ ਪੀਂਦੇ ਹਾਂ, ਕਦੇ ਕੁਛ ਪੀਂਦੇ ਹਾਂ, ਕਹਿੰਦੇ ਇੱਕ ਅੱਧੇ ਪੈਗ ਨਾਲ ਕੁਛ ਨਹੀਂ ਹੁੰਦਾ। ਮੈਂ ਤਾਂ ਦੋ ਪਾਰਟੀਆਂ ਪਿਛਲੇ ਹਫ਼ਤੇ ਅਟੈਂਡ ਕਰਕੇ ਦੇਖੀਆਂ, ਬੰਦੇ ਦਾ ਬੰਦੇ ਜਨਾਨੀਆਂ ਵੀ ਫਟਾਫਟ ਪਾ ਪਾ ਕੇ ਪੀ ਜਾਂਦੀਆਂ ਨੇ, ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖੀ ਇੰਨਾ ਖੁੱਲ੍ਹਾ, ਇੰਨਾ ਤਾਂ ਅਸੀਂ ਪਾਣੀ ਨਹੀਂ ਪੀਂਦੇ ਜਿੰਨੇ ਉਹ ਦਾਰੂ ਪੀ ਜਾਂਦੀਆਂ ਨੇ, ਅਤੇ ਜੇ ਉਹ ਦਾਰੂ ਪੀਂਦੀਆਂ ਫਿਰ ਮੀਟ ਦੀਆਂ ਟਰੰਗਾਂ ਮਰੋੜਦੀਆਂ ਨੇ, ਮੀਟ 'ਚ ਕਹਿੰਦੇ ਘਿਓ ਹੋਰ ਪਾ ਦਿਓ, ਫਿਰ ਉਹ ਨਾੜੀਆਂ ਤਾਂ ਜੰਮਣੀਆਂ, ਜੋ ਨਾੜੀਆਂ ਜੰਮਣੀਆਂ ਫਿਰ ਸਾਡਾ ਬਾਈਪਾਸ ਹੋਰ ਜਾਂ। ਸੋ ਚਾਹੀਦਾ ਸੀ, ਅੱਗੇ ਲੋਕ ਕਹਿੰਦੇ ਸਿੰਪਲ ਹੁੰਦੇ, ਦਾਲ ਫੁਲਕਾ ਖਾਂਦੇ ਸੀਗੇ, ਹੈਂਜੀ ਦਾਲ ਫੁਲਕਾ ਖਾਣਾ, ਮਿਹਨਤ ਕਰਨੀ, ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਰਿਸ਼ਤੇਦਾਰੀ ਵੀ ਹੁੰਦੀ, ਪ੍ਰੇਮ ਵੀ ਸੱਚਾ ਹੁੰਦਾ, ਪਿਆਰ ਵੀ ਸੱਚਾ ਹੁੰਦਾ, ਜੇ ਕਿਸੇ ਯਾਰ ਦੋਸਤ ਨਾਲ ਗੁੱਸਾ ਗਿਲਾ ਵੀ ਹੈ ਕਿ ਦਿਲੋਂ ਕਹਿ ਦੇਣਾ ਫਿਰ ਮਨ ਸਾਫ਼ ਹੋ ਜਾਣਾ। ਹੁਣ ਤਾਂ ਅਸੀਂ ਸ਼ੈਤਾਨ ਹਾਂ, ਉੱਪਰੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਾਂ, ਵਿੱਚੋਂ ਅਸੀਂ ਖੁੰਦਕਾਂ ਰੱਖਦੇ ਹਾਂ, ਵਿੱਚੋਂ ਸਾਡੀ ਜੈਲਸੀ ਭਰੀ ਵੀ ਹੈ, ਤੁਹਾਡੇ ਦੋਸਤ ਦੀ, ਤੁਹਾਡੇ ਰਿਸ਼ਤੇਦਾਰ ਦੀ, ਭਰਾ ਦਾ, ਕੋਈ ਮੁੰਡਾ ਕੁੜੀ ਡਾਕਟਰ ਬਣ ਜੇ, ਦੂਜੇ ਦੇ ਰਹਿਣ ਪਿੱਸੂ ਪੈ ਜਾਂਦੇ ਨੇ ਵੀ ਹਾਂ ਡਾਕਟਰ ਬਣ ਗਏ, ਉਹ ਥੱਲੇ ਮਜ਼ਦੂਰੀ ਕਰੇ ਖੁਸ਼ ਰਹਿਣੇ ਆ। ਇੰਨੀ ਕੁ ਸਾਡੀ ਮਤਲਬ 21ਵੀਂ ਸਦੀ 'ਚ ਅਸੀਂ ਤਰੱਕੀ ਕਿੱਧਰ ਨੂੰ ਕੀਤੀ ਹੈ, ਤਰੱਕੀ ਐਥੀਕਲ ਅਸੀਂ ਕੋਈ ਤਰੱਕੀ ਨਹੀਂ ਕੀਤੀ। ਹੁਣ ਦੇਖ ਲਓ ਵੀ ਤਰੱਕੀ ਦੀ ਗੱਲ ਕਰੀਏ ਵੀ ਸੂਈ ਤੋਂ ਲੈ ਕੇ ਜਹਾਜ਼ ਬਣਾਤਾ ਅਸੀਂ, ਕਿੰਨੇ ਕਿੰਨੇ ਤਰ੍ਹਾਂ ਦੀ ਕਣਕ ਆ ਗਈ ਖਾਣ ਲਈ, ਪਰ ਦੇਖੋ ਦੁਨੀਆਂ ਫਿਰ ਹੀ ਭੁੱਖੀ ਦੀ ਭੁੱਖੀ, ਕਿੰਨੇ ਤਰ੍ਹਾਂ ਦੀਆਂ ਦਵਾਈਆਂ, ਕਿੰਨੀ ਤਰ੍ਹਾਂ ਦੀ ਰਿਸਰਚ ਹੋ ਰਹੀ ਹੈ ਕਿ ਬਿਮਾਰੀਆਂ ਫਿਰ ਕਿੰਨੇ ਲੋਕ ਮਰੀ ਜਾਂਦੇ ਨੇ। ਅਸੀਂ ਤਰੱਕੀ ਕੀਤੀ ਕਿੱਧਰ ਨੂੰ ਹੈ, ਤਰੱਕੀ ਅਸੀਂ ਬਾਹਰਲੀ ਕਰ ਲਈ, ਅੰਦਰਲੀ ਤਰੱਕੀ ਨਹੀਂ ਕੀਤੀ, ਪਿਆਰ ਵਿੱਚੋਂ ਕੰਬ ਲਾ ਕੇ ਉੱਡ ਗਿਆ, ਦੋ ਭਰਾਵਾਂ ਦਾ ਪਿਆਰ ਨਹੀਂ ਅਸਲੀ ਰਿਹਾ। ਸੋ ਜਿੰਨੇ ਵੀ ਸਾਡੇ ਦੁੱਖ ਤਕਲੀਫ ਨੇ, ਹਰੇਕ ਬੰਦਾ ਚਾਹੁੰਦਾ ਵੀ ਮੈਂ ਇਹਨਾਂ ਤੋਂ ਬਚਾਂ, ਇਹਨਾਂ ਤੋਂ ਛੁਟਕਾਰਾ ਪਾਵਾਂ। ਸੋ ਜੇ ਅਸੀਂ ਆਪਣੇ ਦੁੱਖ ਤਕਲੀਫਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਤਿੰਨ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਵੀ ਜਿਹੜੇ ਮੇਰੇ ਦੁੱਖ ਤਕਲੀਫ ਨੇ ਇਹਦਾ ਹੱਲ ਕਿੱਥੋਂ ਮਿਲੂਗਾ, ਵੇਅਰ ਆਈ ਸ਼ੁੱਡ ਗੋ। ਜੇ ਘਰ ਦੇ ਵਿੱਚ ਆਟਾ ਨਹੀਂ, ਦਾਲ ਨਹੀਂ, ਚੀਨੀ ਨਹੀਂ, ਫਾਰ ਐਗਜ਼ਾਮਪਲ, ਮੁੱਕ ਗਈ, ਤੁਸੀਂ ਫਰਨੀਚਰ ਦੇ ਸਟੋਰ 'ਤੇ ਜਾਓਗੇ, ਤੁਸੀਂ ਡਾਕਟਰ ਦੇ ਸਟੋਰ 'ਤੇ ਜਾਓਗੇ, ਤੁਸੀਂ ਆਈਟੀ ਵਾਲੇ ਸਟੋਰ 'ਤੇ ਜਾਓਗੇ, ਨਹੀਂ ਉੱਥੇ ਕੁਛ ਨਹੀਂ ਮਿਲਣਾ। ਆਟਾ ਦਾਲ ਕਰਿਆਨੇ ਦੀ ਦੁਕਾਨ ਤੋਂ ਮਿਲਣਾ, ਗਰੋਸਰੀ ਸਟੋਰ ਤੋਂ ਮਿਲਣਾ, ਚਲੋ ਫਰੈਸ਼ਕੋ ਤੋਂ ਮਿਲਣਾ, ਏਸ਼ੀਅਨ ਫੂਡ ਤੋਂ ਮਿਲਣਾ, ਪੰਜਾਬੀ ਮਾਰਕੀਟ ਤੋਂ ਮਿਲਣਾ, ਸੋ ਆਉਣ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਨੂੰ ਬਾਹਰਲੀਆਂ ਬਿਮਾਰੀਆਂ, ਸਾਡਾ ਦੰਦ ਦੁਖਦਾ, ਪੀੜ ਹੁੰਦੀ ਹੈ, ਜੇ ਦੰਦ ਦੁਖਦਾ ਤੇ ਤੁਸੀਂ ਜਾ ਕੇ ਕਿਸੇ ਉੱਥੇ ਸੀਟੀਏ ਦੇ ਕੌਂਸਲਰ ਨੂੰ ਕਹੋਗੇ ਮੇਰਾ ਦੰਦ ਦੁਖਦਾ, ਕੋਈ ਮੈਂ ਕੀ ਕਰ ਸਕਦਾ, ਤੂੰ ਜਾ ਡੈਂਟਿਸਟ ਕੋਲੇ ਜਾ, ਅੱਖਾਂ ਦੁਖਦੀਆਂ ਆਈ ਡਾਕਟਰ ਕੋਲੇ ਜਾ, ਕੋਈ ਢਿੱਡ ਦੁਖਦਾ ਫੈਮਿਲੀ ਡਾਕਟਰ ਕੋਲੇ ਜਾ, ਜਿੱਥੇ ਇਲਾਜ ਆ ਉੱਥੇ ਜਾਣਾ ਪਊਗਾ। ਇਸੇ ਤਰ੍ਹਾਂ ਜੇ ਸਾਨੂੰ ਕੋਈ ਅੰਦਰਲੀ ਪਰੇਸ਼ਾਨੀ ਹੈ, ਬਿਮਾਰੀ ਹੈ, ਤਕਲੀਫ ਹੈ, ਸੰਕਟ ਹੈ, ਕੋਈ ਮੈਂਟਲ ਐਕਟੀਵਿਟੀ 'ਚ ਹੈ, ਤਾਂ ਸਾਨੂੰ ਉੱਥੇ ਜਾਣਾ ਪਊਗਾ ਜਿਹਦੇ ਕੋਲੇ ਹੱਲ ਹੈ। ਸੋ ਅੰਦਰਲੀਆਂ ਜਿਹੜੀ ਰੂਹਾਨੀ ਗੱਲਾਂ ਦਾ ਹੱਲ ਹੁੰਦਾ ਉੱਥੇ, ਜਿਹੜਾ ਕਿ ਪੂਰਨ ਸੰਤ ਮਹਾਤਮਾ ਰਿਸ਼ੀ ਮੁਨੀ ਹੋਣ, ਉੱਥੇ ਜਾ ਕੇ ਹੁੰਦਾ। ਪਹਿਲੀ ਗੱਲ ਤਾਂ ਇਹ ਵੀ ਉੱਥੇ ਜਾਣਾ ਚਾਹੀਦਾ ਸਾਨੂੰ, ਜਿੱਥੇ ਸਾਨੂੰ ਕੋਈ ਤਕਲੀਫ ਹੈ, ਜਿੱਥੇ ਹੱਲ ਹੈ, ਉੱਥੇ ਅਸੀਂ ਪਹੁੰਚ ਗਏ, ਫਿਰ ਉੱਥੇ ਜਾ ਕੇ ਜੋ ਕੁਛ ਕਹਿੰਦਾ ਉਹਨੂੰ ਸਮਝਣਾ, ਉਹ ਹੱਲ ਦਾ ਹੱਲ ਕੀ ਹੈ, ਉਹ ਫਿਰ ਸਾਨੂੰ ਸਮਝਾਉਂਦੇ ਨੇ ਵੀ ਭਾਈ ਸਾਹਿਬ ਆਹ ਜਿਹੜਾ ਸਾਡੇ ਤੇਰੇ ਦੁੱਖ ਤਕਲੀਫਾਂ ਦਾ ਬੋਝਾ ਚੱਕਿਆ ਵਾ, ਇਹਦਾ ਇਹ ਟੈਂਪਰਰੀ ਨੇ,
ਇਹ ਉਨਾ ਚਿਰ ਹੈ ਕਿਉਂਕਿ ਤੇਰਾ ਹੀ ਅਟੈਚਮੈਂਟ ਦੁਨੀਆਂ ਨਾਲ ਜ਼ਿਆਦਾ ਹੋਈ ਵੀ ਹੈ। ਕਦੇ ਅਮਿਤਾਭ ਬੱਚਨ ਦੇ ਦੇਖਦੇ ਹਾਂ, ਕਦੇ ਗੁਰਦਾਸ ਮਾਨ ਦੇ ਗਾਣੇ ਦੇਖਦੇ ਹਾਂ, ਕਦੇ ਰਾਈਫਲਾਂ ਚੱਕ ਲਓ ਨੱਚਦੀ ਗਿੱਧੇ ਦੇ ਵਿੱਚ ਤੇਰਾ ਯਾਰ ਨੱਚਦਾ ਪਤਾ ਨਹੀਂ ਜਨਾਨੀ ਨੂੰ ਯਾਰ ਤੋਂ ਕੀ ਮਤਲਬ, ਹਸਬੈਂਡ ਨਾਲ ਨੱਚ ਰਹੀ ਹੁੰਦੀ ਹੈ, ਮਤਲਬ ਨਹੀਂ ਸਮਝੇ ਅਸੀਂ ਗਾਣਿਆਂ ਦਾ, ਨੱਚੀ ਜਾਂਦੇ ਹਾਂ ਟੱਪੀ ਜਾਂਦੇ ਹਾਂ। ਜਦੋਂ ਸਾਨੂੰ ਪ੍ਰੋਪਰ ਤਰੀਕੇ ਨਾਲ ਸਮਝਾਉਂਦੇ ਨੇ ਵੀ ਜਿਹੜੇ ਤੇਰੇ ਦੁੱਖ ਤਕਲੀਫ ਨੇ ਇਹ ਉਨਾ ਚਿਰ ਵੱਧ ਤੈਨੂੰ ਮਹਿਸੂਸ ਹੁੰਦੇ ਰਹਿਣਗੇ ਜਿੰਨਾ ਚਿਰ ਤੱਕ ਤੂੰ ਦੁਨੀਆਂ ਦੇ ਨਾਲ ਅਟੈਚ ਕਰੀ ਬੈਠਾ। ਦੁਨੀਆਂ ਸਭ ਇੱਥੋਂ ਕੁਛ ਨਹੀਂ ਲੱਭਣਾ, ਮਿਲਣਾ ਉੱਥੋਂ ਆ, ਜਦੋਂ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਉੱਧਰ ਲਾਉਣਾ। ਦੁਨੀਆਂ ਨਾਲੋਂ ਪਿਆਰ ਘਟਾਓ, ਮੂਵੀਆਂ ਮਾਵੀਆਂ ਦੇਖਣ ਨਾਲੋਂ, ਟੈਲੀਫੋਨ ਚੁਗਲੀਆਂ ਨਿੰਦਿਆ ਕਰਨ ਨਾਲੋਂ, ਇਹ ਸੋਚਣਾ ਕਿ ਆਹ ਮੇਰਾ ਸਕਾ ਭਰਾ ਇਹਦੇ ਲਈ ਕੁਰਬਾਨੀ ਕਰ ਦੂੰ, ਭਰਾ ਇੱਕ ਜਨਮ ਦਾ ਦੋ ਜਨਮ ਦਾ, ਜਿਹਦੇ ਨਾਲ ਜਿਹਨੇ ਕੁੱਲ ਦੁਨੀਆਂ ਪੈਦਾ ਕੀਤੀ ਹੈ, ਜਿਹਦੇ ਨਾਲ ਸਾਡੇ ਲੱਖਾਂ ਕਰੋੜਾਂ ਜਨਮਾਂ ਤੋਂ ਸਾਡਾ ਜਿਹਦੇ ਨਾਲ ਰਿਸ਼ਤਾ ਹੈ, ਉੱਧਰ ਅਸੀਂ ਪਿੱਟ ਕੀਤੀ ਵੀ ਹੈ। ਜਦੋਂ ਅਸੀਂ ਉਹਦੇ ਨਾਲ ਅਟੈਚਮੈਂਟ ਕਰ ਲਾਂਗੇ, ਇੱਧਰੋਂ ਡਿਟੈਚ ਕਰ ਦਾਂਗੇ, ਸਾਡੇ ਦੁੱਖ ਤਕਲੀਫ ਡੈਫੀਨੇਟਲੀ ਘਟਣੇ ਸ਼ੁਰੂ ਹੋ ਜਾਣਗੇ। ਹਾਂਜੀ, ਉਹਦਾ ਹੱਲ ਇਹ ਹੈ। ਫਿਰ ਉਹਨੇ ਗੱਲ ਤਾਂ ਸਮਝਾਤੀ ਸੰਤ ਮਹਾਂਪੁਰਖ ਨੂੰ, ਐਕਸ਼ਨ ਕਰਨਾ, ਐਕਸ਼ਨ ਅਸੀਂ ਕਰਦੇ ਨਹੀਂ। ਜੇ ਹੁਣ ਡਾਕਟਰ ਕੋਲ ਜਾਵੇ, ਸਾਡਾ ਸਿਰ ਦੁਖਦਾ ਵੀ ਸਾਨੂੰ ਜਾਂ ਫਲੂ ਹੋਇਆ ਜਾਂ ਕਰੋਨਾ ਦਾ ਡਰ ਹੈ, ਉਸਨੂੰ ਦਵਾਈ ਦੇ ਦਿੰਦਾ, ਦਵਾਈ ਲਿਆ ਕੇ ਆਲੇ 'ਚ ਰੱਖਤੀ, ਤੁਸੀਂ ਠੀਕ ਹੋ ਜਾਓਗੇ? ਨਹੀਂ, ਤੁਸੀਂ ਉਹਦੇ ਕੋਲ ਗਏ ਕਲੀਨਿਕ 'ਚ, ਉਹਦੀ ਦਵਾਈ ਲਈ, ਉਹਦੇ ਹੁਣ ਕਹਿਣ ਦੇ ਅਨੁਸਾਰ ਗੋਲੀਆਂ ਨੂੰ ਫੱਕਾ ਮਾਰ ਕੇ ਮੂੰਹ 'ਚ ਪਾਇਆ, ਉੱਪਰ ਲਿਆ ਪਾਣੀ, ਫੇਰ ਅਸਰ ਹੋਊਗਾ। ਐਕਸ਼ਨ ਕਰਨ ਦੀ ਲੋੜ ਹੈ। ਸੋ ਇਸ ਕਰਕੇ ਜਿਹੜਾ ਅਸੀਂ ਦਿਖਾਵੇ ਦਾ ਪਿਆਰ ਹੈ, ਦਿਖਾਵੇ ਦਾ ਪਿਆਰ ਕੀ ਹੈ ਅੱਜ ਕੱਲ੍ਹ ਦੁਨੀਆਂ ਦੀ, ਵੈਸੇ ਸੋਰੀ ਮੈਨੂੰ ਮਾਫ ਕਰਨਾ, ਮੈਂ ਤਾਂ ਸਿੰਬੋਲਿਕਲੀ ਗੱਲ ਕਰ ਰਿਹਾ। ਦੋ ਦੋਸਤ ਸੀਗੇ, ਇੱਕ ਦੋਸਤ ਏ ਬੀ ਨੂੰ ਕਹਿੰਦਾ, ਚਲੋ ਐਂ ਮੰਨ ਲਓ ਇੱਕ ਏ ਹੈ ਇੱਕ ਬੀ ਹੈ, ਇਹ ਦੋਸਤ ਬੀ ਨੂੰ ਕਹਿੰਦਾ, ਕਹਿੰਦਾ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਂ ਤੇਰਾ ਅਸਲੀ ਦੋਸਤ ਹਾਂ, ਦੁੱਖ ਤਕਲੀਫ ਜਦੋਂ ਮਰਜ਼ੀ ਪਤਿਆ ਕੇ ਦੇਖ ਲਈ, ਮੈਂ ਹਰ ਵਕਤ ਹਾਜ਼ਰ ਹੋਊਂਗਾ। ਅੱਜ ਕੱਲ੍ਹ ਦੁਨੀਆਂ 'ਚ ਇਸ ਤਰ੍ਹਾਂ ਦੇ ਸ਼ਬਦ ਬਹੁਤ ਵਰਤਦੇ ਨੇ। ਉਹ ਕਹਿੰਦਾ ਕਿਸ ਤਰ੍ਹਾਂ ਦਾ ਤੂੰ ਮੈਨੂੰ ਪਿਆਰ ਕਰਦਾ? ਕਹਿੰਦਾ ਜੇ ਸ਼ੇਰ ਵੀ ਆ ਗਏ ਨਾ ਤੇਰੇ ਕੋਲ, ਪਹਿਲਾਂ ਮੈਂ ਤੇਰੇ ਮੂਹਰੇ ਖੜੂੰਗਾ, ਸ਼ੇਰ ਪਹਿਲਾਂ ਮੈਨੂੰ ਖਾਊ ਫਿਰ ਤੈਨੂੰ ਖਾਊ। ਉਹ ਕਹਿੰਦਾ ਵੀ ਬੜਾ ਵਧੀਆ ਫਰੈਂਡ ਹੈ, ਇੰਨੀ ਵਧੀਆ ਗੱਲ ਕਰਦਾ। ਉਹਨੂੰ ਲੰਚ 'ਤੇ ਲੈ ਗਿਆ ਖੁਸ਼ ਹੋ ਕੇ, ਕਹਿੰਦਾ ਚੱਲ ਯਾਰ ਆਪਾਂ ਲੰਚ 'ਤੇ ਕਰੀਏ, ਤੇਰੇ ਵਰਗਾ ਤਾਂ ਮੈਨੂੰ ਫਰੈਂਡ ਹੀ ਨਹੀਂ ਮਿਲਣਾ ਕਦੇ। ਜਦੋਂ ਲੰਚ ਲੁੰਚ ਕੀਤਾ, ਪੈਸੇ ਪੂਸੇ ਦੇ ਕੇ ਬਾਹਰ ਆਏ, ਜਦੋਂ ਗਲੀ 'ਚ ਦੀ ਨਿਕਲਣ ਲੱਗਿਆ, ਅੱਗੇ ਬੁੱਲ ਕੁੱਤਾ ਖੜਾ ਸੀਗਾ, ਉਹਦਾ ਵੱਡਾ ਸਾਰਾ ਮੂੰਹ ਜਿਹਾ ਵਾਲਾ ਕੁੱਤਾ ਹੁੰਦਾ, ਉਹ ਜੋ ਭੌਂਕਿਆ ਅਤੇ ਉੱਧਰ ਨੂੰ ਤੁਰਿਆ ਮੁੰਡਾ ਕੰਨੀ ਨੂੰ, ਉਹ ਜਿਹੜਾ ਇਹ ਕਹਿੰਦਾ ਸੀ ਮੈਂ ਤੈਨੂੰ ਤੇਰਾ ਪੱਕਾ ਦੋਸਤ ਹਾਂ, ਤੇਰੀ ਦੁੱਖ ਤਕਲੀਫ ਜਦੋਂ ਮਰਜ਼ੀ ਦੇ ਲਈ, ਸ਼ੇਰ ਖੜਾ ਹੋਵੇ ਮੈਂ ਮੂਹਰੇ ਹੋ ਜੂੰਗਾ, ਉਹਨੇ ਉਸ ਵੇਲੇ ਕੀ ਕੀਤਾ, ਉਹ ਤਾਂ ਸੋਚਦਾ ਸੀ ਵੀ ਇਹ ਮੈਨੂੰ ਬਚਾਊਗਾ ਕੁੱਤੇ ਤੋਂ, ਉਹਨੇ ਆਪਣੇ ਦੋਸਤ ਨੂੰ ਮਾਰਿਆ ਧੱਕਾ ਅਤੇ ਆਪ ਭੱਜ ਕੇ ਨਿਕਲ ਗਿਆ, ਕੁੱਤੇ ਨੇ ਉਹਦੀ ਲੱਤ ਫੜ ਲਈ। ਚਲੋ ਦੂਜੇ ਦਿਨ ਉਹਦਾ ਦੋਸਤ ਮਿਲਿਆ, ਕਹਿੰਦਾ ਯਾਰ ਤੂੰ ਕਿਸ ਤਰ੍ਹਾਂ ਦਾ ਦੋਸਤ ਹੈ? ਤੂੰ ਤਾਂ ਕਹਿੰਦਾ ਸੀ ਮੈਂ ਦੁੱਖ ਸੁੱਖ 'ਚ ਤੇਰੇ ਨਾਲ ਖੜੂੰਗਾ, ਜੇ ਕਦੇ ਕੋਈ ਵਿਪਤਾ ਪਵੇ ਤੇਰੇ ਕੋਲ ਖੜੂੰਗਾ। ਕੱਲ੍ਹ ਕਹਿੰਦਾ ਉਹ ਕੁੱਤਾ ਜਦੋਂ ਸੀਗਾ, ਕੁੱਤੇ ਨੇ ਮੇਰੀ ਲੱਤ ਫੜ ਲਈ, ਤੂੰ ਭੱਜ ਕੇ ਮੈਨੂੰ ਧੱਕਾ ਦੇ ਕੇ ਆਪ ਨਿਕਲ ਗਿਆ। ਕਹਿੰਦਾ ਗੱਲ ਸੁਣ ਭਾਈ ਸਾਹਿਬ, ਮੈਂ ਤੈਨੂੰ ਕਿਹਾ ਸੀ ਦੁੱਖ ਤਕਲੀਫ ਖੜੂੰਗਾ, ਜਦੋਂ ਸ਼ੇਰ ਆਊਗਾ ਨਾ ਉਦੋਂ ਮੈਂ ਮੂਹਰੇ ਖੜੂੰ, ਮੈਂ ਕੁੱਤੇ ਦੀ ਥੋੜ੍ਹਾ ਗੱਲ ਕੀਤੀ ਸੀ। ਇਹ ਸਾਡੀਆਂ ਚਲਾਕੀਆਂ ਨੇ, ਦੋ ਮਿੰਟ ਲਾਉਣੇ ਆ ਗੱਲ ਬਦਲਣ ਨੂੰ, ਉਹਦੀ ਮੀਨਿੰਗ ਡਿਫਰੈਂਟ ਕੱਢ ਲੈਂਦੇ ਹਾਂ। ਇਹ ਸਾਰੇ ਸਾਡੇ ਦਿਖਾਵੇ ਦੇ ਪਿਆਰ ਨੇ। ਸੋ ਸਾਨੂੰ ਤਾਂ ਇਹ ਚਾਹੀਦਾ, ਜਿਵੇਂ ਕਿਸੇ ਮੈਨੂੰ ਗੱਲਾਂ ਦੋ ਕੁ ਲਾਈਨਾਂ ਯਾਦ ਆ ਰਹੀਆਂ, ਜਿਵੇਂ ਪੂਰੀਆਂ ਕਰ ਸਕਾਂ, ਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਜਿਹੜਾ ਰੱਬ ਦੀ ਬੰਦਗੀ ਮਤਲਬ ਮੈਡੀਟੇਸ਼ਨ ਭਜਨ ਸਿਮਰਨ ਨਹੀਂ ਕਰਦਾ, ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਕੱਖਾਂ ਵਾਂਗੂ ਰੁੱਲ ਜਾਂਦਾ। ਜਿਹੜੇ ਕੱਖ ਨਹੀਂ ਹੁੰਦੇ ਆਪਣੇ, ਉੱਡਦੇ ਫਿਰਦੇ ਨੇ ਜਿਹਨੂੰ ਹੋਵੇ, ਉਹ ਕੱਖਾਂ ਵਾਂਗੂ ਰੁੱਲ ਜਾਂਦਾ। ਕੀ ਮਤਲਬ ਹੈ ਇਹਦਾ? ਕਿ ਪਰਮਾਤਮੇ ਦੇ ਨਾਲ ਸਾਨੂੰ ਅਟੈਚਮੈਂਟ, ਪੂਜਾ ਪਾਠ ਭਗਤੀ ਕਰਨੀ ਚਾਹੀਦੀ ਹੈ, ਨਾਮ ਸਿਮਰਨ ਕਰਨ ਦਾ, ਪੰਜ ਬਾਣੀਆਂ ਦਾ ਪਾਠ ਕਰੋ, ਜਿਹੜਾ ਆਪਣਾ ਨਮਾਜ਼ ਪੜ੍ਹੋ, ਜੋ ਮਰਜ਼ੀ ਕਰੋ, ਪਰਮਾਤਮਾ ਨਾਲ ਸਾਡਾ ਲਿੰਕ ਬਣਿਆ ਹੋਣਾ ਚਾਹੀਦਾ। ਕਿਸ ਤਰ੍ਹਾਂ? ਆਪਣਾ ਜਿਹੜਾ ਸੈੱਲ ਫੋਨ ਹੈ, ਹੁਣ ਮੇਰੇ ਕੋਲ ਇੱਥੇ ਆ ਤਾਂ ਮੈਂ ਲਾਇਆ ਫੇਸਬੁੱਕ 'ਤੇ, ਸੈੱਲ ਫੋਨ ਹੈ, ਸੈੱਲ ਫੋਨ ਨੂੰ ਜਦੋਂ ਆਪਾਂ ਚਾਰਜ ਕਰਦੇ ਹਾਂ, ਦੀ ਬੈਟਰੀ ਨੂੰ ਉਹ ਤਾਰ ਨੂੰ ਆਪਾਂ ਪਲੱਗ ਦੇ ਵਿੱਚ ਲਾ ਲੈਂਦੇ ਹਾਂ, ਅਤੇ ਉਹਦੇ ਨਾਲ ਚਾਰਜ ਹੋ ਜਾਂਦਾ, ਫਿਰ ਜਿੱਥੇ ਮਰਜ਼ੀ ਗੱਲਾਂ ਕਰੋ। ਜੇ ਵਿੱਚੋਂ ਦੀ ਥੋੜ੍ਹੀ ਜਿਹੀ ਤਾਰ ਸਾਡੀ ਟੁੱਟ ਜੇ ਜਾਂ ਕੱਟ ਦਈਏ ਤਾਂ ਫੋਨ ਚਾਰਜ ਹੋ ਜੂਗਾ? ਨਹੀਂ, ਬੈਟਰੀ ਡੈੱਡ ਹੈ। ਜੇ ਬੈਟਰੀ ਡੈੱਡ ਹੈ ਫਿਰ ਕੀ ਕਰਦਾ, ਸਾਡੇ ਕੰਮ ਦੀ ਨਹੀਂ, ਫਿਰ ਸਿੱਟ ਦਿੰਦੇ ਹਾਂ। ਇਹੀ ਸਾਡੀ ਬੈਟਰੀ, ਸਾਡਾ ਸਰੀਰ ਹੈ। ਆਹ ਜਿਹੜੇ ਉੱਪਰੋਂ ਸਾਡਾ ਲਿੰਕ ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਜੇ ਲਿੰਕ ਟੁੱਟ ਗਿਆ ਅਤੇ ਜਿਸ ਤਰ੍ਹਾਂ ਸੈੱਲ ਫੋਨ ਦੀ ਬੈਟਰੀ ਡੈੱਡ ਹੋ ਗਈ, ਉਹਨੂੰ ਸਿੱਟ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਸਰੀਰ ਨੂੰ ਸਿੱਟ ਦਿੰਦੇ ਨੇ, ਕੋਈ ਜ਼ਮੀਨ 'ਚ ਦੱਬ ਦਿੰਦਾ, ਕੋਈ ਅੱਗ ਲਗਾ ਦਿੰਦਾ, ਇਹੀ ਸਾਡੀ ਅਹਿਮੀਅਤ ਹੈ। ਪਰ ਜਿੰਨਾ ਚਿਰ ਸਾਡਾ ਕਨੈਕਸ਼ਨ ਰੱਬ ਦੇ ਨਾਲ ਜੁੜੇ ਹੋਏ ਹਾਂ, ਜਿਸ ਤਰ੍ਹਾਂ ਸੈੱਲ ਫੋਨ ਦੀ ਬੈਟਰੀ ਜੁੜੀ ਹੋਈ ਹੈ, ਉਹਦੀ ਵੈਲਿਊ ਹੈ। ਇਸ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਪਰਮਾਤਮਾ ਦੇ ਨਾਲ ਥੋੜ੍ਹੀ ਜਿਹੀ ਅਟੈਚਮੈਂਟ ਰੱਖਦੇ ਹਾਂ, ਪਰਮਾਤਮਾ ਦਾ ਧਿਆਨ ਕਰਦੇ ਹਾਂ, ਤਾਂ ਸਾਡੇ ਜਿਹੜੀ ਜ਼ਿੰਦਗੀ ਆ ਉਹ ਤੁਰੀ ਜਾਂਦੀ ਹੈ। ਨਹੀਂ ਤਾਂ ਕੱਖਾਂ ਵਾਂਗੂ ਰੁੱਲ ਜੂ, ਕਿਸੇ ਨੂੰ ਅੱਗ ਲਾ ਦੇਣਗੇ, ਕਿਸੇ ਨੂੰ ਜ਼ਮੀਨ 'ਚ ਦਫਨਾ ਦੇਣਗੇ, ਫਿਰ ਰੱਖਦੇ ਵੀ ਨਹੀਂ ਦੋ ਦਿਨ। ਉਹ ਕਹਿੰਦੇ ਨਾ ਨਾ ਨਾ, ਡਾ ਭੂਤ ਆ ਗਿਆ। ਮੈਨੂੰ ਹੁਣ ਥੋੜ੍ਹੀ ਜਿਹੀ ਗੱਲ ਯਾਦ ਆ ਰਹੀ ਹੈ, ਮੈਂ ਯੂਟਿਊਬ 'ਤੇ ਕਿਸੇ ਦਾ ਫਾਦਰ ਗਿਆ ਸੀ ਹੋਸਪਿਟਲ 'ਚ, ਉਹਨੂੰ ਕਰੋਨਾ ਵਾਇਰਸ ਹੋਇਆ ਸੀਗਾ, ਉਹਨਾਂ ਨੇ ਡਿਕਲੇਅਰ ਕਰਤਾ ਵੀ ਆ ਜੀ ਫਲਾਣਾ ਸਿੰਘ ਜੀ ਦਾ ਨਾਂ ਸੀਗਾ ਵੀ ਤੁਹਾਡਾ ਫਾਦਰ ਡੈਥ ਹੋ ਗਈ, ਬੋਡੀ ਦਿਖਾਈ ਨਹੀਂ, ਪਲਾਸਟਿਕ 'ਚ ਪਾਈ ਸੀ, ਉਹਨਾਂ ਨੂੰ ਜਾ ਕੇ ਅੱਗ ਲਾ ਤੀ, ਉਹ ਗਲਤ ਨਾਂ ਸੀਗਾ। ਦੋ ਕੁ ਦਿਨਾਂ ਪਿੱਛੋਂ ਉਹਦਾ ਅਸਲੀ ਜਿਹੜਾ ਪਿਓ ਸੀਗਾ ਜਿਹੜਾ ਐਕਚੁਲੀ ਮਰਿਆ ਨਹੀਂ ਸੀਗਾ, ਉਹਨੂੰ ਛੁੱਟੀ ਹੋ ਗਈ, ਠੀਕ ਠਾਕ ਹੋ ਗਿਆ। ਜਦੋਂ ਘਰੇ ਆਇਆ ਬੱਚਿਆਂ ਨੇ ਦੇਖਿਆ, ਉਹ ਕਹਿੰਦੇ ਭੱਜ ਕੇ ਘਰੇ ਆ ਕੇ ਬੇਬੀ ਨੂੰ ਕਹਿੰਦੇ ਮੰਮੀ ਮੰਮੀ ਭੂਤ ਆ ਗਈ ਭੂਤ ਆ ਗਈ, ਡੈਡੀ ਭੂਤ ਬਣ ਗਿਆ। ਅਤੇ ਜਦੋਂ ਮੰਮੀ ਨੇ ਦੇਖਿਆ ਉਹ ਸਿੱਧਾ ਤੁਰ ਆਉਂਦਾ, ਕਹਿੰਦੇ ਨਹੀਂ ਨਹੀਂ ਭੂਤਾਂ ਨੇ ਦਰਵਾਜ਼ਾ ਬੰਦ ਕਰਤਾ, ਉਹਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਮੈਂ ਅਸਲੀ ਹਾਂ ਵੀ ਤੁਹਾਨੂੰ ਭੁਲੇਖਾ ਲੱਗ ਗਿਆ ਦਰਵਾਜ਼ਾ ਨਾ ਖੋਲਣ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹਨੂੰ ਆਪਾਂ ਪਿਆਰ ਕਰਦੇ ਹਾਂ ਦੋ ਮਿੰਟ ਬਾਅਦ ਉਹ ਭੂਤ ਬਣ ਜਾਂਦਾ, ਹਾਂਜੀ। ਪਰ ਜਿਹੜਾ ਬੰਦਾ ਪਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਲੱਗ ਗਿਆ ਵਾ, ਸਵੇਰੇ ਸ਼ਾਮ ਪਾਠ ਕਰਦਾ, ਦੇਖੋ ਸਾਡਾ ਕੀ ਕੰਮ ਹੈ, ਪਾਠ ਕਰਨ ਨੂੰ ਕੀ ਹੈ, ਰੋਟੀ ਖਾਂਦੇ ਹਾਂ ਅਸੀਂ, ਪਾਣੀ ਪੀਂਦੇ ਹਾਂ, ਪਾਣੀ ਕਹਿੰਦੇ ਸਾਡੇ ਬਾਪੂ ਦਾ ਪਾਣੀ ਆ, ਕਿਹਨੇ ਬਣਾਇਆ ਪਾਣੀ, ਪਾਣੀ ਤਾਂ ਉਸ ਪਰਮਾਤਮਾ ਨੇ ਦਿੱਤਾ। ਰੋਟੀ ਜੋ ਕਣਕ ਦੇ ਵਿੱਚ ਹੈ, ਜੋ ਅਸੀਂ ਦਾਣੇ ਚਾਰ ਕੁ ਪਾਉਂਦੇ ਹਾਂ, ਉਹ ਖੇਤਾਂ ਦੇ ਵਿੱਚ ਉਗਦੀ ਹੈ, ਮਿੱਟੀ ਕਿਹਨੇ ਬਣਾਈ ਹੈ, ਜ਼ਮੀਨ ਕਿਹਨੇ ਬਣਾਈ ਹੈ, ਸੋਚ ਕੇ ਤਾਂ ਦੇਖੋ, ਉਹ ਸਾਰੀ ਕੁੱਲ ਸਾਰੀ ਚੀਜ਼ਾਂ ਅਸੀਂ ਐਵੇਂ ਢੋਠਾ ਕੀਤਾ ਹੈ ਤਾਂ ਉਹ ਪਰਮਾਤਮਾ ਨੇ, ਜੇ ਪਰਮਾਤਮਾ ਦੇ ਅਸੀਂ ਉਹਦਾ ਸ਼ੁਕਰ ਕਰੀਏ, ਹਾਂਜੀ ਸ਼ੁਕਰ ਕਰਾਂਗੇ, ਉਹ ਜਦੋਂ ਯਾਦ ਕਰਾਂਗੇ ਫਿਰ ਬੰਦਾ, ਜਿਸ ਤਰ੍ਹਾਂ ਮਾਂ ਦਾ ਜਿਹੜਾ ਬੱਚਾ ਹੈ, ਹੁਣ ਕੈਨੇਡਾ ਅਮੈਰੀਕਾ ਬੱਚੇ ਆਏ ਨੇ ਇੰਡੀਆ ਤੋਂ, ਉਹ ਮਾਂ ਚਾਹੇ ਪਟਿਆਲੇ ਬੈਠੀ ਹੈ, ਚਾਹੇ ਫਗਵਾੜੇ ਬੈਠੀ ਹੈ, ਚਾਹੇ ਜਗਰਾਓਂ ਬੈਠੀ ਹੈ, ਚਾਹੇ ਬਰਨਾਲੇ ਬੈਠੀ ਹੈ, ਚਾਹੇ ਬਠਿੰਡੇ ਬੈਠੀ ਹੈ, ਉਹਦਾ ਧਿਆਨ ਉੱਧਰ ਹੁੰਦਾ ਵੀ ਬੱਚੇ ਨੇ ਇਸ ਵੇਲੇ ਰੋਟੀ ਖਾ ਲਈ ਹੋਊ, ਉਹਨੇ ਸਕੂਲ ਚ ਲੈ ਗਿਆ ਹੋਊਗਾ, ਉਹ ਕਿਤੇ ਭੁੱਖਾ ਨਾ ਪਿਆ ਹੋਊ, ਉਹਨੂੰ ਕਮਰੇ 'ਚ ਮਿਲ ਗਿਆ ਹੋਵੇ। ਇਸੇ ਤਰ੍ਹਾਂ ਜਿਹਨੇ ਕੁੱਲ ਦੁਨੀਆ ਪੈਦਾ ਕੀਤੀ ਉਹਨੂੰ ਫਿਕਰ ਨਹੀਂ ਸਾਡਾ। ਇਸ ਕਰਕੇ ਜਿਸ ਤਰ੍ਹਾਂ ਮਾਂ ਦਾ ਬੱਚੇ ਨਾਲ ਲਿੰਕ ਹੈ, ਇਸ ਤਰ੍ਹਾਂ ਪਰਮਾਤਮਾ ਵੀ ਸਾਡਾ ਖਿਆਲ ਰੱਖਦਾ, ਪਰ ਅਸੀਂ ਵੀ ਤਾਂ ਉਹਦੇ ਨਾਲ ਖਿਆਲ ਰੱਖੀਏ। ਸੋ ਇਹੀ ਗੱਲ ਕਹਿੰਦੇ, ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ। ਅਗਲੀ ਗੱਲ ਕਹਿੰਦੇ ਨੇ, ਉਹਨੂੰ ਜੱਗ 'ਤੇ ਖੁਸ਼ੀਆਂ ਮਿਲਦੀਆਂ ਨਹੀਂ, ਉਹਨੂੰ ਜੱਗ 'ਤੇ ਸੰਸਾਰ, ਉਹਨੂੰ ਜੱਗ 'ਤੇ ਖੁਸ਼ੀਆਂ ਮਿਲਦੀਆਂ ਨਹੀਂ ਜਿਹੜਾ ਸਬਰ ਸ਼ੁਕਰ ਨੂੰ ਭੁੱਲ ਜਾਂਦਾ। ਖੁਸ਼ੀਆਂ ਉਹਨੂੰ ਨਹੀਂ ਮਿਲਦੀਆਂ ਸਬਰ ਕਿ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ, ਜੋ ਕੁਛ ਵੀ ਦਿੱਤਾ, ਇੱਕ ਤਾਂ ਹੁੰਦੇ ਨੈਗੇਟਿਵ ਕੀ ਹੁੰਦੀ ਹੈ, ਉਹ ਸ਼ਿਕਾਇਤਾਂ ਹੀ ਕਰੀ ਜਾਂਦੇ ਹਾਂ, ਦੇਖੋ ਜੀ ਮੇਰੇ ਕੋਲ ਤਾਂ ਛੋਟਾ ਜਿਹਾ ਮਕਾਨ ਹੈ, ਮੇਰੇ ਭਰਾ ਕੋਲ ਵੱਡਾ ਮਕਾਨ ਹੈ, ਮੇਰੇ ਕੋਲ ਤਾਂ ਜੀ ਮਰਸਡੀ ਆ, ਉਹਦੇ ਕੋਲ ਜੀ ਲੰਬਰਗਿਨੀ ਲਈ ਫਿਰਦਾ, ਮੇਰੇ ਕੋਲ ਤਾਂ ਜੀ ਆਹ ਚੀਜ਼ ਹੈ, ਮੇਰਾ ਮੁੰਡਾ ਤਾਂ ਜੀ ਕੰਪਾਊਂਡਰ ਲੱਗਿਆ, ਉਹਦਾ ਮੁੰਡਾ ਡਾਕਟਰ ਬਣ ਗਿਆ ਜੀ। ਪੋਜ਼ਿਟਿਵ ਕਿਉਂ ਨਹੀਂ ਸੋਚਦੇ ਕਿ ਆਹ ਕੁਛ ਜਿਹੜਾ ਕੁਛ ਵੀ ਦਿੱਤਾ ਉਹ ਪਰਮਾਤਮਾ ਜੇ ਨਾ ਦਿੰਦਾ ਤੁਸੀਂ ਕਿ ਉਹਦੀ ਟੰਗ ਤੋੜ ਲੈਣੀ ਸੀਗੀ, ਪਰਮਾਤਮਾ ਨੇ ਦਿੱਤਾ ਤੁਸੀਂ ਸ਼ੁਕਰ ਕਰੋ, ਜੋ ਵੀ ਕੁਛ ਦਿੱਤਾ ਉਹਦੇ ਲਈ ਸ਼ੁਕਰ ਕਰੋ। ਪੋਜ਼ਿਟਿਵ ਅਪਰੋਚ ਹੈ, ਜਿਵੇਂ ਗਲਾਸ 'ਚ ਅੱਧਾ ਪਾਣੀ ਪਾ ਦਈਏ, ਕੋਈ ਕਹਿੰਦੇ ਅੱਧਾ ਖਾਲੀ ਆ, ਕਈ ਕਹਿੰਦੇ ਅੱਧਾ ਭਰਿਆ ਹੋਇਆ, ਸਾਡੀ ਪੋਜ਼ਿਟਿਵ ਅਪਰੋਚ ਹੋਣੀ ਚਾਹੀਦੀ ਹੈ। ਸਾਨੂੰ ਸਬਰ ਹੋਣਾ ਚਾਹੀਦਾ, ਸਬਰ ਹੁੰਦਾ ਸਲੋ, ਬੇਸਬਰੇ ਨਾ ਹੋਈਏ, ਪਾਵਰ ਆਫ ਗ੍ਰੈਟੀਚਿਊਡ, ਜਿਹੜੀ ਚੀਜ਼ ਸਾਡੇ ਕੋਲ ਹੈਗੀ ਉਹਦੇ ਲਈ ਧੰਨਵਾਦ ਕਰੋ। ਅਸੀਂ ਕੀ ਕਰਦੇ ਹਾਂ, ਜਿਹੜੀ ਚੀਜ਼ ਨਹੀਂ ਉਹਦੇ ਲਈ ਚਿੰਤਾ ਹੀ ਚਿੰਤਾ ਚਿੰਤਾ ਹੀ ਚਿੰਤਾ ਕਰੀ ਜਾਂਦੇ ਹਾਂ। ਕਿਸੇ ਬੰਦਾ ਕੋਈ ਫਕੀਰ ਤੁਰਿਆ ਜਾਂਦਾ ਸੀਗਾ, ਪਿੱਛੇ ਉਹਦੇ ਮੋਢੇ 'ਤੇ ਗਠੜੀ ਚੱਕੀ ਵੀ ਸੀਗੀ ਅਤੇ ਜਾ ਰਿਹਾ ਸੀਗਾ, ਅੱਖਾਂ ਬੰਦ ਤੁਰਿਆ ਜਾਂਦਾ ਸੀ, ਮੂਹਰੋਂ ਕੋਈ ਬੰਦਾ ਟੱਕਰ ਗਿਆ ਉਹਨੂੰ, ਉਹਨੇ ਦੇਖਿਆ ਵੀ ਲੱਗਦਾ ਤਾਂ ਇਹ ਰੱਬ ਦਾ ਭਗਤ ਹੈ, ਬੜੀਆਂ ਅੱਖਾਂ ਮਾਸ ਕੇ ਮਸਤੀ ਨਾਲ ਤੁਰਿਆ ਜਾਂਦਾ, ਕੋਈ ਬੋਲਦਾ, ਉਹਨੂੰ ਕਹਿੰਦੇ ਮੱਥਾ ਟੇਕਿਆ, ਉਹਨੂੰ ਟੇਕ ਕੇ ਕਹਿੰਦੇ ਬਾਬਾ ਜੀ ਤੁਸੀਂ ਰੱਬ ਦੇ ਪਿਆਰੇ ਲੱਗਦੇ ਹੋ, ਮੁਰਸ਼ਦ ਲੱਗਦੇ ਹੋ, ਬੜੇ ਉੱਚੇ ਤੁਹਾਡੀ ਆਉਣ ਜਾਣ ਤੋਂ ਚੋਲ, ਤੁਹਾਡੀ ਜਿਹੜੀ ਚਾਲ ਹੈ, ਤੁਹਾਡੀਆਂ ਅੱਖਾਂ ਹੈ, ਤੁਹਾਡੀਆਂ ਮੱਥਾ ਹੈ, ਉਹ ਦੱਸਦਾ ਕਿ ਤੁਸੀਂ ਰੱਬ ਨਾਲ ਜੁੜੇ ਹੋਏ ਹੋ, ਸਾਨੂੰ ਆਉਂਦਾ ਦੱਸ ਦਿਓ ਵੀ ਖੁਸ਼ੀ ਕਿਵੇਂ ਮਿਲੂਗੀ, ਖੁਸ਼ੀਆਂ ਕਿਵੇਂ ਮਿਲਣਗੀਆਂ। ਉਹ ਕਹਿੰਦਾ ਖੁਸ਼ੀਆਂ ਕਿਵੇਂ ਮਿਲਣਗੀਆਂ, ਉਹਦੇ ਮੋਢੇ ਦੇ ਉੱਤੇ ਗਠੜੀ ਬੰਨੀ ਸੀ, ਉਹਨੂੰ ਗਠੜੀ ਚੱਕ ਕੇ ਜ਼ਮੀਨ 'ਤੇ ਰੱਖਦੀ, ਕਹਿੰਦਾ ਐਂ ਮਿਲਣਗੀਆਂ। ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦਾ ਜਿਹੜੇ ਤੁਸੀਂ ਦੁੱਖ ਤਕਲੀਫ਼ ਪਰੇਸ਼ਾਨੀਆਂ ਨਾਲ ਨਾਲ ਚੱਕੀ ਫਿਰਦੇ ਹੋ ਨਾ, ਜਿਵੇਂ ਮੈਂ ਗਠੜੀ ਚੱਕੀ ਫਿਰਦਾ ਸੀ, ਇਹਨੂੰ ਜ਼ਮੀਨ 'ਚ ਰੱਬ ਦੇ ਹਵਾਲੇ ਕਰ ਦਿਓ, ਤੁਹਾਡੀਆਂ ਖੁਸ਼ੀਆਂ ਆਪ ਹੀ ਮਿਲ ਜਾਣਗੀਆਂ ਤੁਹਾਨੂੰ। ਹੁਣ ਤਾਂ ਖੁਸ਼ੀਆਂ ਨਾਲ ਨਾਲ ਹੀ ਫਿਰਦੇ ਹੋ ਤੁਸੀਂ, ਤੁਸੀਂ ਉਹਦੇ ਹਵਾਲੇ ਕਰੋ, ਤੁਹਾਡਾ ਕੰਮ ਹੈ ਉਹਦੇ ਨਾਲ ਭਜਨ ਸਿਮਰਨ ਕਰਨਾ, ਯਾਦ ਕਰਨਾ, ਸ਼ੁਕਰ ਕਰਨਾ, ਅਤੇ ਤੁਸੀਂ ਉਹਦੇ ਬਾਕੀ ਸਾਰਾ ਉਹਦੇ ਹਵਾਲੇ ਕਰ ਦਿਓ। ਉਹ ਕਹਿੰਦੇ ਜੀ ਫਿਰ ਆਨੰਦ ਕਿਵੇਂ ਮਿਲੂਗਾ, ਉਹਨੇ ਚੱਕ ਕੇ ਮੋਢੇ 'ਤੇ ਰੱਖ ਲਿਆ ਅਤੇ ਤੁਰ ਪਿਆ। ਕਹਿੰਦਾ ਬਾਬਾ ਜੀ ਜਵਾਬ ਤਾਂ ਦੇ ਦਿਓ। ਕਹਿੰਦਾ ਤੈਨੂੰ ਜਵਾਬ ਦਿੱਤਾ ਉਹਨੂੰ ਸਮਝ ਨਹੀਂ ਲੱਗੀ, ਆਹ ਜਿਹੜੇ ਦੁੱਖ ਤਕਲੀਫ ਹੈ ਤੁਹਾਡੇ ਨਾਲ ਹੀ ਰਹਿਣਗੀਆਂ, ਪਰ ਇਹ ਮੋਢੇ 'ਤੇ ਪਈਆਂ ਨੇ ਤਕਲੀਫਾਂ, ਇਸੇ ਤਰ੍ਹਾਂ ਤੁਹਾਡੇ ਨਾਲ ਰਹਿਣਗੀਆਂ, ਪਰ ਤੁਸੀਂ ਉਹਦੇ ਨਾਲ ਲਿਵ ਜੋੜ ਲਓ, ਗੁਣਗੁਣਾਓ, ਪਰਮਾਤਮਾ ਨਾਲ ਕਰੋ, ਤੁਹਾਨੂੰ ਦੁੱਖ ਤਕਲੀਫ ਮਹਿਸੂਸ ਹੀ ਨਹੀਂ ਹੋਣਗੇ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਸਾਨੂੰ ਥੋੜ੍ਹੀ ਜਿਹੀ ਮਿਹਨਤ ਲੱਗੇ ਰਹਿਣਾ। ਸਾਨੂੰ ਕਿੰਨਾ ਸ਼ੌਕ ਹੁੰਦਾ ਵੀ ਕੱਲ੍ਹ ਨੂੰ ਪਾਰਟੀ ਆ, ਜਾ ਕੇ ਦਾਰੂ ਪੀਵਾਂਗੇ, ਇੱਥੇ ਡਾਂਸ ਕਰਾਂਗੇ, ਕੱਪੜੇ ਕਿਹੜੇ ਪਾਉਣੇ ਆ, ਉਹ ਕਿੱਧਰ ਪਾਉਣੇ ਆ, ਇੱਧਰ ਚੀਜ਼ਾਂ ਦਾ ਫਿਕਰ ਆ। ਜੇ ਬੰਦੇ ਦਾ ਕਿਸੇ ਦੋਸਤ ਦਾ ਵਿਆਹ ਹੋਵੇ, ਹਫ਼ਤਾ ਹਫ਼ਤਾ ਪਹਿਲਾਂ ਅਸੀਂ ਸੋਚਦੇ ਰਹੇ ਡਰੈਕਨੀ ਕਿਹੜੇ ਕੱਪੜੇ ਕਰਾਉਣੇ ਨੇ, ਬੂਟ ਕਿਹੜੇ ਪਾਉਣੇ ਨੇ, ਉੱਥੇ ਜਾ ਕੇ ਆ ਕਿਵੇਂ ਵਾਲ ਕਿਹਦੋਂ ਬਣਾਉਣੇ ਨੇ, ਉਹ ਕਿੱਥੋਂ ਬਣਾਉਣੇ ਨੇ, ਇੰਨਾ ਫਿਕਰ ਹੈ। ਜੇ ਪਰਮਾਤਮਾ ਦੀ ਬੰਦਗੀ ਕਰਨੀ, ਉਹ ਕਹਿੰਦੇ ਚੱਲ ਯਾਰਾ ਤਾਂ ਥੱਕੇ ਵੀ ਆ, ਕੱਲ੍ਹ ਨੂੰ ਕਰ ਲਾਂਗੇ, ਫਿਰ ਜੇ ਕੱਲ੍ਹ ਨੂੰ ਕਰ ਲਓਗੇ, ਕੱਲ੍ਹ ਨੌਕਰਤਾਰ ਦਾ, ਕੱਲ੍ਹ ਤਾਂ ਫਿਰ ਕਾਲ ਦਾ ਨਾਂ ਹੀ ਹੈ, ਡੱਬੇ 'ਚ ਵੀ ਬੰਦ ਹੋ ਸਕਦੇ ਆ। ਸੋ ਉੱਧਰ ਸਾਡਾ ਸ਼ੁਕਰ ਨੂੰ ਭੁੱਲ ਜਾਂਦਾ। ਬੇਸਬਰੇ ਨਾ ਹੋਈਏ ਵੀ ਫੌਰਨ ਸਾਨੂੰ ਮਿਲ ਜੇ, ਅਸੀਂ ਤਾਂ ਬਿਜ਼ਨਸਮੈਨ ਹਾਂ, ਗੁਰਦੁਆਰਾ ਸਾਹਿਬ ਦੇ ਵਿੱਚ $5 ਚੜਾਉਣੇ ਆ ਵੀ ਸਾਡੇ ਘਰ ਮੁੰਡਾ ਹੋ ਜੇ, ਅਸੀਂ ਕਹਿੰਦੇ ਵੀ ਹੋ ਜੇ ਨਾਲ ਦੀ ਨਾਲ, ਸਬਰ ਨਹੀਂ ਸਾਨੂੰ। ਜੇ ਦੇਖੋ ਹੁਣ ਆਪਾਂ ਇੱਕ ਜਿਹੜਾ ਜ਼ਿਮੀਦਾਰ ਹੈ, ਫਾਰਮਰ ਹੈ, ਉਹ ਕਣਕ ਬੀਜਦਾ, ਉਹ ਕੋਈ ਫਰਕ ਕਰੋ ਅੰਬ ਬੀਜਦਾ, ਉਹ ਬੀਜ ਪਾ ਦਿੰਦਾ, ਫਿਰ ਉਹ ਆਰਾਮ ਨਾਲ 5-4 ਮਹੀਨੇ ਸਾਲ 2 ਸਾਲ ਟਿੱਕੇ ਬੈਠਾ ਤੇ ਅੰਬ ਦਾ ਦਰਖਤ ਲਾਤਾ ਵੀ ਇਹ ਹੌਲੀ 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 ਧੁੱਪ ਦੇ ਨਾਲ, ਮਿੱਟੀ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਵਧੂ ਫੁੱਲੂਗਾ। ਜੇ ਹੁਣ ਦਰਖਤ ਦੇ ਉੱਤੇ ਛੋਟੀ ਜਿਹੀ ਅੰਬੀ ਲੱਗ ਜੇ, ਛੋਟੀ ਜੀ, ਉਹਨੂੰ ਚੱਕ ਕੇ ਮੂੰਹ 'ਚ ਪਾ ਲਓ, ਸਾਡੇ ਕੋਲ ਸਬਰ ਨਹੀਂ ਹੁੰਦਾ ਵੀ ਉਹ ਫਿਰ ਕੌੜਾ ਹੀ ਹੋ ਮੂੰਹ, ਜਦੋਂ ਉਹਨੂੰ ਪੱਕਣ ਦੀ ਲੋੜ ਹੈ। ਜੇ ਬੱਚਾ ਸਾਡੇ ਪੇਟ ਦੇ ਮਾਂ ਦੇ ਪੇਟ ਦੇ ਵਿੱਚ ਬੱਚਾ ਹੈ ਤੇ ਡਾਕਟਰ ਨੂੰ ਕਹੀਏ ਅੱਜ ਦੇ ਜ਼ਮਾਨੇ ਦੇ ਵਿੱਚ ਵੀ 4 ਮਹੀਨੇ ਦਾ ਹੋਗਾ ਤੂੰ ਇਹਨੂੰ ਓਪਰੇਸ਼ਨ ਕਰਕੇ ਬੱਚੇ ਦਾ ਜਨਮ ਕਰ ਦੇ, ਜੇ ਉਹ 4 ਮਹੀਨੇ ਬਾਅਦ ਬੱਚੇ ਦਾ ਜਨਮ ਕਰ ਦੂ ਪੇਟ ਦੇ ਵਿੱਚ, ਤੁਸੀਂ ਦੱਸੋ ਬੱਚੇ ਦਾ ਕੀ ਹਾਲ ਹੋਊ, ਮਰੂਗਾ ਨਹੀਂ ਤੇ ਹੋਰ ਕੀ ਕਰੂ। ਅਸੀਂ ਬੇਸਬਰੇ ਹਾਂ, ਸਾਨੂੰ ਸਬਰ ਕਰਨ ਦੀ ਲੋੜ ਹੈ ਕਿ ਜੇ ਸਾਡਾ ਕੰਮ ਕੀ ਹੈ ਉਹਨੂੰ ਯਾਦ ਰੱਖੋ, ਉਹਦਾ ਸ਼ੁਕਰ ਕਰੋ, ਸ਼ੁਕਰ ਕਰੋ, ਸ਼ੁਕਰ ਕਰੋ। ਪਾਣੀ ਪੀਂਦੇ ਤਾਂ ਵੀ ਸ਼ੁਕਰ ਕਰੋ, ਜਦੋਂ ਕਾਰ ਚਲਾਉਣਾ ਸ਼ੁਕਰ ਕਰੋ, ਕਾਰ ਚਲਾਉਣ ਤੋਂ ਪਹਿਲਾਂ ਵੀ ਸ਼ੁਕਰ ਕਰੋ, ਬਾਅਦ 'ਚ ਵੀ ਕਰੋ, ਕਿਉਂਕਿ ਜੇ ਉਹਦੇ ਨਾਲ ਲੱਗੇ ਰਹਾਂਗੇ ਕਈ ਚੀਜ਼ਾਂ ਦੀਆਂ ਐਕਸੀਡੈਂਟਾਂ ਤੋਂ ਹੀ ਬਚ ਜਾਂਗੇ। ਮੇਰਾ ਵਿਸ਼ਵਾਸ ਨਹੀਂ, ਇਹ ਪਰਚਾਈਆਂ ਹੋਈਆਂ ਗੱਲਾਂ ਨੇ। ਜਦੋਂ ਅਸੀਂ ਹਰ ਵਕਤ ਉਹਨੂੰ ਧਿਆਨ ਰੱਖਦੇ ਹਾਂ, ਘਰੋਂ ਬਾਹਰ ਨਿਕਲਦੇ ਹਾਂ, ਘਰੇ ਅੰਦਰ ਆਉਂਦੇ ਹਾਂ, ਜਿਸ ਵੀ ਅੱਲਾਹ ਵਾਹਿਗੁਰੂ ਪਰਮਾਤਮਾ ਨੂੰ ਤੁਸੀਂ ਯਾਦ ਕਰਦੇ ਉਹਨੂੰ ਯਾਦ ਕਰੋ, ਕਿਉਂਕਿ ਤਾਕਤ ਨੂੰ ਯਾਦ ਕਰ ਰਹੇ ਹਾਂ। ਜੇ ਲੁਧਿਆਣੇ ਤੁਸੀਂ DC ਕੋਲੇ ਜਾਓ, ਅੱਜ ਉਹ ਪੂਰਨ ਲਾਲ ਬੈਠਾ, ਕੱਲ੍ਹ ਨੂੰ ਦਰਸ਼ਨ ਸਿੰਘ ਬੈਠਾ ਹੋਊ, ਪਰਸੋਂ ਘੁਮਾਨ ਲਾਲ ਬੈਠਾ ਹੋਊਗਾ, ਉਹ ਕੁਰਸੀ ਆ ਜਿਹੜਾ ਵੀ ਉਹਦੇ 'ਤੇ ਬਹਿ ਗਿਆ ਉਹਦੀ ਪਾਵਰ ਹੈ, ਉਹ DC ਕਹਾਉਂਦਾ। ਇਸ ਤਰ੍ਹਾਂ ਦੁਨੀਆਂ ਦੇ ਵਿੱਚ ਜਿਹੜਾ ਵੀ ਅੰਦਰੋਂ ਮਿਲ ਗਿਆ ਉਹਦੀ ਪਾਵਰ ਹੋ ਜਾਂਦੀ ਉਹਦੇ ਵਿੱਚ। ਸੋ ਸਾਨੂੰ ਹਮੇਸ਼ਾ ਉਹਦੇ ਨਾਲ ਲੱਗੇ ਰਹਿਣਾ ਚਾਹੀਦਾ, ਹਾਂਜੀ। ਸੋ ਬਾਕੀ ਜਿਹੜੇ ਮੁਰਸ਼ਦ ਵੀ ਨੇ, ਮੁਰਸ਼ਦ ਵੀ ਕੀ ਨੇ, ਅੱਜ ਕੱਲ੍ਹ ਅਸਲੀ ਮੁਰਸ਼ਦ ਹੋਣਾ ਚਾਹੀਦਾ। ਅੱਜ ਤਾਂ ਇੱਟ ਚੱਕੇ ਤੋਂ ਮੁਰਸ਼ਦ ਨਿਕਲਦਾ, ਵਧੀਆ ਕੱਪੜੇ ਪਾਏ ਹੁੰਦੇ ਨੇ, ਵਧੀਆ ਵੱਡੀਆਂ ਕਾਰਾਂ ਆਉਂਦੀਆਂ, ਵਧੀਆ ਚੇਲੇ ਹੁੰਦੇ ਨੇ, ਅਤੇ ਐਵੇਂ ਦਿਖਾਵੇ ਕਰੀ ਜਾਣਗੇ, ਤੈਨੂੰ ਮੌਤ ਦੇ ਵੇਲੇ ਲੈਣ ਆਵਾਂਗੇ, ਤੈਨੂੰ ਸੱਚਖੰਡ ਬਚਾ ਦਿਆਂਗੇ, ਤੇਰੇ ਦੁੱਖ 'ਚ ਦੂਰ ਕਰ ਦਿਆਂਗੇ। ਉਹ ਛੇਕੀਆਂ ਹੀ ਮਰੀ ਜਾਂਦੀਆਂ। ਹੁਣ ਕਰੋਨਾ ਵਾਇਰਸ ਆਈ ਸੀਗੀ, ਬਥੇਰੇ ਜਿਹੜੇ ਆਪਣੇ ਟੋਹਰਾਂ ਮਾਰਦੇ ਸੀ, ਆਪ ਕਮਰਿਆਂ 'ਚ ਬੰਦ ਹੋ ਗਏ, ਕਿਸੇ ਨੂੰ ਮਿਲਦੇ ਵੀ ਨਹੀਂ ਸੀਗੇ, ਉਸ ਵੇਲੇ ਲੋੜ ਸੀ ਆਪਣੀ ਸੰਗਤ ਦੀ ਸਹਾਇਤਾ ਕਰਨ ਦੀ, ਉਹ ਭੱਜ ਗਏ। ਉਹ ਛੇਕੀਆਂ ਬਹੁਤ ਮਾਰੀਆਂ ਹੁੰਦੀਆਂ ਲੋਕਾਂ ਨੇ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਕੁਛ ਬੰਦੇ ਤਾਂ ਹੋਣਗੇ ਚੰਗੇ, ਪਰ ਬਾਹਲੇ ਬੰਦੇ ਇਹੋ ਜਿਹੇ ਹੁੰਦੇ ਨੇ। ਉਹ ਜਿਵੇਂ ਇੱਕ ਐਗਜ਼ਾਮਪਲ ਹੈ ਨਾ ਵੀ ਇੱਕ ਕੋਈ ਫੌਜੀ ਰਿਟਾਇਰ ਹੋ ਗਿਆ ਸੀਗਾ ਫੌਜ ਦੇ ਵਿੱਚੋਂ, ਅਤੇ ਉਹ ਆਪਣੇ ਦੋਸਤ ਨੂੰ ਮਿਲਣ ਗਿਆ ਬਿਹਾਰ ਦੇ ਵਿੱਚ। ਜਦੋਂ ਬਿਹਾਰ 'ਚ ਮਿਲ ਗਿਆ, ਬੱਸ ਚੜ੍ਹੀ, ਜਦੋਂ ਬੱਸ ਦੇ ਵਿੱਚ ਬੈਠਾ, ਸਵਾਰੀਆਂ ਹੋਰ ਵੀ ਬੈਠੀਆਂ ਸੀ, ਉਹਨੇ ਇੱਕ ਜੰਗਲ ਦੇ ਵਿੱਚ ਦੀ ਨਕਲ ਕੇ ਬੱਸ ਨੇ ਜਾਣਾ ਸੀਗਾ, ਅਤੇ ਜਦੋਂ ਜੰਗਲ ਤੋਂ ਬਾਹਰ ਆਈ ਸ਼ਾਮ ਹੋ ਗਈ, ਅਤੇ ਬੱਸ ਵਾਲੇ ਕੰਡਕਟਰ ਨੇ ਬੱਸ ਰੋਕਤੀ, ਅਤੇ ਉਹ ਫੌਜੀ ਸਾਹਿਬ ਕਹਿੰਦੇ ਭਾਈ ਸਾਹਿਬ ਇਹ ਬੱਸ ਕਿਉਂ ਰੋਕੀ ਆ? ਕਹਿੰਦੇ ਤੁਹਾਨੂੰ ਨਹੀਂ ਪਤਾ, ਹੁਣ ਆਪਾਂ ਰਾਤ ਹੋ ਗਈ, ਜੰਗਲ 'ਚ ਜਦੋਂ ਜਾਵਾਂਗੇ ਉੱਥੇ ਡਾਕੂ ਨੇ, ਜੰਗਲੀ ਡਾਕੂ, ਉਹ ਬੱਸਾਂ ਵਿੱਚ ਲੁੱਟ ਕੇ, ਬੱਸ ਹੋਵੇ ਕਾਰ ਹੋਵੇ, ਆਉਂਦੇ ਜਾਂਦੇ ਨੂੰ ਲੁੱਟ ਕੇ ਸਾਰਾ ਕੁਛ ਲੁੱਟ ਲੈਂਦੇ ਨੇ ਉਹਦਾ, ਹੁਣ ਆਪਾਂ ਇੱਥੇ ਸੌਵਾਂਗੇ, ਸਵੇਰੇ ਜਾਵਾਂਗੇ। ਉਹ ਕਹਿੰਦਾ ਫਿਕਰ ਨਾ ਕਰੋ ਯਾਰ, ਮੈਂ ਫੌਜੀ ਹਾਂ, ਇੰਨੀਆਂ ਲੜਾਈਆਂ ਲੜੀਆਂ, ਮੇਰੇ ਕੋਲ ਬੰਦੂਕ ਚੱਕ ਦਿਆਂਗੇ ਫੱਟੇ, ਲਾ ਦਿਆਂਗੇ ਟੈਂਕਰ, ਤੁਸੀਂ ਚੱਲੋ। ਬਾਕੀਆਂ ਨੇ ਵੀ ਕਿਹਾ ਵੀ ਬੰਦਾ ਫੌਜੀ ਆ, ਚੰਗੀ ਦੇਹ ਹੈ ਇਹਦੀ, ਉਹ ਕਾ ਬੱਸ ਤੋਰ ਲਈ ਅੱਗੇ ਜੀ ਉਹਦੇ ਵਿਸ਼ਵਾਸ 'ਤੇ, ਜਿਵੇਂ ਅੱਜ ਕੱਲ੍ਹ ਦੇ ਨਕਲੀ ਸਾਧੂ ਨੇ, ਉਹ ਜਦੋਂ ਵਿਸ਼ਵਾਸ 'ਤੇ ਤੋਰ ਲਈ, ਅੱਗੇ ਡਾਕੂਆਂ ਨੇ ਘੇਰ ਲਈ ਬੱਸ, ਜਦੋਂ ਡਾਕੂਆਂ ਨੇ ਘੇਰ ਲਈ ਬੱਸ, ਅਤੇ ਬੰਦੇ ਸਵਾਰੀਆਂ ਕਹਿੰਦੇ, ਉਹ ਕਹਿੰਦੇ ਫੌਜੀ ਸਾਹਿਬ, ਫੌਜੀ ਸਾਹਿਬ, ਫੌਜੀ ਸਾਹਿਬ, ਆ ਗਏ ਡਾਕੂ ਆ ਗਏ। ਕਹਿੰਦਾ ਕੋਈ ਨਹੀਂ, ਆਈ ਨੇ, ਘਬਰਾਉਣੇ ਕਿਉਂ ਤੁਸੀਂ, ਮੈਂ ਖੜਾ ਉਰੇ। ਉਹ ਜਦੋਂ ਆ ਗਏ ਡਾਕੂ, ਬੱਸ ਚੜ੍ਹ ਗਏ, ਉਹ ਫਿਰ ਕਹਿੰਦਾ ਕਹਿੰਦਾ ਚੜ੍ਹ ਗਏ ਬੱਸ, ਚੜ੍ਹ ਗਏ, ਚੜ੍ਹੇ ਬੱਸੇ ਜੀ ਚੜ੍ਹੇ ਨੇ, ਹੋਰ ਕੀ ਕੀਤਾ, ਕੋਈ ਨਾ ਫਿਕਰ ਨਾ ਕਰੋ। ਉਹਨਾਂ ਨੇ ਡਾਕੂਆਂ ਨੂੰ ਆ ਕੇ ਸਵਾਰੀਆਂ ਨੂੰ ਕਿਹਾ, ਕੱਢ ਲਾ ਦਿਓ ਵੀ, ਕਿਸੇ ਦੀ ਮੂੰਦੀ ਲਾ ਲਈ, ਕਿਤੇ ਕੜਾ ਲਾ ਲਿਆ, ਕਿਤੇ ਪੈਸੇ ਖੋਲੇ, ਕਿਤੇ ਕੁਛ ਖੋਲੇ। ਉਹ ਕਹਿੰਦੇ ਜੀ ਆ ਖੋਈ ਜਾਂਦੇ ਨੇ, ਕਹਿੰਦਾ ਦੇਖੀ ਚਲੋ ਆਰਾਮ ਨਾਲ, ਕੋਈ ਨਹੀਂ ਮੈਂ ਉਰੇ ਖੜਾ। ਉਹਨਾਂ ਨੇ ਸਾਰੇ ਪੈਸੇ ਫਟਾਫਟ ਇਕੱਠੇ ਕਰਕੇ ਗਠੜੀ ਮਨਾ ਲਈ, ਅਤੇ ਗਠੜੀ ਬਣਾ ਕੇ ਛਾਲ ਮਾਰ ਕੇ ਉਤਰਨ ਲੱਗੇ, ਉਤਰ ਗਏ। ਕਹਿੰਦੇ ਫੌਜੀ ਸਾਹਿਬ, ਕਹਿੰਦੇ ਫੌਜੀ ਨੂੰ, ਕਹਿੰਦੇ ਕਹਿੰਦਾ ਦੇਖ ਲਓ ਜੀ ਸਾਰਾ ਕੁਝ ਲੈ ਕੇ, ਉਹ ਤਾਂ ਭੱਜ ਵੀ ਗਏ। ਕਹਿੰਦਾ ਸ਼ੁਕਰ ਕਰੋ, ਸ਼ੁਕਰ ਕਰੋ, ਸ਼ੁਕਰ ਕਰੋ, ਤੁਹਾਡੇ ਪੈਸੇ ਹੀ ਲੁੱਟੇ ਨੇ, ਤੁਹਾਨੂੰ ਮਾਰਿਆ ਤਾਂ ਨਹੀਂ। ਸੋ ਉਹ ਸ਼ੇਖ ਚੱਲੀਆਂ ਵਾਲੀ ਗੱਲ, ਅੱਜ ਕੱਲ੍ਹ ਜਿਹੜੇ ਸਾਡੇ ਦਿਖਾਵੇ ਦੇ ਮੁਰਸ਼ਦ ਨੇ, ਇੱਟ ਚੱਕੇ ਤੋਂ ਨਿਕਲਦੇ, ਉਹ ਦਿਖਾਵੇ ਹੀ ਕਰੀ ਜਾਂਦੇ ਨੇ ਐਵੇਂ। ਕਿਸੇ ਨੂੰ ਕਹਿੰਦੇ, ਉਹਨਾਂ ਨੂੰ ਪੁੱਛੋ ਵੀ ਜੇ ਅਸਲੀ ਹੋਣ ਤਾਂ, ਕਹਿੰਦੇ ਸੰਤ ਦੇ ਮੂੰਹ 'ਚੋਂ ਤਾਂ ਗੱਲ ਨਿਕਲੇ, ਬਦਲ ਨਹੀਂ ਸਕਦੀ। ਉਹਨੂੰ ਪੁੱਛੋ ਵੀ ਕਰੋਨਾ ਵਾਇਰਸ ਕਦੋਂ ਹੈ, ਕਦੇ 2 ਮਹੀਨੇ ਨੂੰ ਕਹਿੰਦੇ ਨੇ, 4 ਨੂੰ ਕਹਿੰਦੇ, ਕਦੇ 6 ਨੂੰ ਕਹਿੰਦੇ। ਕਹਿਣ ਤਾਂ ਸੱਚੀ ਦਾ ਗੱਲ ਤਾਂ ਹੋਵੇ ਜੇ ਆਪ ਅੰਦਰ ਗਏ ਹੋਣ, ਕੱਪੜੇ ਸਵੇਰੇ ਸ਼ਾਮ ਪਾ ਲੈਣੇ, ਵਧੀਆ ਖਾਣਾ, ਵਧੀਆ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਦੀ ਯਾਰੀਆਂ ਦੋਸਤੀਆਂ, ਅਤੇ ਗਰੀਬ ਬੰਦੇ ਨੂੰ ਕੌਣ ਪੁੱਛਦਾ? ਜਿਹੜਾ ਬੰਦਾ ਇੱਥੇ ਨਹੀਂ ਪੁੱਛਦਾ, ਉਹਨੇ ਬਾਹਰ ਕੀ ਪੁੱਛਣਾ ਮੌਤ ਦੇ ਵੇਲੇ ਕਦੋਂ ਆਉਣਾ? ਪਰ ਕਿਉਂਕਿ ਅਸੀਂ ਭੋਲੇ ਭਾਲੇ ਲੋਕ ਹਾਂ, ਅਤੇ ਉਹਦੇ ਮਗਰ ਲੱਗੇ ਰਹਿੰਦੇ ਹਾਂ, ਸੋ ਇਸ ਕਰਕੇ ਉਹਨਾਂ ਦਾ ਤੋਰੀ ਫੁਲਕਾ ਚੱਲਦਾ। ਸੋ ਕਹਿਣ ਦਾ ਮੇਰਾ ਪਰਪਜ਼ ਹੈ, ਮੈਂ ਲਾਈਨ ਨੂੰ ਖਤਮ ਕਰਦਾ, ਕੋਈ ਟਾਈਮ ਵੀ ਰਹਿ ਗਿਆ, ਇੱਕ ਆਪਾਂ ਗਾਣਾ ਵੀ ਸੁਣਨਾ, ਇਹ ਸੀਗੀ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਉਹਨੂੰ ਉਹਨੂੰ ਲੋਕ ਯਾਦ ਕਰਦੇ ਨੇ। ਇੱਕ ਲਾਈਨ ਆ ਗਈ ਮੈਂ, ਹੈਲੋ।
ਹਾਂਜੀ ਡਾਕਟਰ ਸਾਹਿਬ, ਆਈ ਸਲੂਟ ਯੂ।
ਨਹੀਂ ਸਰ, ਮੈਂ ਤਾਂ ਤੁਹਾਡਾ ਸਰ ਬੱਚਾ ਜੀ, ਹੁਕਮ ਕਰੋ ਤੁਸੀਂ।
ਨਹੀਂ ਨਹੀਂ, ਆਪਾਂ ਇੱਕੋ ਹੀ ਉਮਰ ਦੇ ਹਾਂ।
ਹਾਂਜੀ ਸਰ,
ਮੇਰਾ ਨਾਮ ਗੁਰਮੇਲ ਸਿੰਘ ਧੀਰਾ।
ਹਾਂਜੀ,
ਪਹਿਲਾਂ ਤਾਂ ਮੇਰੀ ਨਮਸਕਾਰ ਕਬੂਲ ਕਰੋ।
ਹਾਂਜੀ ਸਰ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ, ਨਮਸਕਾਰ। ਹਾਂਜੀ ਸਰ,
ਸਬਰ ਸੰਤੋਖ ਦਇਆ ਕਾ ਪੂਤ।
ਹਾਂਜੀ,
ਜਿੱਥੇ ਸਬਰ ਤੇ ਸੰਤੋਖ ਆ ਨਾ ਉੱਥੇ ਦਇਆ ਵਾ।
ਹਾਂਜੀ,
ਜਿੱਥੇ ਸਬਰ ਤੇ ਸੰਤੋਖ ਹੈ ਹੀ ਨੀ,
ਹਾਂਜੀ,
ਉੱਥੇ ਦਇਆ ਨੀ ਆਉਂਦੀ।
ਹਾਂਜੀ ਸਰ,
ਦਇਆ ਤੁਹਾਡੇ ਵਿੱਚ ਇਹ ਨੀ ਹੈਗਾ ਵੀ ਤੁਸੀਂ ਕਿਸੇ ਗੁਰਦੁਆਰੇ ਮੰਦਰ ਮਸਜਿਦ ਚ ਜਾਓ ਤਾਂ ਆਊਗੀ। ਇਹ ਤੁਹਾਡੇ ਅੰਦਰ ਅਗਰ ਸਬਰ ਹੈ ਨਾ, ਸਬਰ,
ਹਾਂਜੀ,
ਉੱਥੇ ਸੰਤੋਖ, ਉੱਥੇ ਦਇਆ ਆਉਣੀ ਆ।
ਹਾਂਜੀ
ਹਾਂਜੀ, ਤੁਸੀਂ ਓਦਾਂ ਤਾਂ ਕਹੀ ਚੱਲੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤਾ, ਪਹਿਲਾਂ ਰਸਤੇ ਵਿੱਚ ਕੋਈ ਬੰਦਾ ਉਹ ਡਿੱਗਿਆ ਪਿਆ ਹੋਵੇ, ਉਹਨੂੰ ਹਾਰਟ ਅਟੈਕ ਹੋ ਜਾਵੇ ਤੇ ਤੁਸੀਂ ਉਹਦੇ ਕੋਲ ਦੀ ਲੰਘ ਜਾਓ।
ਹਾਂਜੀ,
ਫੇਰ ਦੱਸੋ ਕੀ ਆ ਇਹ?
ਹਾਂਜੀ,
ਇਹ ਜ਼ੁਲਮ ਨੀ ਤੇ ਹੋਰ ਕੀ ਆ?
ਹਾਂਜੀ,
ਤੁਸੀਂ ਉਹਦੇ ਲਈ ਐਂਬੂਲੈਂਸ ਬੁਲਾਓ, ਉੱਥੇ ਖੜੋ, ਡਿੱਕੋ, ਪੁਲਿਸ ਆਉਂਦੀ ਆ, ਇੰਨੀ ਕੀ ਕਿਹੜਾ ਕੋਈ ਕਾਹਲੀ ਹੁੰਦੀ ਆ। ਤੁਸੀਂ ਆਪਣਾ ਜੋ ਤੁਹਾਡਾ ਫਰਜ਼ ਬਣਦਾ ਉਹ ਪੂਰਾ ਕਰੋ, ਨਾ ਕਿ ਉਹਦੇ ਕੋਲ ਦੀ ਲੰਘ ਜਾਓ। ਇਹ ਇਨਸਾਨੀਅਤ ਨਹੀਂ ਹੁੰਦੀ, ਇਹ ਘਟੀਆ ਪਣ, ਇਹ ਬਹੁਤ ਹੀ ਕਮੀਨਾ ਪਣ ਹੁੰਦਾ। ਤੁਹਾਡੀਆਂ ਗੱਲਾਂ ਸੱਚੀਆਂ ਤੇ ਸਹੀ ਹੁੰਦੀਆਂ ਨੇ। ਬੰਦਿਆਂ ਨੂੰ ਸਾਡੇ ਬਜ਼ੁਰਗ ਹੁੰਦੇ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਉਹ ਪੁਰਾਣਾ ਵਕਤ ਦੇਖਿਆ, ਉਹ ਪਿੰਡ ਦੇ ਵਿੱਚ ਹੁੰਦੇ ਸੀ ਨਾ, ਕੋਈ ਇੱਕ ਬੰਦਾ ਬਿਮਾਰ ਹੋ ਜਾਂਦਾ ਸੀ ਤਾਂ ਤਕਰੀਬਨ ਸਾਰਾ ਹੀ ਪਿੰਡ ਅੱਗੇ ਪਿੱਛੇ ਖਬਰ ਲੈਣ ਜਾਂਦਾ ਹੁੰਦਾ ਸੀ। ਹੁਣ ਇੱਥੇ ਕੋਈ ਮਤਲਬ ਇੰਡੀਆ ਚ ਵੀ ਨੀ, ਉਹ ਲੋਕ ਬਦਲ ਗਏ ਤੇ ਉਹਨਾਂ ਨੇ ਪੁੱਛ ਕੇ ਆਉਣਾ। ਮੇਰੇ ਫਾਦਰ ਹੁੰਦੇ ਸੀ ਕੰਮ ਤੋਂ ਆਉਣਾ ਤੇ ਉਹਨਾਂ ਨੇ ਪਹਿਲਾਂ ਜੇ ਪਤਾ ਲੱਗਣਾ ਫਲਾਨਾ ਬੰਦਾ ਬਿਮਾਰ ਆ, ਰੋਟੀ ਬਾਅਦ ਚ ਆ ਕੇ ਖਾਣੀ, ਪਹਿਲਾਂ ਜਾ ਕੇ ਉਹਦੀ ਸੁੱਖ ਸਾਂਦ ਪੁੱਛ ਕੇ ਆਉਣੀ। ਇਹ ਦੇਖੋ ਕਿੰਨੀ ਨਿਮਰਤਾ ਹੁੰਦੀ ਸੀ ਉਹਨਾਂ ਲੋਕਾਂ ਦੇ ਵਿੱਚ। ਕੀ ਅੱਜ ਸਾਡੇ ਵਿੱਚ ਹੈ ਉਹ ਨਿਮਰਤਾ? ਦੁਨੀਆਂ ਦੇ ਵਿੱਚ ਤਬਾਹੀ ਕਿਉਂ ਮੱਚੀ ਹੋਈ ਆ? ਨਿਮਰਤਾ ਹੈ ਨੀਗੀ?
ਹਾਂਜੀ ਬਿਲਕੁਲ ਠੀਕ ਹੈ ਸਰ,
ਨਿਮਰਤਾ ਹੈ ਨੀ, ਆਪੋ ਤਾਂ ਆਪ ਪਈ ਹੋਈ ਆ। ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਸਾਨੂੰ ਸਬਰ ਨੀ ਆਇਆ, ਪੁੱਠੇ ਸਿੱਧੇ ਕੰਮ ਕਰਦੇ ਆ ਅਸੀਂ। ਹਾਂਜੀ, ਤੇ ਮੈਂ ਤੁਹਾਡਾ ਵਕਤ ਦੇਣ ਦਾ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ ਜੀ।
ਹਾਂਜੀ, ਥੈਂਕ ਯੂ ਸਰ, ਥੈਂਕ ਯੂ।
ਹਾਂਜੀ
ਹਾਂਜੀ, ਥੈਂਕ ਯੂ ਸਰ। ਸੋ ਗੱਲ ਇੰਨੀ ਆ, ਭਾਈ ਸਾਹਿਬ ਨੇ, ਧੀਰ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਆ, ਡਿਫਰੈਂਟ ਇੱਕ ਗੱਲ ਨੂੰ ਕਹਿੰਦੇ ਕਈ ਕਈ ਢੰਗ ਹੁੰਦੇ ਨੇ। ਤੁਸੀਂ ਦੇਖ ਲਓ, ਜੇ 5 ਸਾਲ ਦਾ ਬੱਚਾ ਸਾਡੇ ਕਮਰੇ 'ਚ ਬੈਠਾ ਹੋਵੇ, 5 ਸਾਲ ਦਾ ਛੋਟਾ ਜਿਹਾ ਬੱਚਾ, ਅਸੀਂ ਉੱਥੇ ਹਸਬੈਂਡ ਵਾਈਫ ਬੈਠੇ ਜਾਂ ਕੋਈ ਹੋਰ ਬੈਠੇ, ਗਲਤ ਕੰਮ ਨਹੀਂ ਕਰਦੇ, ਬੱਚਾ ਦੇਖ ਲੂਗਾ। ਪਰ ਰੱਬ ਕਹਿੰਦੇ ਆ ਹਰ ਥਾਂ ਤੇ ਬਿਰਾਜਮਾਨ ਹੈ, ਕੰਨ ਕੰਨ ਦੇ ਵਿੱਚ ਬਿਰਾਜਮਾਨ ਹੈ, ਕੁੱਲ ਮਾਲਕ ਹੈ, ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਉਹਦਾ ਸਾਨੂੰ ਡਰ 5 ਸਾਲ ਦੇ ਬੱਚੇ ਜਿੰਨਾ ਨਹੀਂ। ਨਾਲੇ ਕਹਿੰਦੇ ਸਾਡੇ ਅੰਦਰ ਹੈ, ਫਿਰ ਵੀ ਅਸੀਂ ਹੇਰਾ ਫੇਰੀਆਂ ਕਰੀ ਜਾਂਦੇ ਹਾਂ। ਜਿਵੇਂ ਕਿਹਾ, ਸਾਡੀ ਐਥਿਕਸ ਬਦਲ ਗਈ, ਪੁਰਾਣਾ ਜਿਹੜਾ ਪਿਆਰ ਹੁੰਦਾ ਸੀ ਖੁੰਬ ਮਾਰ ਕੇ ਉੱਡ ਗਿਆ, ਹੁਣ ਅਸੀਂ ਸ਼ੈਤਾਨ ਬਣ ਗਏ। ਹਾਂਜੀ, ਜਿਹੜੇ ਬੰਦੇ, ਪਰ ਇਹ ਨਹੀਂ ਵੀ ਸਾਰੇ ਸ਼ੈਤਾਨ ਨੇ, ਜਿਵੇਂ ਬਾਬੇ ਨਾਨਕ ਦੀ ਮੈਂ ਐਗਜ਼ਾਮਪਲ ਦਿੱਤੀ ਸੀ ਵੀ 100 ਸੁਖੀਆ ਜੋ ਨਾਮਦਾਰ ਕੁਛ ਹੈਗੇ ਹਾਲੇ ਵੀ, ਸੋਨੂੰ ਸੂਦ ਮੈਂ ਫਗਵਾ ਮੋਗੇ ਦੀ ਤਾਂ ਐਗਜ਼ਾਮਪਲ ਦੀ, ਕੱਲ ਮੈਂ ਦੇਖ ਰਿਹਾ ਸੀ ਉਹਦਾ ਵੀ ਕਿੱਥੇ ਘਰ ਹੈ, ਤੇ ਉਹ ਚੰਗੇ ਕੰਮ ਵੀ ਕਰਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈਰ ਰੱਬ ਦੇ ਘਰ ਉਹਦਾ ਮੁੱਲ ਜਾਂਦਾ, ਜੋ ਸੋਹਬਤ ਕਰਦਾ ਫਕਰਾਂ ਦੀ, ਬੂਹਾ ਰਹਿਮਤਾਂ ਵਾਲਾ ਖੁੱਲ ਜਾਂਦਾ। ਅਸਲੀ ਫਕਰ ਨੇ, ਅਸਲੀ ਪਰਮਾਤਮਾ ਦੇ ਮੁਰਸ਼ਦ ਨੇ, ਅਸਲੀ ਪਹੁੰਚੇ ਹੋਏ ਬੰਦੇ ਨੇ, ਅੰਦਰੋਂ ਮਿਹਨਤ ਕਰਦੇ ਨੇ। ਜਿਹੜੇ ਬੰਦਾ ਅੰਦਰੋਂ ਮਿਹਨਤ ਕਰਦਾ, ਨਹੀਂ ਤਾਂ ਉਹੀ ਆ, ਪੜ੍ਹ ਪੜ੍ਹ ਪੰਡਿਤ ਔਰਤਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਸੋ ਮੇਰੇ ਖਿਆਲ ਲੈਟਸ ਹੀਅਰ ਦਾ ਲਾਸਟ ਸੌਂਗ, ਮੇਰੇ ਖਿਆਲ ਟਾਈਮ ਇਜ਼ ਆਲਮੋਸਟ, ਆਈ ਹੈਵ ਅਨਦਰ ਲਾਈਨ। ਓਕੇ, ਹੈਲੋ ਹੈਲੋ, ਸਤਿ ਸ੍ਰੀ ਅਕਾਲ
ਜੀ।
ਸਤਿ ਸ੍ਰੀ ਅਕਾਲ ਸਰ, ਬਸ ਟਾਈਮ ਦਾ ਰੱਖਿਓ ਖਿਆਲ, ਕਦੇ ਵਿੱਚ ਹੀ ਕੱਟਣਾ ਹੀ ਨਾ ਪੈ ਜੇ, ਕਰੋ ਗੱਲ ਫਟਾਫਟ।
ਕੁਛ ਨੀ, ਬਸ ਜੀ ਨੀ ਕਰਦਾ ਸੀ ਕਾਲ ਕਰਨ ਨੂੰ ਵੀ, ਤੁਹਾਡੀ ਗੱਲ ਸੁਣਦੇ ਰਹੀਏ, ਬੜੇ ਅੱਛੇ ਵਿਚਾਰ ਹੈ ਤੁਹਾਡੇ। ਹਿਊਮਨ ਬਾਡੀ ਦੇ, ਮਨੁੱਖ ਦੀ ਇਹ ਪਹਿਲੀ ਡਿਊਟੀ ਹੈ ਜਿਹੜੀ ਤੁਸੀਂ ਗੱਲ ਕਰਕੇ ਗਏ ਆ, ਪਰ ਉਹਦੇ ਵੱਲ ਮਨੁੱਖ ਧਿਆਨ ਨਹੀਂ ਦਿੰਦਾ ਗਾ, ਤੇ ਬਹੁਤ ਅੱਛੀਆਂ ਗੱਲਾਂ ਤੁਹਾਡੀਆਂ ਸੁਣ ਰਹੇ ਸੀਗੇ, ਪਰ ਜੀ ਕਰਦਾ ਸੀ ਵੀ ਚੱਲ ਤੁਹਾਨੂੰ ਫਤਿਹ ਬੁਲਾ ਦਈਏ ਜੀ। ਥੈਂਕ ਯੂ ਵੈਰੀ ਮਚ, ਬਹੁਤ ਅੱਛੀ ਤੁਹਾਡੀ
ਸਰ, ਥੈਂਕ ਯੂ ਜੀ। ਇਹ ਵੀ ਇੱਕ ਮੈਨੂੰ ਕਹਿੰਦੇ ਨੇ ਜਿਵੇਂ ਰੂਹ ਦੀ ਖੁਰਾਕ ਹੈ ਭਜਨ ਸਿਮਰਨ ਕਰਨਾ, ਜਦੋਂ ਮਾਈਕ ਤੇ ਬੈਠਦਾ ਜੇ ਕੋਈ, ਮੈਂ ਇਹ ਨਹੀਂ ਕਹਿੰਦਾ ਬਟਰਿੰਗ ਕਰੋ, ਨਾ ਬਿਲਕੁਲ ਨਾ ਕਰੋ, ਕੰਸਟਰਕਟਿਵ ਕ੍ਰਿਟੀਸਿਜ਼ਮ ਵੀ ਹੋਣੀ ਚਾਹੀਦੀ ਹੈ, ਕੰਸਟਰਕਟਿਵ ਉਸ ਫੀਲਡ ਦੇ ਵਿੱਚ ਰਹਿ ਕੇ। ਤੇ ਤੁਹਾਡਾ ਬਹੁਤ ਬਹੁਤ ਥੈਂਕਸ, ਮੇਰੇ ਕੋਲ ਹੁਣ ਟਾਈਮ ਥੋੜਾ ਜਿਹਾ ਹੈ ਨਹੀਂ,
ਸੋ
ਲਾਸਟ ਗਾਣਾ ਸੁਣ ਲਈਏ। ਮੈਂ ਵੀ ਥੱਕ ਗਿਆ, ਕਿਉਂਕਿ ਐਡਵਰਟਾਈਜ਼ਮੈਂਟ ਤਾਂ ਮੇਰੀ ਹੁੰਦੀ ਨਹੀਂ, ਔਰ ਮੈਂ ਜੋ ਕੁਛ ਰੱਬ ਬੁਲਾਈ ਜਾਂਦਾ ਮੈਂ ਬੋਲੀ ਜਾਂਦਾ, ਇੰਨਾ ਹੀ ਕਹਿਣਾ ਸੱਚੇ ਪਾਤਸ਼ਾਹ ਕਿਸੇ ਦੀ ਫੀਲਿੰਗ ਨਾ ਹਰਟ ਕਰੀ, ਸੋ ਮੇਰੇ ਕਹਿਣ ਨਾਲ ਕਿਸੇ ਦਾ ਫਾਇਦਾ ਹੋ ਜੇ, ਵਧੀਆ ਗੱਲ ਹੈ।
ਤੁਹਾਡੀ ਬੜੀ ਮਿਹਰ ਹੈ ਜੀ, ਲੋਕ ਇੱਕ ਬੰਦਾ ਵੀ ਸਮਝ ਗਿਆ ਤੇ ਬਸ ਜ਼ਿੰਦਗੀ ਬਣ ਜੂਗੀ ਕਿਸੇ ਦੀ, ਬਹੁਤ ਅੱਛੀ ਗੱਲ ਹੈ।
ਥੈਂਕ ਯੂ ਸਰ, ਥੈਂਕ ਯੂ। ਸੋ ਲੈਟਸ ਹੀਅਰ ਦਾ ਲਾਸਟ ਸੌਂਗ।
ਦੁਨੀਆ ਮੇ ਤੇਰੀ ਤੇਰਾ ਹੈ ਬੜਾ ਨਾਮ ਆਜ ਮੁਝੇ ਵੀ ਤੁਝ ਸੇ ਪੜ ਗਿਆ ਕਾਮ ਮੇਰੀ ਬਿਨਤੀ ਸੁਨੇ ਤੋ ਜਾਨੂ ਮੇਰੀ ਬਿਨਤੀ ਸੁਨੇ ਤੋ ਜਾਨੂ ਮਾਨੂ ਤੁਝੇ ਮੈਂ ਰਾਮ ਰਾਮ ਨਹੀਂ ਤੋ ਕਰ ਦੂੰਗਾ ਸਾਰੇ ਜਗ ਮੇਂ ਤੁਝੇ ਬਦਨਾਮ ਦੁਨੀਆ ਮੇਂ ਤੇਰਾ ਹੈ ਬੜਾ ਨਾਮ ਆਜ ਮੁਝੇ ਵੀ ਤੁਝ ਸੇ ਪੜ ਗਿਆ ਕਾਮ
ਸੋ ਵੈਲਕਮ ਬੈਕ ਇੱਕ ਮਿੰਟ ਰਹਿੰਦਾ ਸੀ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਅਖੀਰ ਲਈ ਫਤਿਹ ਬੁਲਾ ਲਾਂ ਸੋ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਦੇਖੋ ਇਹ ਮੇਰਾ ਫੀਲਡ ਹੈ ਕਿਤਾਬੀ ਹੈ ਕਿਤਾਬੀ ਗਿਆਨ ਹੈ ਹਾਂ ਕੋਸ਼ਿਸ਼ ਕਰ ਰਿਹਾ ਮਿਹਨਤ ਕਰਨ ਦੀ ਕੋਈ ਨਾ ਕੋਈ ਫਾਇਦਾ ਲਈਏ ਹੁਣ ਬਥੇਰੀਆਂ ਕਿਤਾਬਾਂ 'ਚ ਤਾਂ ਬਥੇਰੀਆਂ ਟੱਕਰਾਂ ਮਾਰੀਆਂ 30-35 ਸਾਲ ਇਕੱਲੀਆਂ ਕਿਤਾਬਾਂ ਪੜ੍ਹੀਆਂ ਹੀ ਨਹੀਂ ਲਿਖੀਆਂ ਵੀ ਨੇ ਸੋ ਹੁਣ ਇਹ ਹੈ ਵੀ ਉਹਨਾਂ 'ਤੇ ਅਮਲ ਕਰਨ ਦੀ ਜ਼ਰੂਰਤ ਹੈ ਜਿੰਨਾ ਚਿਰ ਅਮਲਾਂ ਉੱਤੇ ਹੋਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ ਜਾਤ ਪਾਤ ਕਿਸੇ ਨੇ ਨਹੀਂ ਪੁੱਛਣੀ ਜਿਵੇਂ ਕਿਹਾ ਸੀ ਨਾ ਪਲਟੂ ਸਾਹਿਬ ਨੇ ਕਿਹਾ ਸੀ ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ ਪਰਮਾਤਮਾ ਨੂੰ ਤਾਂ ਭਗਤੀ ਪਿਆਰੀ ਹੈ ਉਹਨੂੰ ਪਿਆਰ ਪਿਆਰਾ ਜਿਹੜੇ ਬੰਦੇ ਐਵੇਂ ਕਹਿੰਦੇ ਮੈਂ ਇਹਦਾ ਹਾਂ ਵੀ ਜੇ ਪੰਡਤਾਂ ਦੇ ਘਰੇ ਪੈਦਾ ਹੋ ਗਿਆ ਤਾਂ ਸ਼ਾਇਦ ਕੋਈ ਮੈਨੂੰ ਰੱਬ ਮਿਲ ਜੂਗਾ ਇਸ ਤਰ੍ਹਾਂ ਨਹੀਂ ਜਿਹੜਾ ਮਿਹਨਤ ਕਰੂਗਾ ਉਹੀ ਪਾਊਗਾ ਸੋ ਅਖੀਰ ਨੈਕਸਟ ਵੀਕ ਆਪਾਂ ਫਿਰ ਮਿਲਾਂਗੇ ਕਿਸੇ ਅਲੱਗ ਟੋਪਿਕ 'ਤੇ ਜੋ ਮਾਲਕ ਚਾਹੂਗਾ ਉਸ ਤਰ੍ਹਾਂ ਦਾ ਕਹਾ ਲਾਂਗੇ ਜੇ ਤੁਸੀਂ ਵੀ ਮੈਨੂੰ ਕਾਲ ਕਰਿਆ ਕਰੋ ਵਧੀਆ ਲੱਗਿਆ ਫੋਨ ਕਾਲ ਕਰਦੇ ਹੋ ਅਤੇ ਇਸ ਤਰ੍ਹਾਂ ਵਧੀਆ ਟਾਈਮ ਪਾਸ ਹੁੰਦਾ ਚਲੋ ਇਹ ਡਿਫਰੈਂਟ ਟਾਈਪ ਦਾ ਕਿਉਂਕਿ ਇਹਦੇ ਵਿੱਚ ਐਡਵਰਟਾਈਜ਼ਮੈਂਟ ਨਹੀਂ ਕੋਈ ਹੁੰਦੀ ਅਤੇ ਲਗਾਤਾਰ ਬੋਲਣਾ ਵੀ ਕੋਈ ਆਸਾਨ ਨਹੀਂ ਹੈ ਸੋ ਆਸਾਨ ਇਸ ਕਰਕੇ ਹੈ ਕਿਉਂਕਿ ਮਾਲਕ ਨਾਲ ਜਿਵੇਂ ਕਹਿੰਦੇ ਉਹ ਬੈਟਰੀ ਜੁੜੀ ਵੀ ਹੈ ਅਤੇ ਉਹ ਕਹਾਈ ਜਾਂਦਾ ਉਸ ਤਰੀਂ 'ਚ ਬੈਟਰੀ ਚੱਲੀ ਜਾਂਦੀ ਹੈ ਆਪਣਾ ਤਾਂ ਕੰਮ ਇੰਨਾ ਹੀ ਹੈ ਸੋ ਜੇ ਕਿਸੇ ਨੂੰ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਸੋਰੀ ਫਾਰ ਦੈਟ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ ਤਦ ਤੱਕ ਆਗਿਆ ਦੇ ਦਿਓ ਥੈਂਕ ਯੂ ਵੈਰੀ ਮੱਚ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
इस आलमी वबा के दौरान हमारे बच्चों ने साबित किया कि वो कितने मजबूत, साबिर और साबित कदम हैं। लेकिन अब उनके लिए दोबारा यादें बनाने का वक्त है खानदान और दोस्तों के साथ टीम अराकीन के साथ साथियों के साथ कोविड-19 वैक्सीनेशन से बच्चों को मदद मिल सकती है दोबारा बच्चे बनने में अपने बच्चों और उनके आसपास के लोगों के तहफ्फुज में मदद करें दस्तियाबी पर अपने बच्चों की वैक्सीनेशन बुक कराएं हुकूमत कनाडा की तरफ से एक पैगाम
ਦੋਸਤੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੋਹਣੀ ਪਿਆਰ ਦਿੱਤਾ ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36 ਰਾਣਾ ਸਿੱਧੂ 905-915-84-84 ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770
The Conservative Party has a plan for an inclusive economic recovery. We will support job growth by paying part of the salaries of new hires and make life more affordable by tackling housing prices. We will stand up for human rights and strengthen our immigration system. Read more at conservative.ca/plan. Authorized by the Chief Agent of the Conservative Party of Canada.
Become a medical doctor or dental doctor in 4 to 5 years at Nucleus University School of Medicine and Nucleus University School of Dentistry, Aruba. 1 year pre-med in Brampton, 20 months in Aruba and clinical rotation at Johns Hopkins Hospitals in Baltimore. Classes starting on 13th September 2021. 10% concession, special concession for those students who will join in this month. For appointment, please call 416-910-8750. Our website is nusomnewsom.org.
Justin Trudeau believes that vaccines should be mandatory for travel on planes and trains, because that's how we'll protect